ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈਟਲਾਈਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ ਆਸਟ੍ਰੇਲੀਆ ਦਾ ਨੰਬਰ ਹੈ 02808050506 USA, Canada ਅਤੇ ਯੂਕੇ ਦੇ ਨੰਬਰ ਵੀ ਉਪਲਬਧ ਨੇ ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਦਿਨ ਐਤਵਾਰ 19 ਸਪਤੰਬਰ 2021 ਦਾ ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਤੋਂ ਆਪ ਸਭ ਦਾ ਸਵਾਗਤ ਕਰਦਾ ਜੀ ਆਇਆਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਹੈ ਠੀਕ ਠਾਕ ਹੋ ਚੜ੍ਹਦੀ ਕਲਾ ਚੋਂ ਤੇ ਆਓ ਫਿਰ ਸਰਬੱਤ ਦਾ ਭਲਾ ਮੰਗੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਦਾ ਪ੍ਰੋਗਰਾਮ ਕਾਫੀ ਬਿਜ਼ੀ ਤੇ ਰੌਚਕ ਹੋਏਗਾ ਗਿਆਨੀ ਸੰਤੋਖ ਸਿੰਘ ਜੀ ਆ ਰਹੇ ਨੇ ਬੜੀ ਛੇਤੀ ਇਸ ਤੋਂ ਇਲਾਵਾ ਜਸਵਿੰਦਰ ਸਿੰਘ ਬਿੱਟਾ ਜੀ ਭਾਰਤ ਤੋਂ ਪੰਜਾਬ ਤੋਂ ਬਿਲਕੁਲ ਤਾਜ਼ੀਆਂ ਲੈਂਦੀਆਂ ਗੱਲਾਂ ਖਬਰਾਂ ਸਾਂਝੀਆਂ ਕਰਨਗੇ ਬ੍ਰੇਕਿੰਗ ਨਿਊਜ਼ ਚੱਲ ਰਹੀ ਹੈ ਕੈਪਟਨ ਨੇ ਅਸਤੀਫਾ ਦੇ ਦਿੱਤਾ ਹੈ ਔਰ ਉਸ ਦੇ ਸੰਬੰਧ ਦੇ ਵਿੱਚ ਅੱਜ ਪ੍ਰੋਗਰਾਮ 'ਚ ਮੇਰਾ ਖਿਆਲ ਗੱਲਬਾਤ ਕਾਫੀ ਹੋਏਗੀ ਇਸ ਤੋਂ ਇਲਾਵਾ ਚਿੰਤਨ ਕੀਤਾ ਜਾਏਗਾ ਵਿਚਾਰਾਂ ਹੋਣਗੀਆਂ ਸੋਹਣੇ ਸੋਹਣੇ ਗੀਤ ਇੱਕ ਦੋ ਤੁਹਾਨੂੰ ਸੁਣਾਵਾਂਗੇ ਮੌਸਮ ਦੀ ਜਾਣਕਾਰੀ ਸੁਨੇਹੇ ਦਿਲ ਵਾਲੀਆਂ ਗੱਲਾਂ ਬਹੁਤ ਕੁਛ ਅਤੇ ਗਿਆਨ ਆਫਕੋਰਸ ਸਾਂਝਾ ਕਰਾਂਗੇ ਕਿਉਂਕਿ ਗਿਆਨੀ ਜੀ ਆ ਰਹੇ ਨੇ ਨਾਮ ਹੀ ਕਾਫੀ ਹੈ ਸੋ ਚੱਲਦੇ ਫਿਰਦੇ ਸਾਡੇ ਇਨਸਾਈਕਲੋਪੀਡੀਆ ਨੇ ਆਸਟ੍ਰੇਲੀਆ ਦੇ ਬੜੇ ਮਾਣ ਦੀ ਗੱਲ ਹੈ ਸੋ ਉਹਨਾਂ ਤੋਂ ਆਪਾਂ ਗੱਲਾਂ ਸੁਣਾਂਗੇ ਗਿਆਨ ਦੀਆਂ ਪਿਆਰਿਓ ਤੁਹਾਡਾ ਸਾਥ ਬੜਾ ਜ਼ਰੂਰੀ ਹੁੰਦਾ ਹੈ ਅਗਰ ਤੁਸੀਂ ਵਿਹਲੇ ਹੋ ਅੱਜ ਜਿਹੜੇ ਹੋਣੇ ਚਾਹੀਦੇ ਆ ਦਿਨ ਐਤਵਾਰ ਹੈ ਲੋਕਡਾਊਨ ਵੀ ਲੱਗੇ ਹੋਏ ਨੇ ਕਾਫੀ ਦਿਨ ਐਤਵਾਰ ਛੁੱਟੀ ਦਾ ਦਿਨ ਹੁੰਦਾ ਪਰ ਅਗਰ ਤੁਸੀਂ ਕੰਮ ਨਹੀਂ ਕਰ ਰਹੇ ਤਾਂ ਜ਼ਰੂਰ ਸੁਨੇਹਾ ਭੇਜ ਦਿਓ ਪਤੇ ਬੁਲਾ ਦਿਓ ਸਾਰਿਆਂ ਨੂੰ ਚੰਗਾ ਲੱਗਦਾ ਰਿਸਕ ਨਾ ਲਿਓ ਗੱਡੀ ਚਲਾਉਂਦੇ ਆ ਕੋਈ ਚੱਕਰ ਨਹੀਂ ਅੱਗੇ ਪਿੱਛੇ ਮੈਸੇਜ ਭੇਜ ਦਿਆ ਕਰੋ ਜਦੋਂ ਦਿਲ ਕਰਦਾ ਉਦੋਂ ਭੇਜ ਦਿਆ ਕਰੋ ਅੱਜ ਦਿਨ ਸੋਹਣਾ ਚੜ੍ਹਿਆ ਸਾਡੇ ਇੱਥੇ ਕਿਉਂਕਿ ਧੁੱਪ ਖਿੜੀ ਹੋਈ ਆ ਬਿਲਕੁਲ ਹਵਾ ਟਿਕੀ ਹੋਈ ਆ ਪੰਛੀ ਚਹਿਕ ਚਹਾ ਰਹੇ ਨੇ ਸਪਰਿੰਗ ਪੜਾਕੇ ਜਿਹੇ ਮਰੀ ਜਾਂਦਾ ਕਦੇ ਆਉਣ ਨੂੰ ਫਿਰਦਾ ਕਦੇ ਠੰਡ ਹੋ ਜਾਂਦੀ ਆ ਕੱਲ੍ਹ ਵੀ ਆਪਾਂ ਗੱਲ ਕੀਤੀ ਸੀ ਵੀ ਇਸ ਸਾਲ ਜਿਹੜੀ ਬਹਾਰ ਹੈ ਉਹ ਵੀ ਬਹੁਤੀ ਚੰਗੀ ਤਰ੍ਹਾਂ ਨਹੀਂ ਆ ਰਹੀ ਕਿਉਂਕਿ ਸ੍ਰਿਸ਼ਟੀ ਦੇ ਵਿੱਚ ਬੋਝ ਪਿਆ ਹੋਇਆ ਆ ਲੋਡ ਪਿਆ ਹੋਇਆ ਜੀਵ ਖੁਸ਼ ਨਹੀਂ ਹੈਗੇ ਇਨਸਾਨ ਖੁਸ਼ ਨਹੀਂ ਹੈਗਾ ਪਰ ਇਹ ਸਮਾਂ ਲੰਘ ਜਾਣਾ ਹੈ ਕਈ ਵਾਰੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਉਹ ਟਿਕ ਜਾਂਦੀ ਆ ਉਹ ਖਰਾਬ ਕਰਦੀ ਆ ਖੈਰ ਹਰ ਰੰਗ ਮੰਨਣ ਦੀ ਸਮਰੱਥਾ ਆਪਣੇ ਦੇ ਵਿੱਚ ਹੋਣੀ ਚਾਹੀਦੀ ਹੈ ਦੁੱਖ ਦੇ ਵਿੱਚ ਦੁੱਖ ਨੂੰ ਕਿੱਦਾਂ ਸਹਾਰਨਾ ਹੈ ਸੁੱਖ ਦੇ ਵਿੱਚ ਉੱਛਲਣ ਤੋਂ ਕਿਵੇਂ ਬਚਣਾ ਆ ਇਹ ਵੀ ਇੱਕ ਕਲਾ ਆ ਅੱਜ ਦਾ ਵਿਚਾਰ ਇਹ ਹੈ ਮੇਰੇ ਮਨ ਦੇ ਵਿੱਚ ਆ ਰਿਹਾ ਸੀ ਵੈਸੇ ਤਾਂ ਕਈ ਸਾਲਾਂ ਤੋਂ ਆ ਰਿਹਾ ਪਰ ਮੈਂ ਸੋਚਿਆ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਹਾਂ ਉਹ ਇਹ ਹੈ ਕਿ ਹਰ ਕੋਈ ਲੋਚਦਾ ਕਿ ਉਹਦੀ ਪਹੁੰਚ ਵੱਡੀ ਤੋਂ ਵੱਡੀ ਹੋਵੇ ਮੇਰੀ ਜਿਹੜੀ ਜਗ੍ਹਾ ਆ ਉਹ ਵਧੀਆ ਥੈਂ ਬੈਠੇ ਨੂੰ ਮੈਨੂੰ ਮਿਲੇ ਜਦੋਂ ਮੈਂ ਕਿਤੇ ਜਾਵਾਂ ਤਾਂ ਲੋਕ ਮੇਰਾ ਆਦਰ ਕਰਨ ਸਤਿਕਾਰ ਕਰਨ ਮੈਨੂੰ ਵਧੀਆ ਥਾਂ ਬਿਠਾ ਲੈਣ ਔਰ ਮੇਰਾ ਮਾਣ ਸਤਿਕਾਰ ਹੋਵੇ ਇੱਛਾ ਹੁੰਦੀ ਸਾਰਿਆਂ ਦੀ ਚਾਹੀਦੀ ਵੀ ਆ ਬਹੁਤ ਪੋਜ਼ਿਟਿਵ ਇੱਛਾ ਹੈ ਔਰ ਇਹ ਕੰਮ ਕਰਨ ਦੇ ਲਈ ਕਈ ਤਰੀਕੇ ਅਪਣਾਏ ਜਾਂਦੇ ਨੇ, ਡਿਫਰੈਂਟ ਟਾਈਪ ਆਫ ਅਪਰੋਚਿਸ। ਇੱਕ ਮਨੁੱਖ ਵੱਖਰੇ ਵੱਖਰੇ ਅੰਦਾਜ਼ ਦੇ ਵਿੱਚ ਇਸ ਟਾਰਗੇਟ ਨੂੰ ਅਚੀਵ ਕਰਨ ਦੀ, ਨਿਸ਼ਾਨੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦਾ, ਇਹੋ ਜਿਹੀ ਪਰਸਨੈਲਿਟੀ ਬਣਾਉਣ ਦੀ। ਹੁਣ ਉਹਦੇ ਵਿੱਚ ਕਈ ਲੋਕ ਜਿਹੜੇ ਨੇ ਉਹ ਗੁਣ ਪੈਦਾ ਕਰਦੇ ਨੇ ਆਪਣੇ ਆਪ 'ਚ, ਸਮਰੱਥਾ ਪੈਦਾ ਕਰਦੇ ਨੇ ਕਿ ਉਹਨਾਂ ਨੂੰ ਸੱਦਿਆ ਜਾਵੇ, ਉਹਨਾਂ ਦਾ ਮਾਨ ਆਦਰ ਮਾਣ ਹੋਵੇ, ਗੁਣ ਹੋਵੇ ਉਹਨਾਂ ਦੇ ਵਿੱਚ, ਗੁਣਾ ਕਾਰਨ ਉਹਨਾਂ ਨੂੰ ਸੱਦਿਆ। ਇਹ ਬੜੀ ਜਿਹੜੀ ਕਿ ਬਹੁਤ ਚੰਗੀ ਗੱਲ ਹੈ। ਲੋਕ ਪੜ੍ਹਾਈ ਕਰਦੇ ਨੇ, PhDਆਂ ਮਾਸਟਰਸ ਕਰਦੇ ਨੇ, ਗਾਂ ਜਾ ਕੇ ਮਤਲਬ ਫੀਲਡ 'ਚ ਕੰਮ ਕਰਕੇ ਫਿਰ ਉਹਨਾਂ ਦੀ ਬੜੀ ਪੁੱਛਗਿੱਛ ਹੁੰਦੀ ਆ। ਇੱਕ ਲੋਕ ਚਮਚਾਗਿਰੀ 'ਚ ਯਕੀਨ ਕਰਦੇ ਨੇ ਕਿ ਕਿਹਦੀ ਅਪਰੋਚ ਕਿੱਥੇ ਲੱਗ ਗਈ, ਕਿਹਦੀ ਬਣ ਗਈ ਸਰਕਾਰ। ਅਤੇ ਇਹੋ ਜਿਹੇ ਵੀ ਮਤਲਬ ਗੱਲ ਇਹ ਆ ਕਿ ਹਾਈਐਸਟ ਅਥਾਰਟੀ ਤੱਕ ਪਹੁੰਚਣਾ, ਦਰਬਾਰ ਦੇ ਵਿੱਚ ਪਹੁੰਚਣਾ ਜਾਂ ਓਫੀਸ਼ੀਅਲ ਜਿਹੜਾ ਵੀ ਹਾਇਐਸਟ ਪਾਵਰ ਹੈ ਉੱਥੇ ਤੱਕ ਪਹੁੰਚਣਾ ਹੈ, ਉਹਦੇ ਲਈ ਉਹ ਬੜੀ ਮਿਹਨਤ ਕਰਦੇ ਨੇ। ਪੜ੍ਹਾਈ ਲਈ ਵੀ ਅਤੇ ਕਈ ਵਾਰੀ ਚਮਚਾਗਿਰੀ ਲਈ ਦੁੱਗਣੀ ਮਿਹਨਤ ਕਰਦੇ ਨੇ। ਕਈ ਵਾਰੀ ਇਨਕੈਪੇਬਲ ਬੰਦੇ ਉੱਥੇ ਚੱਲ ਜਾਂਦੇ ਨੇ ਪਰ ਉਹ ਬਹੁਤੀ ਦੇਰ ਟਿਕਦੇ ਨਹੀਂ। ਸੋ ਇਹ ਦੁਨਿਆਵੀ ਅਪਰੋਚ ਹੈ ਵੀ ਦੁਨੀਆ ਦੇ ਵਿੱਚ ਅਸੀਂ ਜਾਈਏ, ਸਾਡੀ ਉੱਥੇ ਪ੍ਰਾਇਓਰਿਟੀ ਸਾਨੂੰ ਮਿਲੇ, ਇਹ ਸਾਡੀ ਅਪਰੋਚ ਹੋਣੀ ਚਾਹੀਦੀ ਹੈ। ਹੁਣ ਅਧਿਆਤਮਕ ਪਾਸੇ ਨੂੰ ਆ ਜਾਂਦੇ ਹਾਂ, ਰੂਹਾਨੀਅਤ ਪਾਸੇ ਨੂੰ ਆ ਜਾਂਦੇ ਹਾਂ, ਜਿਹੜਾ ਕਿ ਸਾਡਾ ਇੱਕ ਅਨਿੱਖੜਵਾਂ ਅੰਗ ਹੈ। ਅਸਲ 'ਚ ਪਹਿਲਾ ਅੰਗ ਹੈ, ਇਹ ਦੁਨਿਆਵੀ ਚੀਜ਼ ਬਾਅਦ 'ਚੋਂ ਹੈ। ਗੱਲ ਹੁਣ ਸਾਡੀ ਚੱਲਦੀ ਹੈ ਰੱਬ ਦੀ, ਅਕਾਲ ਪੁਰਖ ਦੀ, ਸ੍ਰਿਸ਼ਟੀ ਦੇ ਮਾਲਕ ਹਰੀ ਦੀ ਅਤੇ ਸਾਡੀ, ਮਤਲਬ ਮੇਰੀ ਜਾਂ ਤੁਹਾਡੀ, ਬਿਟਵੀਨ ਯੂ ਐਂਡ ਯੂਅਰ ਗੋਡ। ਹਰ ਆਤਮਾ ਚਾਹੁੰਦੀ ਆ, ਹਰ ਚਾਹੁੰਦਾ ਕਿ ਮੇਰੀ ਜਿਹੜੀ ਇਹ ਲਾਈਫ ਹੈ ਇਹਦੇ ਵਿੱਚ ਮੈਨੂੰ ਮੁਕਤੀ ਪ੍ਰਾਪਤ ਹੋ ਜਾਵੇ ਔਰ ਮੈਨੂੰ ਸਾਈਂ ਦੇ ਦਰਬਾਰ ਦੇ ਵਿੱਚ ਜਗ੍ਹਾ ਮਿਲ ਜਾਵੇ, ਜਿਸ ਤਰ੍ਹਾਂ ਜਪਜੀ ਸਾਹਿਬ 'ਚ ਵੀ ਆਉਂਦਾ ਨਾ ਕਿ ਫੇਰ ਕੇ ਅੱਗੇ ਰੱਖੀਏ ਜਿੱਤ ਦਿਸੇ ਦਰਬਾਰ। ਜਦੋਂ ਉਹਦੇ ਦਰਬਾਰ ਤੱਕ ਦਰ ਤੱਕ ਪਹੁੰਚ ਗਏ ਤੇ ਕੀ ਭੇਟਾ ਦੇਵਾਂਗੇ ਆਪਾਂ, ਕੀ ਕਰਨਾ ਪਏਗਾ ਸਾਨੂੰ ਕਿ ਅਸੀਂ ਉਸ ਦਰਬਾਰ ਦੇ ਅੰਦਰ ਚਲੇ ਜਾਈਏ। ਹਜੇ ਤਾਂ ਦਿਖਾਈ ਦੇ ਰਿਹਾ ਨਾ, ਹਜੇ ਅੰਦਰ ਨਹੀਂ ਗਏ। ਤੇ ਅੰਦਰ ਜਾਣ ਦਾ ਹੀ ਕੋਨਸੈਪਟ ਜਿਹੜਾ ਆ ਉਹ ਧਰਮਖੰਡ ਦੇ ਵਿੱਚ ਆਉਂਦਾ ਹੈ, ਲੇਟ ਜਪਜੀ ਸਾਹਿਬ ਦੇ ਅਖੀਰ ਦੇ ਵਿੱਚ। ਉੱਥੇ ਸੋਹਨ ਪੰਜ ਪਰਵਾਨ, ਕਿ ਉਹਨਾਂ ਕੋਲ ਇੱਕ ਪਾਸਵਰਡ ਹੈ, ਉਹਨਾਂ ਕੋਲ ਇੱਕ ਨੁਕਤਾ ਆ ਉਹਨਾਂ ਨੂੰ ਗੁਰੂ ਨੇ ਦਿੱਤਾ ਹੋਇਆ ਪੰਚ ਸ਼ਬਦ ਦਾ, ਜਿਹਨਾਂ ਕੋਲ ਉਹ ਹੈ ਉਹ ਦਰਬਾਰ ਦੇ ਵਿੱਚ ਉਹਨਾਂ ਨੂੰ ਬਿਠਾਇਆ ਜਾਂਦਾ ਹੈ। ਇਹ ਹਰ ਧਰਮੀ ਇਹ ਲੋਚਦਾ ਆ ਕਿ ਮੈਨੂੰ ਦਰਬਾਰ ਦੇ ਵਿੱਚ ਜਗ੍ਹਾ ਮਿਲੇ, ਪਰ ਹਰ ਕਰਮੀ ਇਹ ਸੋਚਦਾ ਆ, ਲੋਚਦਾ ਆ ਕਿ ਮੈਨੂੰ ਜਿਹੜੇ ਵੀ ਮੈਂ ਫੀਲਡ 'ਚ ਹੋਵਾਂ ਮੈਨੂੰ ਉੱਥੇ ਉੱਚ ਜਗ੍ਹਾ ਮਿਲੇ ਇਹਨੂੰ ਅਚੀਵ ਕਰਨ ਦੇ ਲਈ। ਇਸ ਮੋਟੀਵੇਸ਼ਨ ਨੂੰ ਦੁਨਿਆਵੀ ਅਤੇ ਰੂਹਾਨੀ, ਨੁਕਤਾ ਬੜਾ ਖੂਬਸੂਰਤ ਬਾਬਾ ਫਰੀਦ ਜੀ ਨੇ ਦਿੱਤਾ ਹੈ। ਹੁਣ ਜਿਹੜਾ ਤੁਹਾਡੇ ਨਾਲ ਮੈਂ ਸ਼ਲੋਕ ਸਾਂਝਾ ਕਰ ਰਿਹਾ, ਇਹ ਸਿੰਧੀ ਭਾਸ਼ਾ ਦੇ ਵਿੱਚ ਲਿਖਿਆ ਹੈ ਕਿਉਂਕਿ ਬਾਬਾ ਜੀ ਸਿੰਧੀ ਸਿੰਧ ਇਲਾਕੇ ਦੇ ਸਨ, ਪਾਕਪੱਟਨ ਤੋਂ, ਔਰ ਉਹਨਾਂ ਦੀ ਜਿਹੜੀ ਬੋਲੀ ਹੈ ਪੰਜਾਬੀ, ਇਹ ਪੰਜਾਬੀ ਦੀ ਇੱਕ ਵੇਰੀਏਸ਼ਨ ਹੈ, ਬੜੀ ਖੂਬਸੂਰਤ ਹੈ। ਕਹਿੰਦੇ ਕੀ ਕਰਨਾ ਪਏਗਾ ਸਾਈਂ ਦੇ ਦਰਬਾਰ ਦੇ ਵਿੱਚ ਵੜਨ ਵਾਸਤੇ, ਅਸੀਂ ਬਾਹਰ ਖੜ੍ਹੇ ਰਹਿੰਦੇ ਹਾਂ ਅੰਦਰ ਜਗ੍ਹਾ ਨਹੀਂ ਮਿਲਦੀ। ਹੁਣ ਆਪਾਂ ਸਾਈਂ ਦੇ ਦਰਬਾਰ ਦੀ ਗੱਲ ਕਰਦੇ ਹਾਂ, ਸਾਈਂ ਦੇ ਦਰਬਾਰ ਦੇ ਵਿੱਚ ਕੀ ਹੁੰਦਾ ਹੈ? ਇੱਕ ਸਾਈਂ ਆਪ ਹੁੰਦਾ ਹੈ, ਅਸੀਂ ਗੁਰੂ ਘਰ ਜਾਂਦੇ ਹਾਂ ਤਾਂ ਉੱਥੇ ਜਿਹੜੀਆਂ ਲੱਕੜਾਂ ਪਈਆਂ ਨੇ, ਵਸਤੂਆਂ ਪਈਆਂ ਨੇ, ਉਹ ਸਾਈਂ ਦੇ ਦਰਬਾਰ ਦੇ ਵਿੱਚ ਪਰਮਾਨੈਂਟਲੀ ਪਈਆਂ ਨੇ। ਜਿਹੜੀ ਕਾਰਪੈਟ ਪਈ ਹੋਈ ਹੈ, ਗਲੀਚੇ ਪਏ ਹੋਏ ਨੇ, ਫੁੱਲ ਨਕਲੀ ਜਾਂ ਅਸਲੀ ਪਏ ਹੋਏ ਨੇ, ਉਹ ਤਾਂ ਪੱਕੇ ਪਏ ਨੇ, ਸਾਡੇ ਨਾਲੋਂ ਤਾਂ ਉਹ ਚੰਗੇ ਨੇ। ਸਾਈਂ ਦੇ ਦਰਬਾਰ ਦੇ ਵਿੱਚ ਹਮੇਸ਼ਾ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਨੇ। ਸੋ ਅਸੀਂ ਉਹਨਾਂ ਤੋਂ ਮੋਟੀਵੇਸ਼ਨ ਲੈਣੀ ਹੈ ਕਿ ਜਿਹੜਾ ਇਹ ਗਲੀਚਾ ਬਣਿਆ ਹੋਇਆ, ਜਿਹੜਾ ਥੱਲੇ ਟਾਟ ਬਣਿਆ ਹੋਇਆ, ਇਹ ਉਸ ਟਾਈਮ ਦੀ ਗੱਲ ਹੈ, 12ਵੀਂ 13ਵੀਂ ਸਦੀ ਦੀ, ਕਿ ਉਦੋਂ, ਅੱਜ ਵੀ ਮੈਂ ਆਪਣੀ ਸੁਰਤੇ ਦੇਖਿਆ, ਮੈਂ ਖੁਦ ਦੇਖੇ ਨੇ ਕਿ ਤੁਸੀਂ ਡਿੱਬ ਦੇਖੀ ਹੋਣੀ ਹੈ ਜਿਸ ਦੀਆਂ ਵੇੜਾਂ ਵੱਟਦੇ ਨੇ ਪੰਜਾਬ ਤੋਂ ਤਕਰੀਬਨ ਅਸੀਂ ਸਾਰੇ ਹੀ ਹਾਂ, ਡਿੱਬ ਲਿਆ ਕੇ ਉਹਨੂੰ ਭਿਉਂ ਕੇ ਉਹਨੂੰ ਸੜਕ ਦੇ ਉੱਤੇ ਸੁੱਟ ਦਿੱਤਾ ਜਾਂਦਾ, ਉਹਦੇ ਪਰ ਗੱਡੀਆਂ ਮੋਟਰਾਂ ਲੰਘੀ ਜਾਂਦੀਆਂ 4-5 ਦਿਨ, ਉਹ ਐਨ ਸੌਫਟ ਹੋ ਜਾਂਦੀ ਹੈ ਅਤੇ ਫਿਰ ਉਹਨੂੰ ਪਾਣੀ 'ਚ ਭਿਉਂ ਕੇ ਫਿਰ ਸਾਡੇ ਵਰਗੇ ਨਿਆਣਿਆਂ ਤੋਂ ਸਾਡੇ ਦਾਦੇ ਪੜਦਾਦੇ ਵਿਹੜਾ ਮਟਾਉਂਦੇ ਸੀਗੇ ਤਾਂ ਕਿ ਫਿਰ ਭਰੀਆਂ ਬੰਨੀਆਂ ਜਾ ਸਕਣ ਕਣਕ ਦੀਆਂ ਜਾਂ ਕਿਸੇ ਹੋਰ ਚੀਜ਼ ਦੀਆਂ। ਔਰ ਉਹ ਜਿਹੜੀ ਜਿਹੜਾ ਘਾਹ ਲਿਆਉਂਦੇ ਹੁੰਦੇ ਸੀ ਨਾ ਉਹਨੂੰ ਉਹਨੂੰ ਡਿੱਬ ਕਹਿੰਦੇ ਆ। ਉਹ ਡਿੱਬ ਸਵੰਪਸ ਜਾਣੀ ਕਿ ਪੱਤਣਾਂ ਦੇ ਵਿੱਚ ਸੜਕਾਂ ਦੇ ਨਹਿਰਾਂ ਦੇ ਕੰਢੇ ਜਿਹੜੇ ਹੁੰਦੇ ਨੇ ਉੱਥੇ ਉਹ ਜੰਮੀ ਹੁੰਦੀ ਹੈ ਅਤੇ ਉੱਥੋਂ ਲਿਆ ਕੇ ਉਹ ਵੇਚਦੇ ਨੇ ਲੋਕ, ਅਤੇ ਉਹਦੀ ਡਿੱਬ ਦੀਆਂ ਫਿਰ ਵੇੜਾਂ ਵੱਟੀਆਂ ਜਾਂਦੀਆਂ ਨੇ, ਜਾਂ ਫਿਰ ਡਿੱਬ ਤੋਂ ਉਹਨੂੰ ਭੰਨ ਤੋੜ ਕੇ ਐਨ ਉਹ ਤੋਂ ਫਿਰ ਗਲੀਚ ਦੂਜੇ ਬਣਾਏ ਜਾਂਦੇ ਨੇ ਟਾਟ ਬੈਠਣ ਵਾਸਤੇ। ਔਰ ਉਹ ਪਿੰਡਾਂ ਦੇ ਵਿੱਚ ਸਾਡੇ ਇਲਾਕੇ ਤਾਂ ਬਾਜਾ ਗਿਰਨੀਆਂ ਉਹ ਫਿਰ ਵੇਚਣ ਆਉਂਦੀਆਂ ਹੁੰਦੀਆਂ ਸੀ। ਹੁਣ ਇੱਕ ਡਿੱਬ ਦਾ ਸਫ਼ਰ ਇੱਕ ਚਿੱਕੜ ਇੱਕ ਦਲਦਲ ਤੋਂ ਸ਼ੁਰੂ ਹੁੰਦਾ, ਜਿਹੜਾ ਕਿ ਅਸੀਂ ਹਾਂ, ਅਸੀਂ ਦਲਦਲ ਦੇ ਵਿੱਚ ਫਸੇ ਹਾਂ, ਹਮ ਮੋਹ ਚੀਕੜ ਫਾਥੇ, ਅਸੀਂ ਚਿੱਕੜ ਦੇ ਵਿੱਚ ਫਸੇ ਹੋਏ ਹਾਂ, ਸਾਡੀ ਹਾਲਾਤ ਡਿੱਬ ਵਰਗੀ ਹੈ, ਜਿਹਦਾ ਕੋਈ ਕੰਮ ਨਹੀਂ ਹੈਗਾ, ਜਿਹਦੇ ਕੋਈ ਮਤਲਬ ਉਹਦਾ ਉਹਦੀ ਨਾ ਉਹਨੂੰ ਫੁੱਲ ਲੱਗਦਾ, ਉਹਨੂੰ ਫਲ ਲੱਗਦਾ, ਕੁਛ ਨਹੀਂ ਉਹਦਾ ਕੰਮ ਆਉਂਦਾ। ਉਹ ਸਾਈਂ ਦੇ ਦਰਬਾਰ 'ਚ ਕਿੱਦਾਂ ਪਹੁੰਚ ਗਈ ਜਿਹਦੇ ਕੋਲ ਗੁਣ ਹੀ ਕੋਈ ਨਹੀਂ? ਉੱਥੇ ਤੱਕ ਪਹੁੰਚਣ ਦਾ ਸਫ਼ਰ ਬਾਬਾ ਫਰੀਦ ਜੀ ਦੱਸਦੇ ਨੇ ਕਿ ਫਰੀਦਾ ਥੀਓ ਪਵਾਹੀ ਦੱਬ ਜੇ ਸਾਈਂ ਲੋੜੇ ਸਭ। ਜੇ ਕੋਈ ਨਾ ਸਾਈਂ ਨੂੰ ਲੋੜਦਾ ਆ ਕੰਪਲੀਟ, ਸਭ ਦਾ ਮਤਲਬ ਇੱਥੇ ਵੀ ਜੇ ਧੁਰ ਤੱਕ ਜਾਣਾ ਚਾਹੁੰਦਾ ਨਾ ਸਾਈਂ ਦੇ ਦਰਬਾਰ ਤੱਕ, ਤਾਂ ਇੱਦਾਂ ਕਰ ਡਿੱਬ ਵਰਗਾ ਬਣ ਜਾ, ਦੱਬ ਵਰਗਾ। ਇੱਕ ਹੁੰਦੀ ਦੱਬ ਇੱਕ ਹੁੰਦੀ ਖੱਬ, ਦੱਬ ਹੁੰਦੀ ਹੈ ਡਿੱਬ, ਖੱਬ ਹੁੰਦੀ ਹੈ ਖੱਬਲ ਜਿਹੜੀ ਕਿ ਘਾਹ ਹੁੰਦਾ ਹੈ। ਇਹਨਾਂ ਦੋਨਾਂ ਦੇ ਵੈਸੇ ਗਲੀਚੇ ਬਣਦੇ ਨੇ। ਕਹਿੰਦੇ ਡਿੱਬ ਵਰਗਾ ਬਣ ਜਾ ਫਿਰ, ਇੱਕ ਛਿੱਜੇ ਜਦੋਂ ਸੜਕ 'ਤੇ ਪਾਉਂਦਾ ਤਾਂ ਉਹ ਛਿੱਜ ਉੱਠਦਾ ਹੈ ਸਾਰਾ, ਉਹਦੇ ਉੱਤੋਂ ਦੀ ਲੰਘਦੇ ਨੇ ਸਾਰੇ, ਬੀਆ ਲਤਾੜੀਏ ਉਸ ਤੋਂ ਉੱਤੋਂ ਉਹਨੂੰ ਲੱਤਾਂ ਮਾਰਦੇ ਨੇ, ਲੱਤਾਂ ਰਾਹੀਂ ਉਹਨੂੰ ਦੱਬ ਭੰਨਦੇ ਨੇ, ਐਨ ਉਹਨੂੰ ਤਾਰ ਤਾਰ ਕਰ ਦਿੰਦੇ ਆ। ਇੱਦਾਂ ਦਾ ਬਣ ਜਾ, ਇੱਕ ਛਿੱਜੇ ਬੀਆ ਲਤਾੜੀਏ ਤਾਂ ਸਾਈਂ ਦੇ ਦਰਬਾੜੀਏ, ਇੰਨਾ ਨਿਮਾਣਾ ਹੋਣਾ ਪੈਣਾ ਆ, ਕਿਉਂਕਿ ਡਿੱਬ ਤਿੱਖੀ ਹੁੰਦੀ ਆ, ਉਹਦੇ ਨਾਲ ਚੀਰੇ ਵੀ ਆ ਜਾਂਦੇ ਨੇ, ਉਹਨੂੰ ਬੜਾ ਕੇਅਰਫੁਲੀ ਹੈਂਡਲ ਕਰਨਾ ਪੈਂਦਾ, ਪਰ ਉਹਦੇ ਜਿਹੜਾ ਤਿੱਖਾਪਣ ਖਤਮ ਕਰਨ ਦੇ ਲਈ ਉਹਨੂੰ ਫਿਰ ਸੜਕ 'ਤੇ ਸੁੱਟ ਕੇ ਉਹਦੇ ਤੋਂ ਗੱਡੇ ਲਗਾਉਣੇ ਪੈਂਦੇ ਆ, ਲਤਾੜਨਾ ਪੈਂਦਾ ਉਹਨਾਂ ਨੂੰ ਉੱਤੋਂ ਦੀ, ਫਿਰ ਜਾ ਕੇ ਉਹਨੂੰ ਬੁਣਿਆ ਜਾਂਦਾ, ਤਾਂ ਜਾ ਕੇ ਉਹ ਸਾਈਂ ਦੇ ਦਰ ਵਿੱਚ ਵੜਦੀ ਹੈ ਅਤੇ ਉਹ ਪਰਮਾਨੈਂਟ ਫਿਰ ਸਾਈਂ ਦਾ ਸਾਥ ਦਿੰਦੀ ਆ। ਸ਼ਲੋਕ ਤੁਹਾਡੇ ਨਾਲ ਇੱਕ ਵਾਰੀ ਫਿਰ ਸਾਂਝਾ ਕਰਦਾ। ਫਰੀਦਾ ਥੀਓ ਪਵਾਹੀ ਦੱਬ ਜੇ ਸਾਈਂ ਲੋੜੇ ਸਭ, ਇੱਕ ਛਿੱਜੇ ਬੀਆ ਲਤਾੜੀਏ ਤਾਂ ਸਾਈਂ ਦੇ ਦਰ ਵਾੜੀਏ। ਇਹ ਮੈਥਡੋਲੋਜੀ ਹੈ, ਇਹ ਤਰੀਕਾ ਹੈ ਸਾਈਂ ਦੇ ਦਰਬਾਰ ਦੇ ਵਿੱਚ ਪੱਕੀ ਥਾਂ ਲੈਣ ਵਾਸਤੇ। ਸਾਡੀ ਹਾਲਾਤ ਅਵਗੁਣਾਂ ਨਾਲ ਭਰੀ ਡਿੱਬ ਵਰਗੀ ਹੋਈ ਹੈ, ਜਿਹੜੀ ਲੋਕਾਂ ਦੇ ਸੂਲਾਂ ਮੰਗਰ ਚੀਰੇ ਦੇ ਰਹੀ ਹੈ। ਇਹਨੂੰ ਆਪਾਂ ਖਤਮ ਕਰਨਾ, ਇਹਨੂੰ ਆਪਾਂ ਛਜਾਉਣਾ ਆ, ਉੱਤੋਂ ਦੀ ਲਤੜਵਾਉਣਾ ਆ, ਮਤਲਬ ਦੱਬਣਾ ਇਹਨੂੰ ਸਾਰੇ ਨੂੰ, ਤਾਂ ਜਾ ਕੇ ਸਾਡੇ ਜਿਹੜੇ ਭਾਗ ਨੇ ਉਹ ਸਾਈਂ ਦੇ ਦਰਬਾਰ ਦੇ ਵਿੱਚ ਖੁੱਲ੍ਹਣਗੇ। ਸੋ ਇਹ ਸੀ ਅੱਜ ਦਾ ਵਿਚਾਰ। ਬਹੁਤ ਮਿੱਤਰ ਪਿਆਰੇ ਸੱਜਣ ਸਾਡੇ ਨਾਲ ਸਵੇਰ ਦੇ ਜੁੜ ਰਹੇ ਨੇ, ਸਾਰਿਆਂ ਦਾ ਸਵਾਗਤ ਹੈ। ਮੈਂ ਕਾਹਲੀ ਕਾਹਲੀ ਉਹਨਾਂ ਦਾ ਨਾਮ ਲੈ ਲੈਂਦਾ, ਫਿਰ ਮੈਸੇਜ ਡਿਟੇਲ 'ਚ ਪੜ੍ਹਾਂਗਾ ਗੀਤ ਤੋਂ ਬਾਅਦ। ਸਮੀਰ ਪੌਲ ਆਸਟ੍ਰੇਲੀਆ ਤੋਂ, GS ਚਾਲੂਣੀ, ਕੁਲਵੀਰ ਸਿੰਘ ਸੰਧੂ, ਜਸਵੰਤ ਰਾਏ ਮੈਲਬਨ ਤੋਂ, ਹਰਦੀਪ ਸਿੰਘ ਸਿਡਨੀ ਵਾਲੇ, ਵਿਜੇ ਵਿਰਦੀ ਜੀ, ਜੱਸੀ ਗਰੇਵਾਲ ਬੜੀ ਦੇਰ ਬਾਅਦ ਆਏ ਨੇ, ਸੁਖਵਿੰਦਰ ਸੌਂਦ ਬਾਈ ਜੀ, ਜਸ ਸਿੰਘ, ਅਮਰਿੰਦਰ ਸਿੰਘ ਸਾਰੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ, ਸਾਰਿਆਂ ਦਾ ਸਵਾਗਤ ਹੈ। ਤੁਸੀਂ ਵੀ ਸ਼ਾਮਲ ਹੋ, ਕੋਈ ਚੱਕਰ ਨਹੀਂ। ਅਤੇ ਆਪਾਂ ਗੀਤ ਕੱਲ੍ਹ ਚਾਲ ਸਾਹਿਬ ਨੇ ਇੱਕ ਫਰਮਾਇਸ਼ ਕੀਤਾ ਸੀ ਅਤੇ ਗੀਤ ਮੈਂ ਪੂਰਾ ਸੁਣਿਆ ਨਹੀਂ, ਪਰ ਮੈਂ ਯਕੀਨ ਕਰਦਾ ਕਿ ਗੀਤ ਵਧੀਆ ਹੋਏਗਾ, ਕਿਉਂਕਿ ਰਣਜੀਤ ਬਾਬਾ ਦਾ ਨਵਾਂ ਗੀਤ ਆਇਆ ਗੁਰਲੇਜ ਅਖਤਰ ਦੀ ਆਵਾਜ਼ ਦੇ ਵਿੱਚ ਵੀ ਨਾਲ, ਅਤੇ ਆਓ ਗੀਤ ਸੁਣਦੇ ਹਾਂ। ਗੀਤ ਦੇ ਉਸ ਪਾਰ ਫਿਰ ਆਪਾਂ ਹੋਰ ਗੱਲਾਂ ਕਰਾਂਗੇ ਤੁਹਾਡੇ ਨਾਲ, ਜੁੜੇ ਰਹੋ ਹਰਮਨ ਰੇਡੀਓ ਨਾਲ।
ਵਸ ਜਾਣੀ ਦਿਲ ਦੀ ਰਾਣੀਏ ਰਾਂਝਾ ਬਣ ਜਾ ਮੈਂ ਇਸ਼ਕ ਕਹਾਣੀਏ ਨਾਮ ਦੱਸ ਜਾਣੀ ਦਿਲ ਦੀ ਰਾਣੀਏ ਰਾਂਝਾ ਬਣ ਜਾ ਮੈਂ ਇਸ਼ਕ ਕਹਾਣੀਏ ਝੱਟ ਆਪਣੀ ਆਈ ਤੇ ਜੱਟ ਚੜ ਜੂ ਨੀ ਬਣਨਾ ਜੇ ਹਿੰਡ ਦੱਸ ਜਾ ਉਹ ਗੱਲ ਸੁਣ ਲੈ ਬਲੌਰੀ ਨੈਣਾ ਵਾਲੀਏ ਕਿਹੜਾ ਤੇਰਾ ਪਿੰਡ ਦੱਸ ਜਾ ਉਹ ਗੱਲ ਸੁਣ ਲੈ ਬਲੌਰੀ ਨੈਣਾ ਵਾਲੀਏ ਨੀ ਕਿਹੜਾ ਤੇਰਾ ਪਿੰਡ ਦੱਸ ਜਾ ਨੀ ਕਿਹੜਾ ਤੇਰਾ ਪਿੰਡ ਦੱਸ ਜਾ ਤੈਨੂੰ ਜਾਟਿਆ ਫੜਾਉਂਦਾ ਕੁੰਜੀ ਦਿਲ ਦੀ ਤੇ ਬਦਲੇ ਚ ਦਿਲ ਤੇਰਾ ਮੰਗਦਾ ਬੋਲ ਪਿਆਰ ਦੇ ਤੂੰ ਬੋਲ ਕੋਲ ਖੜ ਕੇ ਕਿਉਂ ਬਣਦੀ ਪਰਿੰਦ ਦੱਸ ਜਾ ਉਹ ਗੱਲ ਸੁਣ ਲੈ ਬਲੌਰੀ ਨੈਣਾ ਵਾਲੀਏ ਨੀ ਕਿਹੜਾ ਤੇਰਾ ਪਿੰਡ ਦੱਸ ਜਾ ਉਹ ਗੱਲ ਸੁਣ ਲੈ ਬਲੌਰੀ ਨੈਣਾ ਵਾਲੀਏ ਨੀ ਕਿਹੜਾ ਤੇਰਾ ਪਿੰਡ ਦੱਸ ਜਾ ਨੀ ਕਿਹੜਾ ਤੇਰਾ ਪਿੰਡ ਦੱਸ ਜਾ ਚੋਬਰ ਦਾ ਮਾਝੇ ਵੱਲ ਚੱਲਦਾ ਮਰ ਬਹਿ ਗਿਆ ਸੁਭਾ ਤੇਰੇ ਅੱਗ ਦੇ ਉਹ ਮੁੰਡਾ ਮਨ ਵਿੱਚ ਲੱਡੂਆਂ ਨੂੰ ਭੋਰਦਾ ਨੀ ਕਹਿ ਕੇ ਗਿੱਲ ਗਿੱਲ ਹੱਸ ਜਾ ਉਹ ਗੱਲ ਸੁਣ ਲੈ ਬਲੌਰੀ ਨੈਣਾ ਵਾਲੀਏ ਨੀ ਕਿਹੜਾ ਤੇਰਾ ਪਿੰਡ ਦੱਸ ਜਾ ਉਹ ਗੱਲ ਸੁਣ ਲੈ ਬਲੌਰੀ ਨੈਣਾ ਵਾਲੀਏ ਨੀ ਕਿਹੜਾ ਤੇਰਾ ਪਿੰਡ ਦੱਸ ਜਾ ਨੀ ਕਿਹੜਾ ਤੇਰਾ ਪਿੰਡ ਦੱਸ ਜਾ
ਧੰਨਵਾਦ ਕਰ ਰਹੇ ਨੇ ਜੀ ਐਸ ਚਾਹਲ ਉਹਨਾਂ ਦਾ ਗੀਤ ਚੱਲਿਆ ਤੇ ਗੀਤ ਵਧੀਆ ਵੈਸੇ ਸਲੋ ਸਲੋ ਆ ਠੀਕ ਠੀਕ ਹੈ ਵਧੀਆ ਮਲਕੀਤ ਸਿੰਘ ਕੈਨਬਰਾ ਵਾਲੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਰਾਜਨਦੀਪ ਕੈਨਬਰਾ ਵਾਲੇ ਵੀ ਫਤਿਹ ਬੁਲਾ ਰਹੇ ਨੇ ਗੁਰਿੰਦਰ ਸਿੰਘ ਵਰਜੀਨੀਆ ਵਾਲੇ ਵੀ ਪ੍ਰੋਗਰਾਮ 'ਚ ਆ ਗਏ ਨੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਵਾਲੇ ਸਭ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਵਿਜੇ ਵਿਰਦੀ ਜੀ ਤੁਹਾਡੀ ਤਸਵੀਰ ਬਹੁਤ ਸੋਹਣੀ ਹੈ ਜਿਹੜੀ ਸਿਡਨੀ ਦੀ ਭੇਜੀ ਹੈ ਤੁਸੀਂ ਬੀਚਿਸ ਦੀ ਸਰਬੱਤ ਦਾ ਭਲਾ ਜੀ ਤੇ ਮੈਂ ਸ਼ੇਅਰ ਕਰਤੀ ਹੈ ਤਸਵੀਰ ਹਰਦੀਪ ਸਿੰਘ ਸਿਡਨੀ ਵਾਲੇ ਕੀ ਹਾਲ ਚਾਲ ਹੈ ਪਿਆਰਿਓ ਠੀਕ ਠਾਕ ਹੋ ਇੰਜੋਏ ਕਰ ਰਹੇ ਹੋ ਜਸਵੰਤ ਰਾਏ ਵੀ ਬੜੇ ਦੇਰ ਬਾਅਦ ਪ੍ਰੋਗਰਾਮ 'ਚ ਆ ਗਏ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਲਵੀਰ ਸੰਧੂ ਵੀ ਫਤਿਹ ਜੀ ਬੁਲਾ ਰਹੇ ਨੇ ਅਤੇ ਸਮੀਰ ਪੌਲ ਅਸਟਰੀਆ ਵਾਲੇ ਪ੍ਰੋਗਰਾਮ 'ਚ ਸ਼ਾਮਿਲ ਹੋਏ ਸਨ ਸੁਬਾਹ ਅਤੇ ਮੈਨੂੰ ਲੱਗਦਾ ਹੁਣ ਉਹ ਆਰਾਮ ਕਰ ਰਹੇ ਨੇ ਪੋਡਕਾਸਟ ਸੁਣ ਕੇ ਪਤਾ ਲੱਗਾ ਸਿਹਤ ਬਾਰੇ ਦਿਲ ਕੀਤਾ ਕਿ ਕਿਸ ਤਰ੍ਹਾਂ ਫੋਨ ਕਰ ਲਵਾਂ ਸੋਚਿਆ ਕਿ ਕੋਲ ਸ਼ਾਇਦ ਸਮੇਂ ਦੀ ਕਮੀ ਹੋਵੇ ਸਮਾਂ ਬਹੁਤ ਹੈ ਜੀ ਪਰ ਕਈ ਵਾਰੀ ਐਨਰਜੀ ਨਹੀਂ ਹੁੰਦੀ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਸਿਹਤ ਪੁੱਛੀ ਹੈ ਤੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਫਾਈਜ਼ਰ ਦੀ ਵੈਕਸੀਨ ਲਗਵਾ ਲਈ ਹੈ ਵੀਰ ਜੀ। ਅੱਛਾ, ਕਿਆ ਬਾਤ ਹੈ, ਬਹੁਤ ਵਧੀਆ। ਸਾਡੇ ਵੀ ਲੱਗ ਗਏ ਨੇ ਅਤੇ ਆਸਟ੍ਰੇਲੀਆ 'ਚ ਵੀ ਜਿਹੜਾ ਰੇਟਿੰਗ ਕਾਫੀ ਵਧੀਆ ਚੱਲ ਰਹੀ ਹੈ, 80% ਨਿਊ ਸਾਊਥ ਵੇਲਸ ਦੀ ਹੋ ਗਈ ਹੈ ਅਤੇ ਬਾਕੀ ਸਟੇਟਾਂ ਨੂੰ ਹੁਣ ਲਾਲੇ ਪਏ ਨੇ ਅਤੇ ਬੜੀ ਛੇਤੀ ਹੁਣ ਉਹ ਵੀ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਨੇ। ਸੁਖਵਿੰਦਰ ਸਿੰਘ ਭਾਅ ਜੀ, ਸਤਿ ਸ਼੍ਰੀ ਅਕਾਲ। ਜਸ ਸਿੰਘ ਜੀ, ਕੀ ਹਾਲ ਚਾਲ ਹੈ ਪਿਆਰੇ, ਹੋ ਠੀਕ ਹੋ? ਅਮਰਿੰਦਰ ਸਿੰਘ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਹਰਮਲਾਪ ਸਿੱਧੂ ਵੀ ਕਹਿੰਦਾ ਕਿ ਮੈਸੇਜ ਕਰੋ, ਉਹ ਬਹੁਤ ਖੁਸ਼ ਹੁੰਦਾ ਜਦੋਂ ਉਸਦਾ ਨਾਮ ਰੇਡੀਓ 'ਤੇ ਆਉਂਦਾ। ਕਿਆ ਬਾਤ ਹੈ ਹਰਮਲਾਪ, ਠੀਕ ਠਾਕ ਹੋ? ਦੇਖੋ, ਆਪਣੇ ਪਾਪਾ ਦੀ ਸੁਣਨੀ ਹੈ, ਮੰਨਿਆ ਕਰਨੀ ਹੈ ਅਤੇ ਪੰਜਾਬੀ ਵੀ ਪੜ੍ਹਿਆ ਕਰਨੀ ਹੈ ਅਤੇ ਗੁਰਬਾਣੀ ਵੀ ਪੜ੍ਹਿਆ ਕਰਨੀ ਹੈ। ਅਤੇ ਸਾਡੇ ਨਾਲ ਜੱਸੀ ਗਰੇਵਾਲ, ਬਹੁਤ ਸੋਹਣੀ ਤਸਵੀਰ ਭੇਜੀ ਉਹਨਾਂ ਨੇ ਪੈਂਡੇ ਦੀ, ਫੁੱਟਪਾਥ ਦੀ, ਅਤੇ ਬੜੀ ਟਾਈਮ ਬਾਅਦ ਆਏ ਨੇ, ਟਾਈਮ ਵਰਥ ਰਹਿੰਦੇ ਨੇ ਅਤੇ ਕਹਿੰਦੇ ਬੜੀ ਦੇਰ ਬਾਅਦ ਮੌਕਾ ਮਿਲਿਆ ਤੁਹਾਡੇ ਨਾਲ ਗੱਲ ਕਰਨ ਦਾ। ਰਨਿੰਗ ਕਰਦੇ ਕਰਦੇ, ਯਾਨੀ ਕਿ ਦੌੜ ਲਾਉਂਦੇ ਲਾਉਂਦੇ ਕੁਦਰਤ ਬਾਰੇ ਦਿਮਾਗ ਦੇ ਵਿੱਚ ਆਇਆ ਅਤੇ ਲਿਖ ਕੇ ਸੈਂਡ ਕਰ ਰਹੇ ਹਾਂ ਜੀ ਪਿਕਚਰ ਦੇ ਨਾਲ। ਪਿਕਚਰ ਮੈਂ ਸਾਂਝੀ ਕਰਤੀ ਹੈ, ਬਹੁਤ ਸੋਹਣੀ ਹੈ। ਘਾਹ ਦੀ ਤਰੇਲ ਧੁੱਪੇ ਭਾਫ਼ ਹੋ ਜਾਵੇ, ਰਾਤ ਦਾ ਹਨੇਰਾ ਵੀ ਸਾਫ਼ ਹੋ ਜਾਵੇ, ਤਾਜ਼ੀ ਹਵਾ ਦਿਨ ਦੀ ਸ਼ੁਰੂਆਤ ਕਰਦੀ, ਨਵੇਕਲੀ ਸਵੇਰ ਸਾਡੇ ਪਿੰਡ ਚੜ੍ਹਦੀ, ਫੁੱਲਾਂ ਦੀ ਸੁਗੰਧ ਵੀ ਫਿਰੇ ਵਿਖਰੀ, ਤਿੱਤਲੀ ਨਾਲ ਰਲ ਭੋਰੇ ਪਾਉਣ ਕਿੱਕਲੀ, ਔਂਸ ਭਰੀ ਪੱਤਿਆਂ ਤੇ ਜਾਵੇ ਤਰਦੀ, ਨਵੇਕਲੀ ਸਵੇਰ ਸਾਡੇ ਪਿੰਡ ਚੜ੍ਹਦੀ। ਚਹਿਕਦੀਆਂ ਚਿੜੀਆਂ ਸਕੂਨ ਦਿੰਦੀਆਂ, ਢਹਿੰਦੇ ਹੋਏ ਅੰਦਰ ਜਨੂਨ ਦਿੰਦੀਆਂ, ਸੜਕਾਂ ਦੀ ਲੁੱਕ ਵੀ ਸਲਾਬ ਛੱਡਦੀ, ਨਵੇਕਲੀ ਸਵੇਰ ਸਾਡੇ ਪਿੰਡ ਚੜ੍ਹਦੀ। ਬਿੜਲਾਂ ਦੇ ਥਾਲੀ ਲਿਸ਼ਕੋਲ ਚਮਕੇ, ਕੰਧ ਉੱਤੇ ਜਿਵੇਂ ਸ਼ਿੰਗਾਰ ਲਮਕੇ, ਗਰੇਵਾਲਾ ਚਾਨਣੀ ਦੀ ਚਿਹਰੇ ਪੜਦੀ, ਚਾਨਣੀ ਵੀ ਚਿਹਰੇ ਪੜਦੀ, ਨਵੇਕਲੀ ਸਵੇਰ ਸਾਡੇ ਪਿੰਡ ਚੜ੍ਹਦੀ। ਬਹੁਤ ਸੋਹਣੀਆਂ ਲਾਈਨਾਂ ਔਰ ਸੋਹਣੀ ਕ੍ਰੀਏਸ਼ਨ ਕਰਦੇ ਹਾਂ। ਬਹੁਤ ਅੱਗੇ ਕਵਿਤਾਵਾਂ ਭੇਜਦੇ ਹੁੰਦੇ ਸੀ, ਮੇਰੇ ਕੋਲ ਸਾਰੀਆਂ ਪਈਆਂ ਨੇ ਅਤੇ ਕਿਤੇ ਕਿਤਾਬ ਛਾਪਾਂਗੇ ਤੁਹਾਡੀ। ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ। ਅਤੇ ਮੌਸਮ ਦੀ ਜਾਣਕਾਰੀ ਵੀ ਸਾਂਝੀ ਕਰਦੇ ਹਾਂ, ਬਾਕੀ ਸ਼ਹਿਰਾਂ ਦੀ ਵੀ ਹਾਜ਼ਰੀ ਲਾਈਏ। ਟਾਊਨਸਵਿਲ ਦੇ ਵਿੱਚ 29 ਡਿਗਰੀ ਅੱਜ ਵੱਧ ਤੋਂ ਵੱਧ, ਬ੍ਰਿਸਬਨ ਦੇ ਵਿੱਚ 28 ਡਿਗਰੀ, ਕੌਫ ਸਾਰਬਰ ਦੇ ਵਿੱਚ 23 ਡਿਗਰੀ, ਸਿਡਨੀ ਦੇ ਵਿੱਚ 24 ਡਿਗਰੀ, ਦਿਨ ਸਾਫ਼, ਕੈਨਬਰਾ ਦੇ ਵਿੱਚ 17 ਡਿਗਰੀ ਅਤੇ ਮੈਲਬਨ ਦੇ ਵਿੱਚ ਮੀਂਹ ਅਤੇ ਹਵਾ 19 ਡਿਗਰੀ, ਐਡਰੇਡ ਦੇ ਵਿੱਚ ਮੀਂਹ ਜ਼ਿਆਦਾ ਧੁੱਪ ਘੱਟ 20 ਡਿਗਰੀ, ਪਰਥ ਦੇ ਵਿੱਚ ਹਲਕੇ ਬੱਦਲ ਹੋ ਸਕਦੇ ਨੇ ਬਾਅਦ ਦੁਪਹਿਰ 22 ਡਿਗਰੀ ਅਤੇ 34 ਡਿਗਰੀ ਦਿਨ ਸਾਫ਼, ਡਾਰਵਿਨ ਦੇ ਵਿੱਚ, ਐਲਿਸ ਸਪ੍ਰਿੰਗ ਦੇ ਵਿੱਚ 26 ਡਿਗਰੀ ਹਲਕੇ ਬੱਦਲ ਹੋ ਸਕਦੇ ਨੇ। ਅਤੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 27 ਡਿਗਰੀ ਤਾਪਮਾਨ ਹੈ ਔਰ ਦਿਨਾਂ ਨੂੰ 31 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਇਕਬਾਲ ਪੈਣੀਵਾਲ ਵੀ ਪ੍ਰੋਗਰਾਮ ਦੇ ਵਿੱਚ ਆ ਗਏ ਨੇ ਬੰਡਾ ਵਰਗ ਤੋਂ, ਉਹ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਸਭ ਦਾ। ਗਿਆਨੀ ਸੰਤੋਖ ਸਿੰਘ ਜੀ ਬੜੀ ਛੇਤੀ ਸਾਡੇ ਨਾਲ ਸ਼ਾਮਲ ਹੋਣਗੇ ਪ੍ਰੋਗਰਾਮ ਦੇ ਵਿੱਚ, ਪਰ ਉਸ ਤੋਂ ਪਹਿਲਾਂ ਇੱਕ ਦੋ ਅਹਿਮ ਖਬਰਾਂ ਆਸਟ੍ਰੇਲੀਆ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਲੈਂਦੇ ਹਾਂ। ਕੱਲ੍ਹ ਸਿਡਨੀ ਅਤੇ ਮੈਲਬਨ ਦੇ ਵਿੱਚ ਐਂਟੀ ਲੋਕਡਾਊਨ ਪ੍ਰੋਟੈਸਟ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੇ ਵਿੱਚ ਹਿੰਸਾ ਦੇ ਉੱਤੇ ਭੜਕੇ ਲੋਕ, ਪੁਲਿਸ ਦੇ ਨਾਲ ਹੋਈਆਂ ਟੱਕਰਾਂ ਔਰ ਬਹੁਤ ਸਾਰੇ ਲੋਕਾਂ ਨੂੰ ਅਰੈਸਟ ਕੀਤਾ ਗਿਆ ਹੈ। ਵਿਕਟੋਰੀਆ ਦੇ ਵਿੱਚ ਕਾਫੀ ਖਲਬਲੀ ਮਚੀ ਹੋਈ ਹੈ ਮੈਲਬਨ ਦੇ ਵਿੱਚ, ਅਤੇ 535 ਨਵੇਂ ਕੇਸ ਹੋ ਗਏ ਨੇ ਅਤੇ ਜਿਹੜੇ ਪ੍ਰੋਟੈਸਟਰ ਗ੍ਰਿਫਤਾਰ ਕੀਤੇ ਗਏ ਆ ਉਹਨਾਂ ਦੇ ਵਿੱਚ 270 ਦੀ ਗਿਣਤੀ ਆ ਰਹੀ ਹੈ। ਅਤੇ ਉੱਧਰ ਫਰਾਂਸ ਨੇ ਆਪਣੇ ਰਾਜਦੂਤ, ਜਾਣੀ ਕਿ ਅੰਬੈਸਡਰ, ਅਮਰੀਕਾ ਅਤੇ ਆਸਟ੍ਰੇਲੀਆ ਤੋਂ ਵਾਪਸ ਬੁਲਾ ਲਏ ਆ। ਅਤੇ ਚਾਲ ਸਾਹਿਬ ਨੇ ਕੱਲ੍ਹ ਅਪਡੇਟ ਵੀ ਕੀਤਾ ਸੀ ਕਿ $400 ਮਿਲੀਅਨ ਦੇਣਾ ਪੈਣਾ ਹੈ ਆਸਟ੍ਰੇਲੀਆ ਨੂੰ, ਫਰੈਂਚ ਕੰਪਨੀ ਨੂੰ ਜਿਨ੍ਹਾਂ ਦਾ ਕੰਟਰੈਕਟ ਕੈਂਸਲ ਕੀਤਾ ਗਿਆ ਹੈ। ਔਰ ਇੱਕ ਹੋਰ ਖਬਰ, ਜਿਹੜਾ ਪਿੱਛੇ ਜਿਹੇ ਅਫਗਾਨਿਸਤਾਨ 'ਚ ਰੌਲਾ ਪੈ ਰਿਹਾ ਸੀ, ਇੱਕ ਡਰੋਨ ਅਟੈਕ ਕੀਤਾ ਸੀ, ਕਹਿੰਦੇ ਬੜੇ ਕੋਟੀ ਦਾ ਸੀ, ਅੱਤਵਾਦੀ ਮਾਰਤਾ ਹਮਲਾ ਕਰ ਰਿਹਾ ਸੀ ਉਸ ਦੇ ਵਿੱਚ, ਹੁਣ ਆਪ ਅਮਰੀਕਾ ਨੇ ਮੰਨਿਆ ਕਿ ਉਹਨਾਂ ਨੇ ਗਲਤ ਕੀਤਾ ਅਤੇ ਉਹਨਾਂ ਦੇ ਹਮਲੇ ਦੇ ਨਾਲ 10 ਇੱਕ ਪਰਿਵਾਰ ਦੇ ਮੈਂਬਰ ਇਨੋਸੈਂਟ ਮਾਰੇ ਗਏ ਨੇ। ਔਰ ਹੁਣ ਟ੍ਰੈਜਿਕ ਮਿਸਟੇਕ, ਦਿਸ ਇਜ਼ ਅ ਟ੍ਰੈਜਿਕ ਮਿਸਟੇਕ। ਗੱਲ ਇਹ ਹੈ ਕਿ ਬੌਖਲ ਦੇ ਵਿੱਚ ਕੋਈ ਨਾ ਕੋਈ ਬੰਬ ਸੁੱਟਣਾ ਹੁੰਦਾ, ਲੋਕਾਂ ਦਾ ਧਿਆਨ ਖਤਮ, ਦੂਜੇ ਪਾਸੇ ਕਰਨ ਨੂੰ ਜ਼ਿੰਦਗੀਆਂ ਕੋਈ ਮਾਇਨੇ ਨਹੀਂ ਰੱਖਦੀਆਂ। ਜਿਹੜੇ ਕੇਸ ਆ ਰਹੇ ਨੇ, ਕੇਸ ਦੇ ਵਿੱਚ ਨਿਊ ਸਾਊਥ ਵੇਲਜ਼ ਦੇ ਵਿੱਚ 1331 ਕੇਸ ਕੱਲ੍ਹ ਆਏ ਨੇ, ਤਾਂ ਇੱਕ 1219 ਲੋਕ ਹਸਪਤਾਲ ਨੇ, 233 ਆਈ ਸੀ ਯੂ 'ਚ ਨੇ, ਕੁੱਲ 284 ਮੌਤਾਂ ਅਜੇ ਤੱਕ ਹੋਈਆਂ ਨੇ। ਅਤੇ ਜਿਹੜਾ ਟੀਕਿਆਂ ਦਾ ਪ੍ਰੋਗਰਾਮ ਚੱਲ ਰਿਹਾ, ਪਹਿਲਾ ਡੋਜ਼ ਨਿਊ ਸਾਊਥ ਵੇਲਜ਼ ਦਾ ਕੱਲ੍ਹ ਸ਼ਾਮ ਤੱਕ 81% ਤੋਂ ਉੱਤੇ ਲੱਗ ਚੁੱਕੇ ਸੀ, ਦੂਜਾ ਡੋਜ਼ 50% ਤੋਂ ਲੱਗ ਚੁੱਕਾ ਸੀ, ਜਿਹੜਾ ਕਿ ਮੈਨੂੰ ਲੱਗਦਾ ਆ 2 ਹਫ਼ਤਿਆਂ ਦੇ ਅੰਦਰ ਅੰਦਰ ਇਹ ਵੀ 80% ਤੋਂ ਉੱਤੇ ਹੋ ਜਾਏਗਾ। ਕੁੱਲ ਮਿਲਾ ਕੇ ਨਿਊ ਸਾਊਥ ਵੇਲਜ਼ ਦੇ ਵਿੱਚ 8,07,20,728 ਲੋਕਾਂ ਨੇ ਟੀਕੇ ਲੱਗ ਚੁੱਕੇ ਨੇ। ਇਹ ਸੀ ਖਬਰ ਆ, ਇਹ ਸੀ ਜਾਣਕਾਰੀਆਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ। ਅਤੇ ਚਲੋ ਫਿਰ ਇੱਕ ਗੀਤ ਸੁਣਾਉਂਦੇ ਹਾਂ, ਇਹ ਅੱਗੇ ਵੀ ਮੈਂ ਇੱਕ ਦਿਨ ਸੁਣਾਇਆ ਸੀ, ਅਮਰਿੰਦਰ ਗਿੱਲ ਦਾ ਆ, ਸੋਹਣਾ ਗੀਤ ਆਇਆ। ਅਤੇ ਇਸ ਗੀਤ ਤੋਂ ਬਾਅਦ ਫਿਰ ਆਪਾਂ ਗਿਆਨੀ ਜੀ ਦੇ ਨਾਲ ਗੱਲਾਂ ਬਾਤਾਂ ਕਰਾਂਗੇ। ਉਹਨਾਂ ਦਾ ਵੀ ਇੱਕ ਬਹੁਤ ਮਸਲਾ ਉਲਝ ਗਿਆ ਆ, ਉਹਨਾਂ ਨੂੰ ਵੀ ਬੈਨ ਕਰ ਦਿੱਤਾ ਗਿਆ। ਕਿੱਥੇ ਬੈਨ ਕਰ ਦਿੱਤਾ ਗਿਆ ਇਹ ਉਹਨਾਂ ਤੋਂ ਪੁੱਛਾਂਗੇ, ਪਰ ਪਹਿਲਾਂ ਗੀਤ।
ਚੱਲ ਜਿੰਦੀ ਏ, ਚੱਲ ਜਿੰਦੀ ਏ, ਚੱਲ ਉੱਠ ਚੱਲੀਏ, ਤੁਰ ਚੱਲੀਏ, ਏ ਜਹਾਨੋ ਉਸ ਨਗਰ ਵੱਲ ਦੂਰ ਕੁੜੇ। ਚੱਲ ਜਿੰਦੀ ਏ, ਚੱਲ ਜਿੰਦੀ ਏ, ਚੱਲ ਉੱਠ ਚੱਲੀਏ, ਤੁਰ ਚੱਲੀਏ, ਏ ਜਹਾਨੋ ਉਸ ਨਗਰ ਵੱਲ ਦੂਰ ਕੁੜੇ। ਮਨ ਮੰਦਿਰ ਵਿੱਚ ਸਿਆਹ ਹਨੇਰਾ, ਕਰੀਏ ਨੂਰੋ ਨੂਰ ਕੁੜੇ। ਜਿੰਦੀ ਏ, ਚੱਲ ਜਿੰਦੀ ਏ, ਚੱਲ ਉੱਠ ਚੱਲੀਏ, ਤੁਰ ਚੱਲੀਏ, ਏ ਜਹਾਨੋ ਉਸ ਨਗਰ ਵੱਲ ਦੂਰ ਕੁੜੇ। ਚੱਲ ਜਿੰਦੀ ਏ, ਚੱਲ ਜਿੰਦੀ ਏ, ਚੱਲ ਉੱਠ ਚੱਲੀਏ, ਤੁਰ ਚੱਲੀਏ, ਏ ਜਹਾਨੋ ਉਸ ਨਗਰ ਵੱਲ ਦੂਰ ਕੁੜੇ। ਨਾ ਲੈ ਜਾਣ ਨੀ ਦਿੰਦੇ, ਹੋਮੇ ਦੀ ਪੰਡ ਬਾਹਰ ਲਵਾ ਲੈਣ, ਅੰਦਰ ਲਿਆਉਣ ਨੀ ਦਿੰਦੇ। ਉਸ ਨਗਰ ਦਰਬਾਨ ਸਖਤ ਕੁਝ ਨਾ ਲੈ ਜਾਣ ਨੀ ਦਿੰਦੇ, ਹੋਮੇ ਦੀ ਪੰਡ ਬਾਹਰ ਲਵਾ ਲੈਣ, ਅੰਦਰ ਲਿਆਉਣ ਨੀ ਦਿੰਦੇ। ਇਹ ਗੱਠੜੀ ਪਾਰ ਸਿਰੇ ਤੇ ਲਾ ਕੇ ਸੁੱਟ ਗੁਮਾਨ ਕੁੜੇ। ਚੱਲ ਜਿੰਦੀ ਏ, ਚੱਲ ਜਿੰਦੀ, ਚੱਲ ਉੱਠ ਚੱਲੀਏ, ਤੁਰ ਚੱਲੀਏ, ਏ ਜਹਾਨੋ ਉਸ ਨਗਰ ਵੱਲ ਦੂਰ ਕੁੜੇ। ਚੱਲ ਜਿੰਦੀ ਏ, ਚੱਲ ਜਿੰਦੀ ਏ, ਚੱਲ ਉੱਠ ਚੱਲੀਏ, ਤੁਰ ਚੱਲੀਏ, ਏ ਜਹਾਨੋ ਉਸ ਨਗਰ ਵੱਲ ਦੂਰ ਕੁੜੇ। ਚੱਲ ਜਿੰਦੀ ਏ, ਚੱਲ ਉੱਡ ਚੱਲੀਏ, ਕਿਤੇ ਖੰਭ ਲਗਾ ਕੇ ਗੀਤਾਂ ਦੇ ਨਾ, ਸੱਚ ਤੇ ਝੂਠ ਦਾ ਤਰਕ ਹੋਵੇ ਨਾ, ਰੱਬ ਬੰਦੇ ਫਰਕ ਹੋਵੇ ਨਾ, ਚੱਕਰ ਪੁੰਨ ਪਲੀਤਾਂ ਦੇ। ਉਸ ਨਗਰ ਵੱਲ ਤੁਰਦੇ ਜਿਹੜੇ ਮੁੜਦੇ ਨਹੀਂ ਦੀਵਾਨੇ, ਜਿਉਂ ਕਰ ਜਾ ਕੇ ਇੱਕ ਹੋ ਜਾਂਦੇ ਅੱਗਾਂ ਵਿੱਚ ਪਰਵਾਨੇ। ਉਸ ਨਗਰ ਵੱਲ ਤੁਰਦੇ ਸ਼ੀਸ਼ਾ ਯਾਦ ਕਰਾਉਂਦਾ ਬਣ ਕੇ ਕਰਦੇ ਚੂਰ ਕੁੜੇ। ਚੱਲ ਜਿੰਦੀ ਏ, ਚੱਲ ਜਿੰਦੀ ਏ, ਚੱਲ ਉੱਠ ਚੱਲੀਏ, ਤੁਰ ਚੱਲੀਏ, ਏ ਜਹਾਨੋ ਉਸ ਨਗਰ ਵੱਲ ਦੂਰ ਕੁੜੇ। ਚੱਲ ਜਿੰਦੀ ਏ, ਚੱਲ ਜਿੰਦੀ ਏ, ਚੱਲ ਉੱਠ ਚੱਲੀਏ, ਤੁਰ ਚੱਲੀਏ, ਏ ਜਹਾਨੋ ਉਸ ਨਗਰ ਵੱਲ ਦੂਰ ਕੁੜੇ।
ਰੇਡੀਓ ਦੀਆਂ ਖੂਬਸੂਰਤ ਲਹਿਰਾਂ ਤੁਹਾਡੇ ਤੱਕ ਪੁੱਜਦਾ ਕਰਨ ਲਈ ਸਾਨੂੰ ਨਿੱਘਾ ਸਹਿਯੋਗ ਦੇ ਰਹੇ ਨੇ।
ਬ੍ਰਿਸਬੇਨ ਤੋਂ ਪਰਮਜੀਤ ਸਿੰਘ ਧਾਲੀਵਾਲ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਦਿਲ ਵਾਲੀਆਂ ਗੱਲਾਂ ਚੱਲ ਰਹੀਆਂ। ਦਿਨ ਐਤਵਾਰ ਚੜਿਆ ਹੋਇਆ ਆਸਟ੍ਰੇਲੀਆ ਦੇ ਵਿੱਚ, ਤੇ ਅਮਰੀਕਾ ਦੇ ਵਿੱਚ ਹਜੇ ਸ਼ਨਿਚਰਵਾਰ ਹੀ ਆ ਤੇ ਜੋਬਨ ਤੇ ਆ ਵੀਕਐਂਡ। ਖੈਰ, ਅੱਜ ਦਿਨ ਐਤਵਾਰ, ਗਿਆਨੀ ਜੀ ਮੇਰੇ ਨਾਲ ਜੁੜਦੇ ਹੁੰਦੇ ਨੇ, ਪ੍ਰੋਗਰਾਮ 'ਚ ਸ਼ਾਮਿਲ ਹੋ ਚੁੱਕੇ ਨੇ, ਮੈਂ ਉਹਨਾਂ ਦਾ ਸਵਾਗਤ ਕਰਦਾ। ਸਤਿ ਸ਼੍ਰੀ ਅਕਾਲ ਤਾਇਆ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਹਾਲ ਚਾਲ ਦੱਸੋ ਆਪਣਾ, ਠੀਕ ਠਾਕ ਹੋ, ਤੰਦਰੁਸਤ ਹੋ, ਚੜ੍ਹਦੀ ਕਲਾ ਚੋਂ?
ਮੇਰਾ ਤੇ ਉਹੀ ਹੈ, ਜਵਾਹੀ ਚਾਲ ਪੇ ਢੰਗੀ ਜੋ ਪਹਿਲੇ ਸੀ ਵਿਆਪੀ ਹੈ। ਤੁਸੀਂ ਪਹਿਲਾਂ ਆਪਣੀ ਸੁਣਾਓ ਵੀ ਪਿੱਛੇ ਤੁਹਾਡਾ ਆਪਰੇਸ਼ਨ ਹੋਇਆ, ਇੰਨੀ ਆਪਰੇਸ਼ਨਾਂ ਦਾ, ਤੁਹਾਡਾ ਆਪਰੇਸ਼ਨ ਤੇ ਦੇਹ ਆਪਰੇਸ਼ਨ ਤੇ ਆਪਰੇਸ਼ਨ, ਦੇਹ ਆਪਰੇਸ਼ਨ ਤੇ ਆਪਰੇਸ਼ਨ। ਮੈਨੂੰ ਤੇ ਕਈ ਵਾਰੀ ਇਉਂ ਲੱਗਦਾ ਹੈ ਵੀ ਆਪੇ ਦੈਂਤ ਲਾਏ ਦਿੱਤੇ ਭਗਤ ਜਨਾਂ ਕੋ, ਆਪੇ ਰਾਖਾ ਸੋਈ। ਵੀ ਮਤਲਬ ਵੀ ਧਰਮ ਦੀ ਗੱਲ, ਸੱਭਿਆਚਾਰ ਦੀ ਗੱਲ, ਗੁਰਬਾਣੀ ਦੀ ਗੱਲ, ਤੇ ਇੰਨਾ ਕੁਝ ਖੇਤੀ ਦਾ ਕੰਮ ਕਰਦਿਆਂ ਹੋਇਆ 24 ਘੰਟੇ ਆਸਟ੍ਰੇਲੀਆ ਦਾ ਸਭ ਤੋਂ ਪਹਿਲਾ ਰੇਡੀਓ ਸਟੇਸ਼ਨ ਚਲਾਉਣਾ, ਕਿਤਾਬਾਂ ਲਿਖਣੀਆਂ, ਤੇ ਨਾਲ ਨਾਲ ਤੁਹਾਡੇ ਸਰੀਰਕ ਬਿਮਾਰੀਆਂ ਨੇ ਲਾਰਤੀਆਂ, ਯਾਨੀ ਤੁਸੀਂ ਆਪੇ ਹੀ ਆਉਂਦਾ ਨੀ ਉਹ ਵੀ ਉਹ ਗੰਜੇ ਨੂੰ ਰੱਬ ਕਹਿੰਦੇ ਨਹੁੰ ਨੀ ਦਿੰਦਾ ਵੀ ਖੁਰ ਕੇ ਲਹੂ ਨਾ ਕੱਢ ਲਵੇ ਤੁਹਾਨੂੰ, ਨਾ ਨੀ ਟਿਕਾਣੇ ਸਿਰ ਰੱਖਣ ਲਈ ਉਹਨੇ ਨਾਲ ਨਾਲ ਤੁਹਾਨੂੰ ਸਰੀਰਕ ਕਸ਼ਟ ਵੀ ਦਿੱਤੇ ਹੋਏ ਨੇ।
ਮੈਂ ਕੱਲ
ਉਹਦੇ ਹੁਕਮਰਾਨ ਹੀ ਆ।
ਬਿਲਕੁਲ ਬਿਲਕੁਲ, ਮੈਂ ਕੱਲ ਹੀ ਗੱਲ ਕਰ ਰਿਹਾ ਸੀ, ਸਾਡੇ ਅੰਕਲ ਆਏ ਹੋਏ ਸੀ ਪਿੰਡ ਤੋਂ ਹੀ, ਸਾਡੇ ਤਾਇਆ ਜੀ ਲੱਗਦੇ ਨੇ, ਤੇ ਘਰੇ ਬੈਠੇ ਸੀ ਤੇ ਗੱਲਾਂ ਕਰ ਰਹੇ ਸੀ, ਤੇ ਮੈਂ ਕੱਲ ਹੀ ਦੱਸ ਰਿਹਾ ਸੀ ਮੈਨੂੰ 2013 ਤੱਕ ਬੁਖਾਰ ਤੱਕ ਨੀ ਚੜਿਆ, ਮਤਲਬ 1994 ਚ ਅਸੀਂ ਇੱਥੇ ਆਏ ਹਾਂ, ਇੰਡੀਆ ਚੜਿਆ ਸੀ ਇੱਕ ਵਾਰੀ, ਟਾਈਫਾਇਡ ਹੋਇਆ ਸੀ, ਉਹ ਤੋਂ ਇੱਥੇ ਆ ਕੇ ਮੈਨੂੰ ਮਤਲਬ ਬੁਖਾਰ ਤੱਕ ਨੀ ਚੜਿਆ ਸੀਗਾ। ਇਹ ਮਤਲਬ ਮੈਂ ਸਾਰਾ ਕੁਛ ਜਦੋਂ, ਚਲੋ ਐਨੀ ਵੇ, ਇਹ ਜੋ ਪਰਮਾਤਮਾ ਨੇ ਜਿਸ ਤਰ੍ਹਾਂ ਲਿਖਿਆ ਹੁੰਦਾ ਉਸ ਤਰ੍ਹਾਂ ਹੋਣਾ ਹੀ ਹੈ, ਤੇ
ਸਾਰੀਆਂ ਸਾਰੀਆਂ ਕਸਰਾਂ ਪੂਰੀਆਂ ਹੋ ਗਈਆਂ।
ਹਾਂਜੀ, ਤੇ
ਜੇ ਅਸੀਂ ਹਾਂਜੀ ਬੋਲੋ।
ਹਾਂਜੀ, ਮੈਂ ਪਹਿਲਾਂ ਆਪਣੇ ਨਰਿੰਦਰ ਚੌਲ ਰਿਵਰਲੈਂਡ ਤੋਂ ਸਾਡੇ ਸਤਿਕਾਰਤ ਸਾਡੇ ਨਾਲ ਜੁੜੇ ਨੇ, ਤੇ ਉਹਨਾਂ ਦਾ ਸਵਾਗਤ ਕਰਦਾ। ਤੇ ਮੌਸਮ ਕਹਿੰਦੇ ਅੱਜ ਬਹੁਤ ਸੋਹਣਾ, ਧੁੱਪ ਨਿਕਲੀ ਹੋਈ ਹੈ ਰਿਵਰਲੈਂਡ 'ਚ, ਸਰਬੱਤ ਦਾ ਭਲਾ ਹੋਵੇ ਜੀ, ਬਹੁਤ ਬਹੁਤ ਧੰਨਵਾਦ। ਤੇ ਮਨਿੰਦਰ ਸਿੰਘ ਹੁਣੀ ਬ੍ਰਿਸਬਨ ਤੋਂ ਵੀ ਸਰਬੱਤ ਦਾ ਭਲਾ ਮੰਗਦੇ ਨੇ, ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਸਤਿ ਸ਼੍ਰੀ ਅਕਾਲ ਮਨਿੰਦਰ ਜੀ। ਸੁਖਪ੍ਰੀਤ ਸਿੱਧੂ ਨਿਊਜ਼ੀਲੈਂਡ ਤੋਂ ਪ੍ਰੋਗਰਾਮ ਦੇ ਵਿੱਚ ਆ ਗਏ ਨੇ, ਤੇ ਕੱਲ੍ਹ ਵਾਲਾ ਪ੍ਰੋਗਰਾਮ ਬਹੁਤ ਵਧੀਆ ਸੀ, ਤੇ ਅੱਜ ਵੀ ਤਾਇਆ ਜੀ ਮੈਨੂੰ ਲੱਗਦਾ ਕਿ ਪੂਰੇ ਕਹਿੰਦੇ ਸੂਈ ਲਾਲ ਟੱਕ ਤੱਕ ਲੈ ਜਾਣਗੇ। ਔਰ ਹਰਨੇਕ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ, ਇੱਕ ਸਵਾਲ ਪੁੱਛ ਰਹੇ ਨੇ, ਬਿੱਟਾ ਸਾਹਿਬ ਨੂੰ ਪੁੱਛਾਂਗੇ। ਸੋ ਤਾਇਆ ਜੀ, 2 ਬ੍ਰੇਕਿੰਗ ਨਿਊਜ਼ ਹੈ, ਉਹ ਜਿਹੜੀ ਪੰਜਾਬ ਦੀ ਨਿਊਜ਼ ਹੈ ਉਹ ਤਾਂ ਚਲੋ ਬਿੱਟਾ ਸਾਹਿਬ ਤੋਂ, ਜਿਹੜੀ ਸਿਡਨੀ ਦੇ ਵਿੱਚ ਤੁਹਾਡੇ ਨਾਲ ਵਾਪਰੀ ਹੈ ਉਹ ਵੀ ਆਪਣੇ ਆਪ 'ਚ ਇੱਕ ਬ੍ਰੇਕਿੰਗ ਨਿਊਜ਼ ਹੈ। ਕਹਿੰਦੇ ਤੁਹਾਨੂੰ ਵੀ ਬੈਨ ਕਰ ਦਿੱਤਾ ਗਿਆ, ਕਿੱਥੇ ਬੈਨ ਕਰਤਾ? ਸਰਕਾਰ ਨੇ ਬੈਨ ਕਰਤਾ, ਟ੍ਰੇਨ 'ਚ ਬੈਨ ਕਰਤਾ, ਗੁਰਦੁਆਰੇ ਬੈਨ ਕਰਤਾ, ਕਿੱਥੇ ਕਰਤਾ?
ਉਹ ਮੈਂ ਨਾ ਇਸ, ਤੁਹਾਨੂੰ ਪਤਾ ਹੀ ਆ ਮੇਰੇ ਸੁਭਾਅ ਦਾ ਵੀ ਮੈਂ ਦੁਨੀਆ ਨਾਲ ਸੰਪਰਕ ਰੱਖਣ ਦੇ ਵਿੱਚ ਬੜਾ ਹੁੰਦਾ ਹੈ, ਤੇ ਉਹ ਹੁਣ ਕਰੋਨੇ ਦੇ ਕਹਿਰ ਕਰਕੇ ਘਰ 'ਚ ਬੰਦ ਆ, ਅਸੀਂ ਸਾਲਤੀ ਸਰਕਾਰ ਨੇ ਮੇਰੀ ਬੋਲਤੀ ਬੰਦ ਕੀਤੀ ਹੋਈ ਆ,
ਤੇ
ਇੱਕ ਫੇਸਬੁੱਕ ਸੀ ਤਰੀਕਾ ਮੇਰਾ ਵੀ ਦੁਨੀਆ ਦੇ ਨਾਲ ਸੰਪਰਕ ਰੱਖਣ ਦਾ, ਉਹ 4-5 ਦਿਨ ਹੋਏ ਆ ਤੇ ਉਹ ਪਤਾ ਨੀ ਕੀ ਹੋਇਆ ਉਹਨੂੰ। ਪਹਿਲਾਂ ਤੇ ਆਇਆ ਜੀ ਵੀ ਤੁਸੀਂ ਕਿਸੇ ਨਾਲ ਕਾਪੀ ਰਾਈਟ ਇਨਫਰਿੰਜ ਕੀਤਾ ਆ ਤੇ ਤੁਹਾਨੂੰ 3 ਦਿਨ ਲਈ ਕੱਢਿਆ ਜਾਂਦਾ ਆ, ਤੇ ਵਿੱਚੋਂ ਹੀ ਚੱਲਦਿਆਂ ਆ ਗਿਆ ਜੀ ਵੀ ਤੁਸੀਂ, ਤੁਹਾਨੂੰ ਕਹਿੰਦੇ ਵੀ ਤੁਹਾਡਾ ਅਕਾਊਂਟ ਬੰਦ ਕਰ ਦਿੱਤਾ ਗਿਆ।
ਅੱਛਾ,
ਤੇ ਉਹ ਪਤਾ ਨੀ ਹੁਣ ਕੀ ਹੋਇਆ ਤੇ ਮੇਰਾ ਸਾਰਾ ਸੰਪਰਕ ਟੁੱਟ ਗਿਆ ਦੁਨੀਆ ਨਾਲੋਂ, ਨਾਲੇ ਬੜਾ ਬਹੁਤ ਭਾਰੀ ਇਤਿਹਾਸਕ ਚੀਜ਼ਾਂ, ਫੋਟੋਆਂ, ਚੰਗੇ ਚੰਗੇ ਲੋਕਾਂ ਦੇ ਲੇਖ, ਮੇਰੇ ਆਪਣੇ ਲੇਖ ਭਾਵੇਂ ਨਾ ਵੀ ਚੰਗੇ ਹੋਣ, ਉਹ ਇਕੱਠੇ ਕੀਤੇ ਹੋਏ ਸੀਗੇ ਤੁਸੀਂ ਮੈਨੂੰ ਆਪਣਾ ਇੱਕ ਪੇਜ ਵੀ ਬਣਾ ਦਿੱਤਾ ਹੋਇਆ ਸੀ, ਭਾਵੇਂ ਉਹ ਵਰਤਣਾ ਤੇ ਨਹੀਂ ਸੀ ਆਉਂਦਾ ਪਰ ਉਹਦੇ ਚ ਵੀ ਲੇਖ ਲੁਖ ਪੈ ਜਾਂਦੇ ਸੀ, ਤੇ ਉਹ ਸਾਰਾ ਕੁਝ ਮੇਰਾ ਮੁੰਡਾ ਯਤਨ ਕਰ ਰਿਹਾ, ਉਹਨਾਂ ਨੂੰ ਈਮੇਲ ਲਿਖੀ ਹੈ ਵੀ ਦੱਸੋ ਕੀ ਕਾਰਨ ਆ, ਤੇ ਉਹ ਪਰ ਉਹਨਾਂ ਦਾ ਕੱਲ ਦੀ ਈਮੇਲ ਲਿਖੀ ਹੈ ਪਰ ਅਜੇ ਤੱਕ ਜਵਾਬ ਨਹੀਂ ਆਇਆ ਉਹਨਾਂ ਦਾ, ਤੇ ਚਲੋ ਕਿਹੜਾ ਉਹ ਕੀ ਉਹਨੂੰ ਕਹਿੰਦੇ ਨੇ ਪਰ ਹੁਣ ਮਿਸਾਲ ਚੇਤੇ ਆਈ ਸੀ ਭੁੱਲ ਗਈ, ਤੇ ਕਿਹੜਾ ਕਿਹੜਾ ਜਵਾਲੇ ਨੇ ਸ਼ਾਹ ਹੋ ਜਾਣਾ ਆ ਜੇ ਨਹੀਂ ਹੋਊਗਾ ਤੇ ਨਾ ਸਹੀ, ਪਰ ਉਹਨਾਂ ਦੀ ਮਿਹਰਬਾਨੀ ਜੇ ਉਹਨੂੰ ਅਕਾਊਂਟ ਨੂੰ ਠੀਕ ਕਰ ਦੇਣਗੇ ਨਹੀਂ ਨਵਾਂ ਬਣਾ ਲਾਂਗੇ।
ਕੀ ਇਹੋ ਜਿਹਾ ਤੁਸੀਂ ਕੀ ਚਾੜਤਾ ਸੀ ਉਹਦੇ ਤੇ ਵੀ ਜਿਹੜਾ ਬੈਨ ਕਰਨਾ ਪੈ ਗਿਆ, ਕੋਈ ਮਤਲਬ ਕੋਈ ਮਾੜੀ ਗੱਲ ਸੀ?
ਮੈਨੂੰ ਕਿਉਂਕਿ ਪਹਿਲਾਂ ਤੇ ਹੋਇਆ ਸੀ ਵੀ ਇੱਕ ਮੈਨੂੰ ਬੱਚਾ ਨਾ ਕੱਦੂ ਕਰਦਾ, ਆਪਾਂ ਕੱਦੂ ਕਰਨਾ ਹੁੰਦਾ ਨਾ ਝੋਨਾ ਲਾਉਣ ਤੋਂ ਪਹਿਲਾਂ ਜ਼ਮੀਨ ਨੂੰ ਤਿਆਰ ਕਰਦੇ ਆ, ਉਹ ਚਿੱਕੜ ਦੇ ਵਿੱਚ ਛੋਟਾ ਜਿਹਾ ਬੱਚਾ ਉਹ ਮੈਨੂੰ ਵਟਸਐਪ ਤੇ ਕਿਹਨੇ ਭੇਜਿਆ ਸੀਗਾ, ਤੇ ਉਹ ਮੈਨੂੰ ਬੜਾ ਚੰਗਾ ਲੱਗਿਆ, ਬੱਚੇ ਦੀ ਦ੍ਰਿੜਤਾ, ਬੱਚੇ ਦਾ ਹੌਸਲਾ, ਉਹਦੀ ਯਾਨੀ ਡਿਟਰਮੀਨੇਸ਼ਨ ਤੇ ਉਹ ਕਰਾਹ ਦੇ ਨਾਲ ਕੱਦੂ ਕਰ ਰਿਹਾ ਵਾ ਚਿੱਕੜ ਚ ਅੱਗੇ ਦੋ ਬਲਦ ਜੁੱਤੇ ਆ, ਤੇ ਉਹ ਮੈਨੂੰ ਬਹੁਤ ਚੰਗਾ ਲੱਗਿਆ, ਤੇ ਮੈਨੂੰ ਜਿਹੜੀ ਚੀਜ਼ ਚੰਗੀ ਲੱਗੇ ਮੈਂ ਕਹਿੰਦਾ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ, ਤੇ ਉਹ ਮੈਂ ਫੇਸਬੁੱਕ ਤੇ ਪਾ ਦਿੱਤੀ, ਤੇ ਉਹਦੇ ਤੇ ਮੈਨੂੰ ਉਹਨਾਂ ਨੇ 24 ਘੰਟੇ ਲਈ ਬੈਨ ਕਰਤਾ, ਸ਼ਾਇਦ ਚਾਈਲਡ ਲੇਬਰ ਦਾ ਕੋਈ ਕਾਨੂੰਨ ਵਿੱਚ ਆ ਜਾਂਦਾ ਹੋਊਗਾ। ਦੂਜੀ ਵਾਰੀ ਫਿਰ ਪਾਕਿਸਤਾਨ ਦੇ ਕਿਸੇ ਮੁਰਦਾ ਖਾਨੇ ਚ ਕਰੋਨਾ ਨਾਲ ਬਣੀਆਂ ਮਰਿਆਂ ਦੀਆਂ ਲਾਸ਼ਾਂ ਪਈਆਂ, ਉਹ ਮੈਂ ਦਿਖਾ ਵਟਸਐਪ ਤੋਂ ਪਾ ਤੀਆਂ, ਉਹਦੇ ਲਈ ਮੈਨੂੰ 2 ਦਿਨਾਂ ਲਈ ਬੈਨ ਕਰਤਾ, ਹੁਣ 3 ਦਿਨ ਲਈ ਕਹਿੰਦੇ ਬੈਨ ਕੀਤਾ, ਉਹ ਬੈਨ ਦੇ ਵਿੱਚੋਂ ਹੀ ਇਹ ਮੈਸੇਜ ਆ ਗਿਆ, ਉਹ ਮੈਂ ਬੈਨ ਦਾ ਇਹ ਸੀ ਵੀ ਮੈਂ ਆਪ ਨੀ ਸੀ ਕੁਝ ਕਰ ਸਕਦਾ, ਨਾ ਪੋਸਟ ਕਰ ਸਕਦਾ ਸੀ, ਨਾ ਲਾਈਕ ਨਾ ਕਮੈਂਟ, ਪਰ ਮੈਂ ਪੜ੍ਹ ਸਕਦਾ ਸੀ, ਤੇ ਉਹ ਫਿਰ ਉਹਨਾਂ ਨੇ ਮੈਂ ਤੇ ਉਡੀਕ ਰਿਹਾ ਵੀ 3 ਦਿਨ ਲੰਘ ਗਏ ਤੇ ਸਭ ਕੁਝ ਠੀਕ ਹੋ ਜਾਊਗਾ, ਵਿੱਚੋਂ ਹੀ ਉਹਨਾਂ ਨੇ ਕਹਿਤਾ ਜੀ ਤੈਨੂੰ ਤੇਰਾ ਅਕਾਊਂਟ ਬੰਦ ਕਰ ਦਿੱਤਾ ਸੀ।
ਮੈਨੂੰ ਹੋਰ ਸ਼ੱਕ ਪੈਂਦੇ ਆ ਇਹ ਇੱਕ ਬਹਾਨਾ ਹੀ ਮਿਲਿਆ, ਕੋਈ ਮੈਨੂੰ ਤਾਂ ਮੈਂ ਤਾਂ ਕੋਈ ਦੇਖਿਆ ਨੀ, ਕੋਈ ਜਿਹੜਾ ਤੁਸੀਂ ਸ਼ੇਅਰ ਕੀਤਾ, ਤੁਸੀਂ ਤਾਂ ਆਰਟੀਕਲ ਵਗੈਰਾ ਸ਼ੇਅਰ ਕਰਦੇ ਆ, ਉਹ ਤਾਂ ਤੁਸੀਂ ਥੱਲੇ ਨਾਮ ਵੀ ਲਿਖ ਦਿੰਦੇ ਆ ਕਿਹਦਾ ਲਿਖਿਆ ਹੋਇਆ, ਤੇ ਜਿਹੜਾ ਤੁਸੀਂ ਕਹਿੰਦੇ
ਵੀ ਫਲਾਣੇ ਥਾਂ ਕਾਪੀ ਕੀਤਾ,
ਹਾਂਜੀ ਤੁਸੀਂ ਲਿਖਿਆ ਵੀ ਆ ਵੀ ਉਹ ਕਹਿੰਦੇ ਆ ਵੀ ਉਹ ਫਲਾਣੇ ਨਾਲ ਗੱਲ ਕਰ ਲਓ ਜੀ, ਆਹ ਕਰ ਲਓ, ਉਹ ਰਿਮੂਵ ਉਹਨੂੰ ਡਿਲੀਟ ਕਰ ਦੇਣ, ਬਸ ਕੰਮ ਖਤਮ ਹੋ ਗਿਆ, ਮਤਲਬ ਇਹ ਕੀ ਫੰਡਾ ਹੋ ਗਿਆ ਨਾ, ਜਿਹੜਾ ਕੀ ਕਰ ਰਹੇ ਨੇ ਉਹ।
ਚਲੋ ਗੁਰੂ ਭਲੀ ਕਰੇ, ਇਉਂ ਕਹਿ ਲਓ ਵੀ ਮੈਂ ਜੋ ਅਲਾਨੀਆਂ ਲੋਕਾਂ ਨੂੰ ਕਹੀ ਜਾਂਦਾ ਵੀ ਸਦਰ ਐਮਸਫੀਅਰ ਵਿੱਚ ਮੈਂ ਓਨਲੀ ਪੰਥ ਦਾ ਠੇਕੇਦਾਰ ਇੱਥੇ ਬੈਠਾ ਆ,
ਗੱਲ ਇੱਥੇ ਆ ਕਹਿ ਦਿੰਦਾ ਤੁਸੀਂ ਆਹ ਜਿਹੜੀ ਤੁਸੀਂ ਗੱਲ ਕੀਤੀ ਨਾ ਪੰਥ ਦੇ ਠੇਕੇਦਾਰ, ਇਹ ਅਸਲੀ ਵਜ੍ਹਾ ਆ ਤੁਹਾਡੇ ਬੈਨ ਹੋਣ ਦੀ। ਮੈਂ ਤੁਹਾਨੂੰ ਦੱਸਦਾ ਇਹ ਤਾਰਾਂ ਜੁੜਦੀਆਂ ਨੇ ਠੀਕ ਹੈ, ਇਹ ਇਹਦੇ ਪਿੱਛੇ ਕਾਂਗਰਸ ਦਾ ਹੱਥ ਹੈ, ਉਹਨਾਂ ਨੇ ਤੁਹਾਨੂੰ ਕਹਿ ਕੇ ਫੇਸਬੁੱਕ ਤੋਂ ਉਹ ਨਹੀਂ 4-5 ਦਿਨ ਲਈ ਲਾਂਭੇ ਕੀਤਾ ਆ, ਕਿਉਂਕਿ ਜੋ ਹੁਣ ਕੜੀ ਉੱਥੇ ਕੋਲ ਤੁਹਾਨੂੰ ਪਤਾ ਹੀ ਨਹੀਂ ਪੰਜਾਬ 'ਚ ਕੀ ਹੋ, ਤਾਂ ਮੈਂ ਤੁਹਾਨੂੰ ਸਵੇਰੇ ਫੋਨ ਕਰਕੇ ਦੱਸਿਆ ਵੀ ਕੈਪਟਨ ਸਾਹਿਬ ਰਿਜ਼ਾਈਨ ਦੇ ਗਏ ਹਨਾ, ਉਹ ਤਾਂ ਕੀਤਾ ਵੀ ਤੁਹਾਨੂੰ ਪਤਾ ਨਾ ਲੱਗੇ, ਤੁਸੀਂ ਕੋਈ ਅਕਾਲੀ ਦਲ ਦੇ ਹੱਕ 'ਚ ਨਾ ਲਿਖ ਦਿਓ ਗੱਲ ਜਾਂ ਕਾਂਗਰਸ ਦੇ ਉਲਟ ਨਾ ਲਿਖ ਦਿਓ, ਉਹਨਾਂ ਨੇ ਪੈਸੇ ਦੇ ਕੇ ਤੁਹਾਡੀ ਪ੍ਰੋਫਾਈਲ ਬੰਦ ਕਰਾਈ ਆ ਇਹ ਟੈਂਪਰੇਰੀ।
ਤੁਸੀਂ ਤੇ ਮੈਨੂੰ ਜ਼ਮੀਨ ਤੋਂ ਚੁੱਕ ਕੇ ਅਸਮਾਨ ਤੇ ਚਾੜਦਾ ਵੀ ਇੰਨੀ ਤਾਕਤ ਮੇਰੀ ਕਲਮ ਵਿੱਚ ਹੈਗੀ ਆ,
ਤੁਸੀਂ ਜਾਣਦੇ ਨਹੀਂ ਉੱਤੇ ਲਿਆ ਸਕਦੇ, ਤੁਸੀਂ ਜਾਣਦੇ ਨਹੀਂ ਆਪਣੀ ਤਾਕਤ ਨੂੰ, ਤੁਹਾਨੂੰ ਰਿਮਾਈਂਡ ਕਰਨਾ ਪੈਂਦਾ ਤੁਹਾਡੇ ਚ ਕਿਹੜੀ ਕਿਹੜੀ ਕਲਾ ਹੈ।
ਵੈਸੇ ਇੱਕ ਕਲਾ ਤੇ ਮੈਨੂੰ ਬੜਾ ਮਾਣ ਆ,
ਅੱਛਾ,
ਤੇ ਮੈਂ ਮਿੱਟੀ ਪੁੱਟਣ ਦੇ ਵਿੱਚ ਹੁਸ਼ਿਆਰ ਆ, ਹੁਣ ਤੁਹਾਡੀ ਹਿੰਮਤ ਹੈ ਵੀ ਤੁਸੀਂ ਕਈ ਨਾ ਪਟਾਉਣੀ ਆ ਕਿ ਮਾਈਕ ਨਾ ਪਟਾਉਣੀ ਆ,
ਉਹ ਤੁਸੀਂ ਸਮਝੇ ਹਜੇ ਹਜੇ ਵੀ ਉਹ ਮਿੱਟੀ ਪੁੱਟਣ ਦੇ ਦੁੱਖੋਂ ਤਾਂ ਤੁਹਾਨੂੰ ਬੈਨ ਕੀਤਾ ਵੀ ਤੁਸੀਂ ਕਿਤੇ ਮਿੱਟੀ ਨਾ ਪੁੱਟ ਦੋ। ਅੱਛਾ ਤਾਇਆ ਜੀ ਇਹ ਮੈਨੂੰ ਦੱਸੋ, ਤੁਸੀਂ ਰਹੇ ਆ ਪੋਲੀਟਿਕਸ ਦੇ ਵਿੱਚ ਬੜੀ ਵਾਚੀ ਆ, ਲੱਭ ਗਈ ਹੂੰ ਅਕਾਲੀ ਦਲ ਦੀ ਜਾਂ ਪੰਜਾਬ ਦੀ, ਇਸ ਤਰ੍ਹਾਂ ਪਹਿਲਾਂ ਵੀ ਕਿਤੇ ਰਿਜ਼ਾਈਨ ਹੋਏ ਆ ਕਾਂਗਰਸ ਪਾਰਟੀ ਦੇ ਚੀਫ ਮਿਨਿਸਟਰ ਵੱਲੋਂ ਜਾਂ ਨਹੀਂ?
ਇੱਕ ਵਾਰੀ ਨਾ ਦਾਸ ਕਮਿਸ਼ਨ ਦੀ ਰਿਪੋਰਟ ਨੂੰ ਆਧਾਰ ਬਣਾ ਕੇ ਪ੍ਰਤਾਪ ਸਿੰਘ ਕੈਰੋ ਨੂੰ 1963 64 ਵਿੱਚ
ਹਾਂਜੀ
ਪ੍ਰਤਾਪ ਸਿੰਘ ਕੈਰੋਂ ਤੋਂ ਮੰਗਿਆ ਗਿਆ ਸੀ ਅਸਤੀਫਾ ਤੇ ਉਹਨੂੰ ਚੀਫ ਮਿਨਿਸਟਰੀ ਤੋਂ ਹਟਾਇਆ ਗਿਆ ਸੀ।
ਅੱਛਾ,
ਕਿਉਂਕਿ ਅਸਲੀ ਕਾਰਨ ਇਹ ਸੀਗਾ ਵੀ ਕਿਉਂਕਿ ਕਰਪਸ਼ਨ ਤਾਂ ਹੈਗੀ ਆ, ਰਿਸ਼ਤੇਦਾਰ ਵੀ ਕਰਦੇ ਆ, ਸਾਰੇ ਵੀ ਕਰਦੇ ਆ, ਤੇ ਉਹਦੇ ਜਦੋਂ ਉਹਦੇ ਉਹਦੇ ਖਿਲਾਫ ਸਬੂਤ ਹੋਇਆ ਸੀ ਕੈਰੋਂ ਦੇ, ਠੀਕ ਹੈ, ਮਤਲਬ ਵੀ ਉਹਦੇ ਮੁੰਡਿਆਂ ਨੇ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ ਜਦੋਂ ਇਕੱਠਾ ਹੁੰਦਾ ਸੀਗਾ ਤੇ ਹਰ ਸ਼ਹਿਰ ਦੇ ਵਿੱਚ ਉਹਨਾਂ ਦਾ ਕੋਲਡ ਸਟੋਰ ਹੁੰਦਾ ਸੀ ਤੇ ਸਿਨੇਮਾ ਹੁੰਦਾ ਸੀਗਾ, ਉਹ ਇੱਕ ਸਧਾਰਨ ਜ਼ਿਮੀਂਦਾਰ ਦੇ ਪੁੱਤ ਇਸ ਤਰ੍ਹਾਂ ਕਿਵੇਂ ਬਣਾ ਸਕਦੇ ਇਮਾਨਦਾਰੀ ਨਾਲ? ਬੇਈਮਾਨੀ ਤਾਂ ਜਿਹਦੇ ਕੋਲ ਤਾਕਤ ਹੁੰਦੀ ਹੈ ਉਹ ਕਰਦਾ ਹੀ ਆ। ਪਰ ਸਾਬਤ ਸਿਰਫ ਦਾਸ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਇਹੋ ਹੀ ਸਾਬਤ ਹੋਇਆ ਸੀਗਾ ਕਿ ਭਾਈ ਇੱਕ ਤਾਂ ਕਾਂਗਰਸ ਦੇ ਚੋਣ ਚ ਪ੍ਰਚਾਰ ਸਮੇਂ ਸਰਕਾਰੀ ਡਾਕਟਰ ਪ੍ਰਤਾਪ ਸਿੰਘ ਨਾਂ ਦਾ ਕੋਈ ਡਾਕਟਰ ਸੀ, ਉਹਨੂੰ ਆਪਣੇ ਨਾਲ ਲੈ ਰਿਹਾ ਸੀਗਾ ਪ੍ਰਤਾਪ ਸਿੰਘ ਚੀਫ ਮਿਨਿਸਟਰ, ਤੇ ਉਹ ਸਰਕਾਰ ਤੋਂ ਤਨਖਾਹ ਲੈਂਦਾ ਸੀ ਤੇ ਉਹ ਇਹਦੇ ਨਾਲ ਚਲਾ ਗਿਆ। ਇਹ ਬੇਈਮਾਨੀ ਸਾਬਤ ਹੋ ਗਈ। ਦੂਜਾ ਇੱਕ ਹੁੰਦਾ ਆ ਡਾਇਰੈਕਟ ਕੋਈ ਕਾਲ ਹੁੰਦੀ ਟੈਲੀਫੋਨ ਤੇ, ਉਹਨਾਂ ਦਿਨਾਂ ਦੇ ਵਿੱਚ ਬੜਾ, ਹੁਣ ਤਾਂ ਮੋਬਾਈਲ ਬੱਚੇ ਬੁੱਢਾ ਜੋ ਮਰਜ਼ੀ ਕਰੀ ਜਾਵੇ, ਉਦੋਂ ਬੜੀ ਮੁਸ਼ਕਲ ਨਾਲ ਤੁਹਾਡੀ ਲਾਈਨ ਜੁੜਦੀ, ਤੁਹਾਨੂੰ ਵਾਰੀ ਆਉਂਦੀ ਹੁੰਦੀ ਸੀ। ਤੇ ਇੱਕ ਹੁੰਦੀ ਸੀ ਇਹ ਖਾਸ ਬੰਦਿਆਂ ਲਈ, ਵੀ ਆਈ ਪੀਜ ਲਈ ਤਰੀਕਾ ਹੁੰਦਾ, ਮੈਂ ਉਹ ਆਪ ਕਰਦਾ ਰਿਹਾ ਵਾਂ ਬਾਸੀ ਦੀ ਕੋਠੀ ਤੋਂ, ਮਿਨਿਸਟਰ ਦੇ ਟੈਲੀਫੋਨ ਤੋਂ ਕਰਦਾ ਰਿਹਾ ਵਾਂ। ਤੇ ਉਹ ਸੁਰਿੰਦਰ ਕੈਰੋਂ ਨੇ ਕਿਤੇ ਵੱਡੇ ਪੁੱਤਰ ਨੇ PCO ਤੋਂ ਕਾਲ ਕਰ ਲਈ CM ਨੂੰ, ਬੁਕਡ ਬਾਈ CM ਟੂ CM, ਤੇ ਉਹ ਸਾਬਤ ਹੋ ਗਿਆ ਵੀ CM ਤੇ ਇੱਕ ਆ ਤੇ ਉਹ ਦੋ ਥਾਂ ਤੇ ਕਿਵੇਂ ਆ, ਤੇ ਟੈਲੀਫੋਨ ਕਰਨ ਵਾਲਾ ਵੀ CM ਤੇ ਕਰਾਉਣ ਵਾਲਾ ਸੁਣਨ ਵਾਲਾ ਵੀ, ਲੈ ਇਹ ਸਾਬਤ ਹੋਇਆ। ਤੇ ਕੋਈ ਏਡੀ ਵੱਡੀ ਗੱਲ ਨਹੀਂ ਸੀ, ਅਸਲ ਚ ਕਾਰਨ ਇਹ ਸੀ ਕਿ ਪੰਜਾਬ ਦੇ ਫਿਰਕਾ ਪ੍ਰਸਤ ਸ਼ੁਰੂ ਸਮੇਤ ਅਕਾਲੀਆਂ ਦੇ, ਅਕਾਲੀ ਮੂਹਰੇ ਹਰਾਵਲ ਦਸਤੇ ਵਾਂਗੂ ਉਹਦੇ ਖਿਲਾਫ਼ ਚੱਲ ਰਹੇ ਸੀ, ਕਿਉਂਕਿ ਅਕਾਲੀਆਂ ਦੇ ਪੁੜੇ ਬੜੇ ਸੇਕਦਾ ਸੀ। ਤੇ ਅਸਲੀ ਗੱਲ ਇਹ ਸੀ ਵੀ ਨਹਿਰੂ ਦੇ ਮਰਨ ਤੋਂ ਬਾਅਦ ਪ੍ਰਧਾਨ ਮੰਤਰੀ ਬਣਨ ਦੀ ਦੌੜ ਦੇ ਵਿੱਚ ਪ੍ਰਤਾਪ ਸਿੰਘ ਕੈਰੋਂ ਨੇ ਮਰਾਰਜੀ ਦੇਸਾਈ ਦੀ ਸਪੋਰਟ ਕਰਤੀ।
ਅੱਛਾ,
ਤੇ ਦੌੜ ਵਿੱਚ ਦੇਸਾਈ ਰਹਿ ਗਿਆ ਤੇ ਸ਼ਾਸਤਰੀ ਬਣ ਗਿਆ, ਤੇ ਐਕਟਿੰਗ ਪ੍ਰਾਈਮ ਮਿਨਿਸਟਰ ਸੀ ਪੰਜਾਬ ਦਾ ਫਿਰਕਾ ਪ੍ਰਸਤ ਗੁਲਜ਼ਾਰੀ ਲਾਲ ਨੰਦਾ। ਇਹਨਾਂ ਦੋਵਾਂ ਦੀ, ਪ੍ਰਧਾਨ ਮੰਤਰੀ ਤੇ ਮੁੱਖ ਗ੍ਰਹਿ ਮੰਤਰੀ ਦੀ ਆਪਸ ਵਿੱਚ ਦੀ ਇਹਨਾਂ ਦੀ ਤਾਕਤ ਆ ਗਈ। ਇਹਨਾਂ ਨੇ ਉਹ ਦਾਸ ਕਮਿਸ਼ਨ ਦੀਆਂ ਰਿਪੋਰਟਾਂ ਦਾ ਬਹਾਨਾ ਬਣਾ ਕੇ ਉਹ ਅਸਤੀਫਾ ਲੈ ਲਿਆ ਤੇ ਮੁੜ ਕੇ ਵਿਚਾਰੇ ਨੂੰ 64 ਦੇ ਵਿੱਚ 63 ਚ ਅਸਤੀਫਾ ਲਿਆ ਹੋਊਗਾ, ਦੇਸ਼ ਨਹੀਂ ਯਾਦ, ਪਰ ਉਹ ਆਪਣਾ ਫਰਵਰੀ ਜਦੋਂ ਆਉਂਦੀ ਆ ਬਸੰਤ ਪੰਚਮੀ, ਮੈਂ ਪਟਿਆਲੇ ਸੀ ਉੱਥੇ ਬੜਾ ਭਾਰੀ ਮੇਲਾ ਲੱਗਦਾ ਦੁੱਖ ਨਿਵਾਰਨ ਸਾਹਿਬ, ਉਦੋਂ ਜ਼ਮੀਮਾ ਆਇਆ ਅਖਬਾਰ ਦਾ
ਤੇ
ਪ੍ਰਤਾਪ ਸਿੰਘ ਕੈਰੋਂ ਰਸੋਈ ਪਿੰਡ ਦੇ ਵਿੱਚ ਕਤਲ ਹੋ ਗਿਆ ਦਿੱਲੀ ਤੋਂ ਮੁੜਦਾ ਹੋਇਆ। ਸੋ ਮੇਰੀ ਸੰਭਾਲ ਚ ਪਹਿਲਾਂ ਇਹ ਹੋਇਆ ਵੀ ਪਾਰਟੀ ਮੌਜੂਦ ਹੋਵੇ, ਮੈਜੋਰਟੀ ਵਿੱਚ ਸਰਕਾਰ ਪਾਰਟੀ ਦੀ ਹੋਵੇ ਤੇ ਮੁੱਖ ਮੰਤਰੀ ਤੋਂ
ਅਸਤੀਫਾ ਲਿਆ ਜਾਵੇ। ਉਹ ਅੰਦਰੂਨੀ ਖਹਿਬਾਜੀ ਜਾਣੀ ਕਿ ਪਹਿਲਾਂ ਵੀ ਕਾਂਗਰਸ, ਪਰ ਉਸ ਤੋਂ ਬਾਅਦ ਕਾਂਗਰਸ ਦਾ ਗ੍ਰਾਫ ਥੱਲੇ ਨੂੰ ਗਿਆ ਕੈਰੋਂ ਤੋਂ ਬਾਅਦ, ਇਹ ਸਾਰਿਆਂ ਨੂੰ ਪਤਾ ਹੀ ਆ, ਕਿਉਂਕਿ ਉਹ ਬੜੇ ਮਤਲਬ ਹੱਥਕੰਡੇ ਅਪਣਾਉਂਦੇ ਰਹੇ ਆਪਣੀ ਸਰਕਾਰ ਬਣਾਉਣ ਲਈ, ਐਮਰਜੈਂਸੀ ਲਾ ਦਿੱਤੀ, ਕਦੇ ਰਾਸ਼ਟਰਪਤੀ ਰਾਜ ਲਾ ਦਿੱਤਾ, ਪਰ ਹੁਣ ਮੇਰਾ ਖਿਆਲ ਕੈਪਟਨ ਉਹਨਾਂ ਦੀ ਜਿਹੜੀ ਆਹ ਵੀ ਪੋਲੀਟਿਕਸ ਇਹਦੇ, ਚਲੋ ਬਿੱਟਾ ਸਾਹਿਬ ਤੋਂ ਆਪਾਂ ਪਤਾ ਕਰਾਂਗੇ ਵੀ ਕੀ ਚੱਲ ਰਿਹਾ, ਕਿੰਨਾ ਕਿਹਦੇ ਚ ਸੱਚਾਈ ਹੈ।
ਇਸ ਮਸਲੇ ਜੋ ਬਿੱਟਾ ਸਾਹਿਬ ਬੋਲ ਸਕਦੇ ਆ ਉਹੀ ਬੋਲ ਸਕਦੇ, ਮੈਂ ਤੇ ਇਤਿਹਾਸ ਦੀ ਪੁਰਾਣੀ ਵੀ ਮੁੱਖ ਮੰਤਰੀ ਦਾ ਕੈਰੋਂ ਵੇਲੇ ਵੀ ਇਸ ਤਰ੍ਹਾਂ ਹੋਇਆ ਸੀਗਾ, ਤੇ ਇਹਨੇ ਮੇਰੇ ਖਿਆਲ ਇਹਦੇ ਕੋਲ ਅਸਤੀਫਾ ਮੰਗਿਆ ਨੀ ਗਿਆ ਹੋਣਾ, ਇਹਨੇ ਗੁੱਸੇ ਜਾਣ ਕੇ ਦਿੱਤਾ ਹੋਊਗਾ ਮੇਰੇ ਖਿਆਲ ਆ।
ਤਾਂ ਜੀ ਹੁਣ ਤੁਸੀਂ ਕੈਪਟਨ ਨੂੰ ਜਾਣਦੇ ਆ, ਇਹ ਪਹਿਲਾਂ ਅਕਾਲੀ ਦਲ ਦੇ ਵਿੱਚ ਹੁੰਦਾ ਸੀ ਤੇ ਫਿਰ ਉੱਥੋਂ ਗੁੱਸਾ ਕਰਕੇ ਫਿਰ ਕਾਂਗਰਸ ਚ ਆ ਗਏ।
ਉਹ ਕਾਰਨ ਉਹ ਇਹ ਸੀਗਾ ਵੀ ਕਿਉਂਕਿ ਅਸਲ ਚ ਮੈਂ ਮਾਰਚ 1973 ਦਾ ਬਾਹਰ ਆ ਤੇ 1986-87 ਤੱਕ ਮੇਰੇ ਉੱਥੇ ਦੋ ਅੰਦਰਲੀ ਮੇਰੇ ਨਿੱਜੀ ਮਿੱਤਰ ਜਿਹਨਾਂ ਨੂੰ ਅੰਦਰਲੀ ਜਾਣਕਾਰੀ ਹੁੰਦੀ, ਟੌੜਾ ਸਾਹਿਬ ਦਾ PA ਸਰਦਾਰ ਬਰਾਸ਼ੀ ਸਿੰਘ ਤੇ ਇਨਫੋਰਮੇਸ਼ਨ ਆਫਿਸਰ ਦਰਬਾਰ ਸਾਹਿਬ ਆਪਣਾ ਸਰਦਾਰ ਨਰਿੰਦਰਜੀਤ ਸਿੰਘ ਨੰਦਾ, ਤੇ ਉਹਨਾਂ ਤੋਂ ਮੈਨੂੰ ਜਦੋਂ ਮੈਂ ਕਿਤੇ ਜਾਵਾਂ ਤੇ ਸਹੀ ਗੱਲ ਤੇ ਹੋਰ ਲੈਣ ਲਈ ਟੈਲੀਫੋਨ ਵੀ ਕਰ ਲਈਦਾ ਸੀ, ਤੇ ਹੁਣ ਮੈਨੂੰ ਅੰਦਰ ਦੀ ਜਾਣਕਾਰੀ ਨਹੀਂ ਮਿਲਦੀ, ਮੀਡੀਏ ਰਾਹੀਂ ਹੀ ਜੋ ਕੁਝ ਮਿਲਦਾ ਆ। ਤੇ ਮੈਂ ਗੱਲ ਕੀ ਕਰਨ ਲੱਗਿਆ ਸੀਗਾ ਸਵਾਲ ਕੀਤਾ ਸੀ ਮੇਰੇ ਤੇ
ਹਾਂਜੀ ਕੈਪਟਨ ਸਾਹਿਬ ਦੀ ਜਿਹੜੀ ਅਕਾਲੀ ਦਲ ਚੋਂ ਨਿਕਲਣਾ
ਹਨੇਰੀ ਕੈਪਟਨ ਵੀ ਹੁੰਦੇ ਆ ਨਾ ਕੀ ਓਹਨੂੰ ਆਨਰੇਰੀ ਜਿਨ੍ਹਾਂ ਨੂੰ ਕਹਿੰਦੇ ਆ ਉਹ ਐਚ ਤੋਂ ਬਣਦਾ ਤੇ ਅਸੀਂ ਮਾਤਰ ਜਿਹੜੇ ਅੱਧ ਪੜ੍ਹ ਹੁੰਦੇ ਨਾ ਉਹ ਆਨਰੇਰੀ ਨੂੰ ਹਨੇਰੀ ਕਹਿਣ ਲੱਗ ਪੈਂਦੇ ਆ ਤੇ ਕਈਆਂ ਨੂੰ ਕਈਆਂ ਨੂੰ ਆਨਰੇਰੀ ਹੁੰਦਾ ਤੇ ਸਜੀ ਵਜੀ ਫੌਜ ਚ ਕਮਿਸ਼ਨ ਲੈ ਕੇ ਤੇ ਕੈਪਟਨ ਰੈਂਕ ਤੱਕ ਪਹੁੰਚਿਆ ਤੇ ਇਹ ADC ਹੁੰਦਾ ਸੀ ਲੈਫਟੀਨੈਂਟ ਜਨਰਲ ਹਰਭਗਤ ਸਿੰਘ ਦਾ 1965 ਦੀ ਲੜਾਈ ਵਿਚ ਤੇ ਕਤਰ ਦੀ ਪਾਰਲੀਮੈਂਟ ਦੀ ਇੱਕ ਸਾਲ ਪਹਿਲਾਂ ਭੰਗ ਕਰਕੇ ਇੰਦਰਾ ਗਾਂਧੀ ਨੇ ਚੋਣ ਕਰਾਈ ਉਹਦੇ ਚ ਇਹਨੂੰ ਫੌਜ ਤੋਂ ਛੁਡਾ ਕੇ ਇੰਦਰਾ ਗਾਂਧੀ ਨੇ ਪਟਿਆਲੇ ਤੋਂ ਲੋਕ ਸਭਾ ਦਾ ਪਾਰਲੀਮੈਂਟ ਦਾ ਮੈਂਬਰ ਬਣਾਇਆ ਸੀ ਤੇ 84 ਦੇ ਹਮਲੇ ਤੋਂ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਦੋ ਕਾਂਗਰਸੀ MPਾਂ ਨੇ ਪ੍ਰੋਟੈਸਟ ਵਜੋਂ ਅਸਤੀਫਾ ਦੇ ਦਿੱਤਾ ਸੀ ਇੱਕ ਦਵਿੰਦਰ ਸਿੰਘ ਗਰਚਾ ਸੀ ਤੇ ਦੂਜਾ ਇਹ ਕੈਪਟਨ ਅਮਰਿੰਦਰ ਸਿੰਘ ਸੀ ਤੇ ਅਸਤੀਫਾ ਦੇ ਕੇ ਫਿਰ ਅਕਾਲੀ ਦਲ ਚ ਆ ਗਏ ਅਕਾਲੀ ਦਲ ਦੀ ਸਰਕਾਰ ਬਣੀ ਬਰਨਾਲਾ ਉਹਦੇ ਵਿੱਚ ਇਹ ਮਾਲ ਮੰਤਰੀ ਬਣੇ ਤੇ ਫਿਰ ਮਤਲਬ ਵੀ ਫਿਰ ਇੱਕ ਮਿਆਨ ਚ ਦੋ ਤਲਵਾਰਾਂ ਕਿਵੇਂ ਰਹਿਣ ਭਈ ਜਿੰਨਾ ਚਿਰ ਬਾਦਲ ਸਾਹਿਬ ਜੀਂਦੇ ਆ ਤੇ ਅਕਾਲੀ ਹੋਰ ਕੋਈ CM ਕਿਵੇਂ ਬਣ ਸਕਦਾ ਤੇ ਫਿਰ ਅੰਦਰੂਨੀ ਗੱਲ ਕਰਕੇ ਇੱਕ ਅੰਦਰੋਂ ਮੈਨੂੰ ਗੱਲ ਵੀ ਮਿਲੀ ਸੀ ਕੋਈ ਨੇ ਆਪਣੀ ਹੱਤਕ ਮਹਿਸੂਸ ਕੀਤੀ ਬਾਦਲ ਸਾਹਿਬ ਨਾਲ ਤੇ ਹੱਤਕ ਵੀ ਸੀ ਵੀ ਪਹਿਲਾਂ ਵੀ ਇਹਦੇ ਮਰਜ਼ੀ ਤੋਂ ਜਿੱਥੋਂ MLA ਬਣਦਾ ਸੀ ਉੱਥੋਂ ਇਹਨੂੰ ਟਿਕਟ ਨਾ ਦਿੱਤੀ
ਅੱਛਾ
ਤੇ ਦੂਜੇ ਥਾਂ ਟਿਕਟ ਦਿੱਤੀ ਇਹਨੇ ਉਹ ਵੀ ਐਕਸੈਪਟ ਕਰ ਲਈ ਫਿਰ ਉੱਥੋਂ ਵੀ ਬਦਲ ਦਿੱਤਾ ਯਾਨੀ ਇਹ ਤਰ੍ਹਾਂ ਇਹਦੀ ਜਿਹਦਾ ਜਿਹੜੇ ਪਿਤਾ ਪਿਤਾ ਪੁਰਖੀ 18ਵੀਂ ਸਦੀ ਤੋਂ ਹਾਕਮ ਰਹੇ ਹੋਣ ਬਾਦਸ਼ਾਹ ਰਹੇ ਹੋਣ ਤੇ ਉਹਨਾਂ ਨੂੰ ਇੱਕ ਕਿਸਾਨ ਦਾ ਪੁੱਤ ਉੱਠ ਕੇ ਇਸ ਤਰ੍ਹਾਂ ਖਰਾਬ ਕਰੇ ਤੇ ਉਹ ਫਿਰ ਗੁੱਸਾ ਆ ਗਏ ਤੇ ਛੱਡ ਕੇ ਅਕਾਲੀ ਦਲ ਨੂੰ ਤੇ ਉਹ ਫਿਰ ਕਾਂਗਰਸ ਚ ਚਲੇ ਗਏ ਤੇ ਕਾਂਗਰਸ ਨੇ ਦੋ ਵਾਰੀ ਉਹਨਾਂ ਨੂੰ ਚੀਫ ਮਿਨਿਸਟਰ ਬਣਾ ਤਾ
ਕਾਂਗਰਸ ਦੀ ਜਿਹੜੀ ਹਾਲਾਤ ਨੇ ਜਿੱਦਾਂ ਪਹਿਲਾਂ ਸਾਰੇ ਹਿੰਦੁਸਤਾਨ ਚ ਛਾਏ ਪਏ ਸੀ ਪਾਕਿਸਤਾਨ ਚ ਵੀ ਛਾਏ ਹੋਏ ਸੀ ਉਹ ਸਿਮਟ 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 ਕੇ ਹੁਣ ਕਾਫੀ ਮਤਲਬ ਘੱਟ ਗਿਆ ਹੈ ਕੰਮ
ਮਤਲਬ ਇੱਕ ਕਿੰਨੇ ਅਰਬ ਆਬਾਦੀ ਆ ਹਿੰਦੁਸਤਾਨ ਦੀ ਮਤਲਬ ਇੰਨੀ ਵੱਡੀ ਆਬਾਦੀ ਦੇ ਵਿੱਚੋਂ ਇਸ ਪਾਰਟੀ ਨੂੰ ਕੋਈ ਆਪਣੇ ਹਿੰਦੁਸਤਾਨੀ ਜਿਹੜਾ ਬੰਦਾ ਆ ਜੰਮਿਆ ਪਲਿਆ ਉਹ ਇੱਕ ਬੰਦਾ ਇਹਨਾਂ ਨੂੰ ਲੀਡਰ ਨਹੀਂ ਲੱਭਿਆ ਇਸ ਤੋਂ ਬਦਕਿਸਮਤੀ ਤੇ ਮਾੜੀ ਗੱਲ ਹੋਰ ਕੀ ਹੋ ਸਕਦੀ ਆ
ਕੱਲ ਵੀ ਅਸੀਂ ਇਹੀ ਗੱਲ ਕੀਤੀ ਸੀ ਪਰਿਵਾਰਵਾਦ ਦਾ ਸ਼ਿਕਾਰ ਹੋਈ ਆ ਪਾਰਟੀ
ਮਤਲਬ ਪਰਿਵਾਰ ਤਾਂ ਹੁਣ ਰਿਹਾ ਹੀ ਨੀ ਗਾ ਬਈ ਇੰਦਰਾ ਗਾਂਧੀ ਤੱਕ ਪਰਿਵਾਰ ਸੀਗਾ ਤਾਂ ਪਰਿਵਾਰ ਕਾਹਦਾ ਰਹਿ ਗਿਆ ਤੇ ਚਲੋ ਵੀ ਅੱਧਾ ਪਚੱਧਾ ਉਹਦਾ ਵੀ ਲਾ ਲਓ ਵੀ ਰਾਜੀਵ ਗਾਂਧੀ ਦਾ ਵੀ ਤੇ ਹੁਣ ਉਹ ਇੱਕ ਇਟਾਲੀਅਨ ਬੋਰਨ ਕ੍ਰਿਸਚੀਅਨ ਇੰਗਲੈਂਡ ਦੇ ਵਿੱਚ ਉਹ ਅੰਗਰੇਜ਼ੀ ਪੜ੍ਹਨ ਵਾਸਤੇ ਗਈ ਤੇ ਉੱਥੇ ਬ੍ਰਿਟਿਸ਼ ਕੰਮ ਕਰਦਿਆਂ ਰਾਜੀਵ ਗਾਂਧੀ ਨਾਲ ਸੁਲਾਹ ਹੋ ਗਈ ਰਾਜੀਵ ਗਾਂਧੀ ਨੂੰ ਕ੍ਰਿਸਚੀਅਨ ਬਣਾ ਕੇ ਰੋਬਰਟ ਨਾਂ ਰੱਖ ਕੇ ਚਰਚ ਵਿੱਚ ਵਿਆਹ ਕਰਕੇ ਤੇ ਉਹ ਹਿੰਦੁਸਤਾਨ ਦੀ ਕਿਸਮਤ ਦਾ ਆਣ ਕੇ ਮਾਲਕ ਬਣ ਗਈ ਹਾਂਜੀ ਤੇ ਸੋ ਇਹ ਹੈ ਵੀ ਮਤਲਬ ਵੀ ਆਪ ਇਹਦਾ ਮਤਲਬ ਵੀ ਪੰਡਿਤ ਜਵਾਹਰ ਲਾਲ ਮੋਤੀ ਲਾਲ ਤੇ ਜਵਾਹਰ ਲਾਲ ਦਾ ਜੋ ਵਿਰਾਸਤ ਚਲੀ ਆ ਰਹੀ ਆ ਉਹਦੇ ਨਾਂ ਤੇ ਹੀ ਪਾਰਟੀ ਚੱਲ ਰਹੀ ਆ ਇੰਨੇ ਲੋਕਾਂ ਦੀ ਕਿਸਮਤ ਉਸ ਬੀਬੀ ਦੇ ਹੱਥ ਵਿੱਚ ਆ ਗਈ
ਜੀ ਇੱਧਰ ਸੁਖਬੀਰ ਬਾਦਲ ਸਾਹਿਬ ਦਾ ਵੀ ਮੈਨੂੰ ਲੱਗਦਾ ਹੁਣ ਸਤਾਰਾ ਥੋੜ੍ਹਾ ਜਿਹਾ ਚਮਕੇਗਾ ਕਿਉਂਕਿ ਕਾਂਗਰਸ ਦੀ ਜਿਹੜੀ ਅੰਦਰੂਨੀ ਖਲਬਲ ਹੈ ਉਹਦੇ ਵਿੱਚ ਫਾਇਦਾ ਤਾਂ ਹੋਏਗਾ ਪਰ ਇਹ ਦੋਸ਼ ਉਹਨਾਂ 'ਤੇ ਵੀ ਲੱਗਦੇ ਨੇ ਸੁਖਬੀਰ ਬਾਦਲ ਉਹਨਾਂ 'ਤੇ ਵੀ ਉਹ ਵੀ ਪਰਿਵਾਰਵਾਦੀ ਪਾਰਟੀ ਹੀ ਉੱਭਰ ਕੇ ਆ ਰਹੀ ਹੈ ਅਤੇ ਉੱਥੇ ਵੀ ਉਹ ਵੀ ਇਸੇ ਚੀਜ਼ ਦਾ ਸ਼ਿਕਾਰ ਹੋ ਰਹੇ ਨੇ ਕੀ ਖਿਆਲ ਹੈ ਜੀ ਤੁਹਾਡਾ
ਉਹ ਤੇ ਸਾਰੀਆਂ ਪਾਰਟੀਆਂ ਹੋਰੀਆਂ ਨੇ ਤੇ ਉਹ ਗੱਲ ਕਿਸੇ ਨੂੰ ਕਿਹਾ ਜੀ ਵੀ ਤੁਹਾਡਾ ਪੁੱਤ ਵੀ ਆਲਰੇਡੀ ਕਹਿੰਦਾ ਡਾਕਟਰ ਦਾ ਪੁੱਤ ਡਾਕਟਰ ਬਣ ਜਾਵੇ ਤੇ ਉਹਦੇ ਤੇ ਕੋਈ ਇਤਰਾਜ਼ ਨੀ, ਤੁਹਾਨੂੰ ਇੰਜੀਨੀਅਰ ਦਾ ਪੁੱਤ ਇੰਜੀਨੀਅਰ ਬਣ ਜਾਵੇ, ਪ੍ਰੋਫੈਸਰ ਦਾ ਪੁੱਤ ਪ੍ਰੋਫੈਸਰ ਬਣ ਜਾਵੇ, ਪੋਲੀਟੀਸ਼ੀਅਨ ਦਾ ਪੁੱਤ ਪੋਲੀਟੀਸ਼ੀਅਨ ਬਣ ਗਏ ਤੇ ਇਹ ਜੀ ਕੀ ਹੈਰਾਨੀ ਵਾਲੀ ਗੱਲ।
ਹਾਂ ਨਹੀਂ ਚਲੋ ਕੋਈ ਗੱਲ ਨੀ, ਉਹ ਤਾਂ ਵਧੀਆ, ਅਸੀਂ ਵੀ ਚਾਹੁੰਦੇ ਹਾਂ ਕਿ ਸਾਡੇ ਪੁੱਤ ਸਾਡੇ ਕੰਮ ਸਾਂਭਣ, ਖੇਤੀਬਾੜੀ ਕਰਨ ਜੋ ਵੀ ਆ, ਬਾਣੀ ਦਾ ਪੁੱਤ ਬਣ, ਦੁਕਾਨ ਬਣ ਜਾਂ ਆਪਣੀ ਸਾਂਭਣ, ਚੰਗੀ ਗੱਲ ਹੈ।
ਹੁਣ ਦੇਖੋ ਨਾ ਅੱਧੀ 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 ਸਦੀ ਇੱਕ ਮਿੰਟ ਅੱਧੀ ਸਦੀ ਚਰਖੜੀਆਂ ਤੇ ਚੜ ਕੇ ਬੰਦ ਬੰਦ ਕਟਵਾ ਕੇ ਪੁੱਠੀਆਂ ਖੱਲਾਂ ਲਵਾ ਕੇ ਇੰਨੀਆਂ ਕੁਰਬਾਨੀਆਂ ਕਰਕੇ ਜਿਹੜਾ ਰਾਜ ਬਣਿਆ ਤੇ ਰਾਜ ਰਣਜੀਤ ਸਿੰਘ ਦੇ ਅੱਧੀ ਅੱਧੀ ਕੌਮ ਹੈ ਕਹਿੰਦਾ ਨਾ ਵੀ ਰਣਜੀਤ ਸਿੰਘ ਨੇ ਤਲਵਾਰ ਦੇ ਜ਼ੋਰ ਨਾਲ ਇਕੱਠੀ ਕਰ ਲਈ, ਮਤਲਬ ਸਤਲੁਜ ਤੋਂ ਪੱਛਮ ਵਾਲੇ ਪਾਸੇ ਨੂੰ ਤੋਂ ਜਿਹੜਾ ਸੀ ਇੰਨੇ ਕੀ ਸਿੱਖ ਇਕੱਠੇ ਹੋਏ ਇੱਕ ਝੰਡੇ ਹੇਠਾਂ, ਬਾਕੀ ਸਿਰਫ ਸਤਲੁਜ ਰਿਆਸਤਾਂ ਜਿਹਨਾਂ ਨੂੰ ਕਹਿੰਦੇ ਉਹ ਤਾਂ ਅੰਗਰੇਜ਼ਾਂ ਦੀ ਲੈ ਲਈ ਪਨਾਹ ਤੇ ਸੋ ਇਸ ਲਈ ਤੇ ਜਦੋਂ ਉਹ ਇੰਨੀਆਂ ਕੁਰਬਾਨੀਆਂ ਤੋਂ ਬਾਅਦ ਜ਼ੁਲਮ ਦਾ ਰਾਜ ਖਤਮ ਕਰਕੇ ਗੁਰੂ ਨਾਨਕ ਦੇ ਨਾਂ ਤੇ ਸਰਬੱਤ ਦੇ ਭਲੇ ਦੇ ਉਦੇਸ਼ ਨੂੰ ਮੁੱਖ ਰੱਖ ਕੇ ਜਿਹੜਾ ਰਾਜ ਭਾਗ ਬਣਿਆ ਤੇ ਉਹ ਮਰਨ ਤੋਂ ਪਹਿਲਾਂ ਉਹ ਆਪਣੇ ਪੁੱਤਰ ਨੂੰ ਦੇ ਕੇ ਗਿਆ।
ਬਿਲਕੁਲ,
ਹਰੀ ਸਿੰਘ ਨਲੂਏ ਵਰਗੇ ਕਾਬਲ ਜਰਨੈਲ ਵੀ ਮੌਜੂਦ ਸੀਗੇ ਤੇ ਉਹਨੇ ਹਰੀ ਸਿੰਘ ਨਲੂਆ ਉਦੋਂ ਜਿਉਂਦਾ ਹੀ ਸੀਗਾ ਜਦੋਂ ਰਾਜ ਦਰਬਾਰ ਦੇ ਵਿੱਚ ਉਹਨੇ ਆਪਣਾ ਵਾਰਸ ਜਿਹੜਾ ਉੱਤਰ ਅਧਿਕਾਰੀ ਕਰਾਊਨ ਪ੍ਰਿੰਸ ਖੜਕ ਸਿੰਘ ਨੂੰ ਅਪਾਇੰਟ ਕਰ ਦਿੱਤਾ ਸੀ, ਨਿਸ਼ਚਿਤ ਕਰ ਦਿੱਤਾ ਸੀ ਤੇ ਇਹਦੇ ਤੇ ਗੱਲ ਵੀ ਉਹਨੇ ਹਰੀ ਸਿੰਘ ਨਲੂਏ ਨੇ ਵਿਚਾਰ ਵੀ ਪ੍ਰਗਟ ਕੀਤੇ ਵੀ ਇਹ ਖਾਲਸਾ ਰਾਜ ਆ ਤੇ ਇਹ ਵਿਰਾਸਤੀ ਨਹੀਂ ਹੋਣਾ ਚਾਹੀਦਾ ਤੇ ਉਹਦਾ ਫਿਰ ਉਹਨੂੰ ਇਹ ਸਜ਼ਾ ਸੀਗੀ ਕਿ ਭਾਈ ਧਿਆਨ ਸਿੰਘ ਡੋਗਰੇ ਦੀ ਸਾਜਿਸ਼ਾਂ ਦੇ ਨਾਲ ਜਿੰਨੇ ਦਿਨ ਬਾਅਦ ਚ ਜਿਉਂਦਾ ਰਿਹਾ ਉਹ ਪਹਾੜਾਂ ਚ ਹੀ ਮੱਥਾ ਮਾਰਦਾ ਰਿਹਾ ਔਰ ਉੱਥੇ ਹੀ ਉਹਦੀ ਮੌਤ ਹੋ ਗਈ,
ਬਾਰਡਰ ਤੇ ਹੀ ਰਿਹਾ।
ਚਲੋ ਐ ਨੀ ਜਿਸ ਹੱਥ ਜ਼ੋਰ ਕਰ ਵੇਖੇ ਸੋਏ, ਜਿਸ ਹੱਥ ਜ਼ੋਰ ਕਰ ਵੇਖੇ ਸੋਏ
ਜੀ ਬਿਲਕੁਲ,
ਪਿਤਾ ਤੇ ਆਪਣੇ ਪੁੱਤਰ ਨੂੰ ਦੇ ਕੇ ਜਾਂਦਾ।
ਹਾਂ ਤਾਂ ਜੀ ਇਸ ਤਰ੍ਹਾਂ, ਪਰ ਹੁਣ ਚਲੋ ਆਪਾਂ ਜਿਹੜੀ ਸੀਰੀਜ਼ ਚੱਲੀ ਸੀ ਉਹ ਅਗਲੇ ਹਫ਼ਤੇ ਜਾਰੀ ਰੱਖਾਂਗੇ। ਇੱਕ ਮੈਂ ਤੁਹਾਨੂੰ ਵੈਸੇ ਹੀ ਪੁੱਛਣਾ ਚਾਹੁੰਦਾ ਹੈ ਕਿ ਹੁਣ ਥੋੜ੍ਹਾ ਥੋੜ੍ਹਾ ਲੋਕਡਾਊਨ ਖੁੱਲ੍ਹ ਰਿਹਾ ਆ, ਸਿਡਨੀ ਦੇ ਵਿੱਚ ਵੀ, ਨਿਊ ਸਾਊਥ ਵੇਲਸ ਵੀ, ਟੀਕੇ ਵੀ ਤਕਰੀਬਨ 80% ਅੱਜ ਖ਼ਬਰ ਹੈ ਲੱਗ ਰਹੇ ਆ, ਗੁਰਦੁਆਰਾ ਸਾਹਿਬ ਵੀ ਮੇਰਾ ਖਿਆਲ ਇੱਧਰ 50 ਬੰਦਿਆਂ ਦੀ ਇਜਾਜ਼ਤ ਹੈ ਸਾਰੇ ਪਾਸੇ ਆਉਣ ਜਾਣ ਦੀ, ਅਤੇ ਹੌਲੀ ਹੌਲੀ ਇਹ ਖੁੱਲ੍ਹ ਜਾਏਗਾ ਸਾਰੀ ਜਿਹੜੀਆਂ ਸਰਵਿਸਿਜ਼ ਹੈ। ਪਰ ਇਸ ਦੇ ਨਾਲ ਨਾ ਜਿਹੜਾ ਲੋਕਾਂ ਨੂੰ ਥੋੜ੍ਹਾ ਜਿਹਾ ਚਾਓ ਵੀ ਹੈ ਵੀ ਖੁੱਲ੍ਹੇਗਾ, ਪਰ ਥੋੜ੍ਹਾ ਜਿਹਾ ਉਹਨਾਂ ਨੂੰ ਖਦਸ਼ਾ ਵੀ ਹੈ ਵੀ ਜੇ ਖੁੱਲ੍ਹੇਗਾ ਕਿਤੇ ਮੁੜ ਕੇ ਲੋਕ ਨਾ ਲੱਗ ਜਾਵੇ ਉਹ। ਤੁਸੀਂ ਇਸ ਨੂੰ ਕਿਸ ਤਰ੍ਹਾਂ ਸੋਚਦੇ ਹੋ ਵੀ ਮਤਲਬ ਜੇ ਮਤਲਬ ਇਸ ਹਫ਼ਤੇ ਖੁੱਲ੍ਹ ਜਾਵੇ ਤਾਂ ਕੀ ਤੁਸੀਂ ਇੰਡੀਆ ਦੀ ਟਿਕਟ ਬੁੱਕ ਕਰਾ ਲਉਂਗੇ?
ਉੱਥੇ ਕਿਹੜੇ ਮੇਰੇ ਗੰਢੇ ਸੁੱਕਣ ਡਏ ਆ ਜਿਹਨਾਂ ਨੂੰ ਮੈਂ ਜਾ ਕੇ ਪਾਣੀ ਲਾਉਣਾ।
ਆਹੀ ਸੋਚ ਹੈ, ਆਹੀ ਮੈਂ ਤੁਹਾਨੂੰ ਕਹਾਣਾ ਚਾਹੁੰਦਾ ਸੀ। ਮਤਲਬ ਮੈਂ ਕਈ ਮਤਲਬ ਨਾ ਬਹੁਤ ਸਾਰਿਆਂ ਨਾਲ ਗੱਲਾਂ ਕਰਦਾ, ਬਸ ਉਹ ਏਦਾਂ ਹੈ ਵੀ ਜਿੱਦਾਂ ਹੁਣੇ ਅੱਜ ਲੋਕਡਾਊਨ ਹੈ ਤਾਂ ਕੱਲ੍ਹ ਨੂੰ ਜਹਾਜ਼ ਚੜ੍ਹ ਜਾਣਾ ਉਹਦੀ। ਮੈਂ ਹੁਣ ਸਾਰਿਆਂ ਨੂੰ ਕਹਿੰਦਾ ਵੀ ਉਹ ਤੁਸੀਂ ਵੇਟ ਕਰੋ, ਕੋਈ ਪਤਾ ਨਹੀਂ ਕਦੋਂ ਲੋਕਡਾਊਨ ਲੱਗ ਜਾਣਾ, ਤੁਸੀਂ ਕਾਹਲੀ ਕਾਹਦੀ ਆ, ਤੁਹਾਨੂੰ ਤੁਸੀਂ ਕਰਨਾ ਕੀ ਆ। ਆਹ ਤੁਸੀਂ ਗੱਲ ਵਧੀਆ ਕੀਤੀ ਵੀ ਤੇ ਮੇਰੇ ਕਿਹੜੇ ਗੰਢੇ ਸੁੱਕਦੇ ਉੱਤੇ ਪਾਣੀ।
ਉਹ ਇਹ ਆ ਬਹਾਨਾ ਜਿਹਾ ਬਣਿਆ ਵੀ ਚਲੋ ਜੀ ਕਿਤਾਬ ਹਰ ਸਾਲ ਜਦੋਂ ਮੈਂ ਜਾਵਾਂ ਇੱਕ ਅੱਧੀ ਕਿਤਾਬ ਛਪਾ ਲਿਆਉਣਾ, ਉਹ ਅੱਧੀਆਂ ਕੋਥੇ ਵੰਡ ਲਈ ਦੀਆਂ ਕਿਉਂਕਿ ਡਾਕ ਖਰਚ ਬੜਾ ਲੱਗਦਾ ਆ ਇੱਥੇ ਮੰਗਵਾਉਣ 'ਚ, ਅੱਧੀਆਂ ਕੁ ਲੈ ਆਈ ਦੀਆਂ ਤੇ ਉਹ ਇਸ ਲਈ ਪਿਛਲੇ ਸਾਲ 20 ਦੇ ਵਿੱਚ ਮੈਂ ਨਹੀਂ ਜਾ ਸਕਿਆ, 19 'ਚ ਤੇ ਨਵੰਬਰ 'ਚ ਤੇ ਮੈਂ ਆਇਆ ਵਾਂ ਤੇ ਭਾਰਤ ਸਰਕਾਰ ਨੇ ਸੱਦਿਆ ਸੀਗਾ 550 ਸਾਲਾ ਗੁਰੂ ਨਾਨਕ ਸਾਹਿਬ ਦੇ ਸਰਗਰਮ ਪਿੱਛੇ ਲੈਣ ਲਈ, ਪਰ ਮੈਂ ਤੇ ਆਲਰੇਡੀ ਪਹਿਲਾਂ ਹੀ ਉੱਥੇ ਪਹੁੰਚਿਆ ਹੋਇਆ ਸੀ, ਉੱਥੋਂ ਹੀ ਸ਼ਾਮਿਲ ਹੋਇਆ ਤੇ ਉਹਦਾ ਲੇਖ, ਉਹ ਲੇਖ ਮੈਂ ਤੁਹਾਨੂੰ ਭੇਜਾਂਗਾ, ਥੋੜੀਆਂ ਜਿਹੀਆਂ ਫੋਟੋਆਂ ਵਿੱਚ ਫਿਕਸ ਕੀਤੀਆਂ ਉਹਦੇ ਲੇਖ 'ਚ ਤੇ ਜੇ ਮੈਂ 20 ਨਾ ਲੱਗਦਾ 20 'ਚ ਜਾਂਦਾ ਇੱਕ ਹੋਰ ਕਿਤਾਬ ਛਪਾ ਲਿਆਉਂਦਾ ਤੇ ਜਾਂ ਕਿਸੇ ਦੀ ਪੁਰਾਣੀ ਦੀ ਐਡੀਸ਼ਨ ਹੋਰ ਛਪਾ ਲਿਆ ਕਢਵਾ ਲਿਆਉਂਦੇ ਤੇ ਇਸ ਲਈ ਇਹ ਹੈ ਵੀ ਤੇ ਮੇਰੀਆਂ ਕਿਤਾਬਾਂ ਨੇ ਵੀ ਕਿਹੜਾ ਮਤਲਬ ਵੀ ਦੁਨੀਆਂ ਦੇ ਵਿੱਚ ਇਨਕਲਾਬ ਲਿਆ ਦੇਣਾ ਸੀਗਾ, ਨਹੀਂ ਛਪਈਆਂ ਤੇ ਨਾ ਸਹੀ
ਤੇ ਇਹ ਤੇ
ਉਹਨੂੰ ਕਹਿੰਦੇ ਨੇ ਵੀ
ਤੁਸੀਂ
ਘਰੋਂ ਘਰ ਗਵਾ ਕੇ ਬਾਹਰੋਂ ਪੜਗੁਆ ਪਾਉਣ ਵਾਲੀ ਗੱਲ ਆ।
ਇੱਦਾਂ ਕਹਿ ਸਕਦੇ ਵੀ ਲੋਕਡਾਊਨ ਨੇ ਤੁਹਾਡਾ ਟੂਰ ਵੀ ਬਚਾ ਤਾ, ਪੈਸੇ ਵੀ ਬਚਾ ਤੇ, ਤੇ ਮੈਨੂੰ ਲੱਗਦਾ ਕਿ 15-20 ਦਰਖਤ ਵੀ ਬਚਾ ਤੇ ਜਿਹਨਾਂ ਦਾ ਪੇਪਰ ਲੱਗਣਾ ਸੀ ਤੁਹਾਡੀ ਕਿਤਾਬ ਨੂੰ ਤੇ
ਮਤਲਬ ਬਚਤੀ ਹੋਈ ਹੈ ਨਾ,
ਬਚਤੀ ਹੋਈ ਹੈ ਸ੍ਰਿਸ਼ਟੀ ਨੂੰ ਤਾਂ ਫਾਇਦਾ ਹੋਇਆ।
ਜਿਹੜੇ ਉੱਥੇ ਜਾ ਕੇ ਜਿਹੜੇ ਸੱਜਣਾ ਮਿੱਤਰਾਂ ਰਿਸ਼ਤੇਦਾਰਾਂ ਘਰਾਂ ਚ ਰਹਿਣਾ ਸੀ, ਉਹਨਾਂ ਨੂੰ ਉਹਨਾਂ ਦਾ ਆਪਣੀਆਂ ਗੱਪਾਂ ਸੁਣਾ ਸੁਣਾ ਕੇ ਉਹਨਾਂ ਦਾ ਟਾਈਮ ਖਰਚ ਕਰਨਾ ਸੀ, ਉਹਨਾਂ ਘਰੋਂ ਪ੍ਰਸ਼ਾਦੇ ਛਕਣੇ ਸੀਗੇ, ਉਹ ਵੀ ਬਚੇ ਰਹੇ।
ਪ੍ਰਸ਼ਾਦੇ ਛਕਣੇ ਸੀ, ਉਹ ਜੀ ਉਹਨਾਂ ਦਾ ਟਾਈਮ ਜਾਇਆ ਹੋਣਾ ਸੀ। ਹੁਣ ਕਿਹੜੇ ਉਹ ਕਦੇ ਬਹੁਤ ਵੱਡੀ ਕਿਤੇ ਭਗਤੀ ਚ ਬੈਠੇ ਹੋਣੇ, ਹੁਣ ਵੀ ਤਾਂ ਇੱਧਰ ਉੱਧਰ ਦੀ ਸੋਚਦੇ ਕਰਦੇ ਹੋਣੇ। ਜੇ ਮਤਲਬ ਤੁਹਾਡੀਆਂ ਨਾਂ ਸੁਣ ਕੇ ਕਿਹੜੇ ਉਹ ਭਗਤੀ ਦੇ ਵਿੱਚ ਲੀਨ ਹੋ ਗਏ, ਮੋਕਸ਼ ਪ੍ਰਾਪਤ ਕਰ ਲਿਆ, ਉਹ ਤੁਸੀਂ ਨਹੀਂ ਤਾਂ ਉਹ ਨਹੀਂ ਹੋਰ ਕੋਈ ਕਿਸੇ ਦੀਆਂ ਸੁਣਦੀਆਂ ਆ, ਤੇ ਇਸ ਕਰਕੇ ਚਲੋ ਤਾਇਆ ਜੀ ਆਪਾਂ ਇੱਦਾਂ ਕਰਦੇ ਹਾਂ ਕਿ
ਗੱਲ ਦਰਅਸਲ ਨਾ ਮੇਰੇ ਜਿਹੜੇ ਮਿੱਤਰ ਆ ਨਾ ਉਹਨਾਂ ਦੇ ਪਰਿਵਾਰਕ ਜੀ ਉਹਨਾਂ ਤੇ ਨਹੀਂ ਖੁਸ਼ ਹੁੰਦੇ।
ਅੱਛਾ,
ਕਿਉਂਕਿ ਉਹ ਇੱਕ ਵਾਰੀ ਤੇ ਇਹ ਹੋਇਆ ਵੀ ਆਪਣੇ ਘਰ ਵਾਲੇ ਨੂੰ ਕਹਿ ਦੇਣਾ ਵੀ ਜਿਹੋ ਜਿਹਾ ਇਹਨਾਂ ਦਾ ਜਿਹੋ ਜਿਹਾ ਇਹਦਾ ਗੁਰੂ ਗਿਆਨੀ ਨਿਕੰਮਾ, ਉਹੋ ਜਿਹਾ ਇਹ ਨਿਕੰਮਾ, ਅਗਲਿਆਂ ਨੂੰ ਗੱਲਾਂ ਸੁਣਾ ਸੁਣਾ ਕੇ ਘਰ ਦੇ ਕੰਮਾਂ ਤੋਂ ਉਠਾ ਕੇ ਪਾ ਲੈਣਾ, ਤੇ ਉਹ ਘਰ ਦੇ ਜੀਆਂ ਨੇ ਵੀ ਕਿੱਥੇ ਕੁਝ ਹੋਣਾ। ਤੇ ਚਲੋ
ਠੀਕ ਹੈ ਤਾਇਆ ਜੀ, ਤੇ ਪੋਲਿਟਿਕਸ ਦੀ ਆਪਾਂ ਜਾਣਦੇ ਹਾਂ ਬਿੱਟਾ ਸਾਹਿਬ ਤੋਂ ਆਉਂਦੇ ਹੀ ਹੋਣਗੇ, ਤੇ ਆਪਾਂ ਅਗਲੇ ਹਫਤੇ ਜਾਰੀ ਰੱਖਾਂਗੇ, ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਟਾਈਮ ਕੱਢਿਆ ਤੇ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ। ਮਿਲਦੇ ਹਾਂ ਜੀ ਤਾਇਆ ਜੀ ਅਗਲੇ ਹਫਤੇ,
ਆਪਣੀ ਲੜੀ ਫਿਰ ਵਿੱਚ ਸਾਡੀਆਂ ਗੱਪਾਂ ਚ ਹੀ ਰਹਿ ਗਈ।
ਹਾਂਜੀ, ਫਿਰ ਅੱਜ ਪੋਲਿਟਿਕਸ ਦੀ ਗੱਲ ਸੀ ਨਾ,
ਸਾਡੇ ਨਾਲ ਉਹ ਗੱਲ ਸਾਡੇ ਹੋਈ ਵੀ ਉਹ ਕਹਿੰਦਾ ਵੀ ਉਹ ਪੰਡਿਤ ਔਰ ਮੁੱਲਾ ਆਏ,
ਅੱਛਾ
ਉਹ ਅੱਲਾ ਕੇ ਲਾਖਰ ਆਖਰੀ ਪੈਗਾਮ ਕੀ ਬਾਤ ਕਰੇ, ਵੋ ਭਗਵਾਨ ਕ੍ਰਿਸ਼ਨ ਔਰ ਰਾਮ ਕੀ ਬਾਤ ਕਰੇ, ਹਮ ਸੁਣਤੇ ਰਹੇ ਔਰ ਖਮੋਸ਼ੀ ਮੇ ਦਿਲ ਤੇ ਦਿਲ ਸੇ ਸੋਚ ਮੇ ਸੋਚਤੇ ਰਹੇ, ਕਬ ਯੇ ਰੁਖਸਤ ਹੋ ਮਹਾਨ ਭਾਵ, ਤੋ ਹਮ ਕੁਛ ਕਾਮ ਕੀ ਬਾਤੇ ਕਰੇ। ਤੋ ਹੁਣ ਤੁਸੀਂ ਕੰਮ ਦੀਆਂ ਗੱਲਾਂ ਕਰ ਲੋ।
ਠੀਕ ਹੈ ਦਾਦੀ, ਵਾਹਿਗੁਰੂ ਜੀ ਕਾ ਖਾਲਸਾ,
ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੋ ਸਾਡੇ ਸਤਿਕਾਰਯੋਗ ਤਾਇਆ ਜੀ ਸਿਡਨੀ ਤੋਂ ਸਾਡੇ ਨਾਲ ਜੁੜਦੇ ਨੇ, ਜਸਪ੍ਰੀਤ ਸਿੰਘ ਹੁਣੀ ਵੀ ਜੁੜ ਚੁੱਕੇ ਨੇ ਨਿਊਜ਼ੀਲੈਂਡ ਵਾਲੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਰਦਾਸ ਕਰ ਰਹੇ ਸਿਹਤ ਲਈ। ਸੁਖਦੀਪ ਮਿੱਠਾ ਜੀ ਕੀ ਹਾਲ ਚਾਲ ਹੈ ਪਿਆਰਿਓ, ਠੀਕ ਠਾਕ ਹੋ? ਅਤੇ ਮਨਦੀਪ ਮਾਨ ਵੀ ਪ੍ਰੋਗਰਾਮ ਦੇ ਵਿੱਚ ਜੁੜੇ ਨੇ, ਕਹਿੰਦੇ ਤਾਇਆ ਜੀ ਮਿਸਟਰ ਪੱਡਾ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਜਗਿੰਦਰ ਸਿੰਘ ਸੋਹੀ ਵੀ ਪ੍ਰੋਗਰਾਮ ਦੇ ਵਿੱਚ ਆ ਗਏ ਨੇ, ਹੋਪ ਯੂਅਰ ਯੋਗਾ ਪਲੇਸ ਓਪਨ ਸੂਨ, ਅਤੇ ਤੁਹਾਡੇ ਕਹਿੰਦੇ ਵਿਚਾਰ ਸੁਣਾਂਗੇ। ਹਾਂਜੀ, ਉਹ ਤਾਂ ਬੈਠੇ ਨੇ ਵਿਚਾਰ ਦੇਣ ਨੂੰ। ਪੰਮਾ ਸਿੰਘ ਜੀ ਵੀ ਪ੍ਰੋਗਰਾਮ 'ਚ ਸ਼ਾਮਿਲ ਨੇ, ਅਮਰੀਕ ਭਾਅ ਜੀ ਪ੍ਰੋਗਰਾਮ 'ਚ ਆਏ ਨੇ, ਉਹ ਕਹਿੰਦੇ ਜਿਹੜਾ ਫੇਸਬੁੱਕ ਵਾਲਾ ਬੰਦ ਕਰਨ ਵਾਲਾ ਇਸ ਸਕੈਮ ਹੈ, ਮੈਨੀ ਪੀਪਲ ਰਿਸੀਵ ਦਿਸ ਟਾਈਪ ਆਫ ਐਕਸ਼ਨ, ਦੇ ਵਾਂਟ ਮੋਰ ਇਨਫੋਰਮੇਸ਼ਨ ਅਬਾਊਟ ਅ ਪਰਸਨ। ਹਾਂਜੀ, ਇਹ ਵੀ ਪੋਸੀਬਿਲਿਟੀ ਹੈ। ਅਤੇ ਇੱਕ ਆਪਾਂ ਛੋਟੀ ਬ੍ਰੇਕ ਲੈਂਦੇ ਹਾਂ, ਬ੍ਰੇਕ ਦੇ ਉਸ ਪਾਰ ਫਿਰ ਪੰਜਾਬ ਦੇ ਤਾਜ਼ਾ ਹਾਲਾਤ ਅਤੇ ਹੋਰ ਚਿੰਤਨ ਕਰਾਂਗੇ ਬਿੱਟਾ ਸਾਹਿਬ ਦੇ ਨਾਲ, ਜੁੜੇ ਰਹੋ ਹਰਮਨ ਰੇਡੀਓ ਨਾਲ।
ਉਹ ਸ਼ਰਮਾ ਜੀ, ਅੱਜ ਬੜੇ ਖੁਸ਼ ਲੱਗ ਰਹੇ ਹੋ, ਕੀ ਗੱਲ ਹੈ?
ਹਾਂਜੀ ਕਪੂਰ ਸਾਹਿਬ, ਗੱਲ ਹੀ ਖੁਸ਼ੀ ਦੀ ਏ। ਲਾਸਟ ਵੀਕ ਅਸੀਂ ਇਨਕਮ ਟੈਕਸ ਰਿਟਰਨ ਫਾਈਲ ਕੀਤੀ ਸੀ, ਤੇ ਅੱਜ ਮੇਰੇ ਅਕਾਊਂਟ ਦੇ ਵਿੱਚ 4500 ਤੇ ਮੇਰੀ ਵਾਈਫ ਦੇ ਅਕਾਊਂਟ ਦੇ ਵਿੱਚ $6,000 ਐਸ ਟੈਕਸ ਰਿਫੰਡ ਟ੍ਰਾਂਸਫਰ ਹੋ ਵੀ ਗਿਆ।
ਅੱਛਾ, ਇੱਕ ਗੱਲ ਤਾਂ ਦੱਸੋ, ਤੁਸੀਂ ਆਪਣੀ ਟੈਕਸ ਰਿਟਰਨ ਫਾਈਲ ਕਿੱਥੋਂ ਕੀਤੀ ਹੈ?
ਮੇਰੀ ਤੇ ਮੇਰੀ ਪੂਰੀ ਫੈਮਿਲੀ ਦੀ ਰਿਟਰਨ ਫਾਈਲ ਕਰਦੇ ਨੇ ਮੈਲਬਨ ਦੇ ਅਕਾਊਂਟੈਂਟ ਸਮਾਰਟ ਗਰੁੱਪ ਵਾਲੇ, ਉਹ ਵੀ ਫੋਨ ਤੇ ਹੀ, ਜਿਹਦੇ ਨਾਲ ਟ੍ਰੈਵਲ ਟਾਈਮ ਸੇਵ ਹੁੰਦਾ ਹੈ।
ਅੱਛਾ, ਅਕਾਊਂਟੈਂਟ ਸਮਾਰਟ ਵਾਲੇ, ਉਹ ਇਹ ਤਾਂ ਪਿਛਲੇ 10 ਸਾਲਾਂ ਤੋਂ ਮੇਰੇ ਰੈਸਟੋਰੈਂਟ ਅਤੇ ਮੇਰੀ ਟ੍ਰਾਂਸਪੋਰਟ ਕੰਪਨੀ ਦਾ ਅਕਾਊਂਟ ਅਤੇ ਟੈਕਸ ਸੰਭਾਲ ਰਹੇ ਨੇ, ਤੇ ਨਾਲ ਹੀ ਇਹ ਮੇਰਾ ਸੈਲਫ ਮੈਨੇਜ ਸੁਪਰ ਐਨੂਏਸ਼ਨ ਫੰਡ ਵੀ ਦੇਖਦੇ ਨੇ।
ਕੱਲ ਮੈਂ ਸਰਦਾਰ ਹਰਜੀਤ ਸਿੰਘ ਜੀ ਨੂੰ ਮਿਲਿਆ ਸੀ, ਉਹ ਵੀ ਦੱਸ ਰਹੇ ਸੀ ਕਿ ਉਹਨਾਂ ਦੇ ਫਾਰਮ ਐਂਡ ਬਿਜ਼ਨਸ ਟੈਕਸ ਐਂਡ ਅਕਾਊਂਟਿੰਗ ਦਾ ਸਾਰਾ ਕੰਮ ਅਕਾਊਂਟੈਂਟ ਸਮਾਰਟ ਵਾਲਾ ਹੀ ਦੇਖਦੇ ਨੇ।
ਤੁਸੀਂ ਵੀ ਕਿਸੇ ਤਰ੍ਹਾਂ ਦੀ ਟੈਕਸ, ਅਕਾਊਂਟਿੰਗ, ਸੈਲਫ ਮੈਨੇਜ, ਸੁਪਰ ਫੰਡ ਔਰ ਬਿਜ਼ਨਸ ਐਡਵਾਈਸ ਲਈ ਕੰਟੈਕਟ ਕਰੋ ਸਰਦਾਰ ਗੁਰਸਰਨ ਸਿੰਘ ਕੰਡੋਲਾ ਤੇ ਉਹਨਾਂ ਦੀ ਟੀਮ ਨੂੰ। ਵਧੇਰੀ ਜਾਣਕਾਰੀ ਲਈ ਕਾਲ ਕਰੋ ਅਕਾਊਂਟੈਂਟ ਸਮਾਰਟ 03995-9436 ਜਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ www.accountantsmart.com.au।
ਰੁਕ ਜਾ ਪੁੱਤ, ਜਿਹੜੇ ਪੰਜਾਬੀ ਚ ਲਿਖਣਾ ਚਾਹੁੰਦੇ ਉਹਨਾਂ ਨੂੰ ਤਾਇਆ ਲਿਖਾਊਗਾ। ਲਵੇ ਅਕਾਊਂਟੈਂਟ ਸਮਾਰਟ ਦਾ ਨੰਬਰ ਜੇ ਪੰਜਾਬੀ ਚ ਲਿਖਣਾ ਤਾਂ ਲਿਖੋ ਫਿਰ 0399-9594-36। ਤੇ ਜੇ ਕਿਸੇ ਨੇ ਈਮੇਲ ਕਰਨੀ ਆ, ਈਮੇਲ ਵੀ ਕਰ ਸਕਦਾ info@accountantsmart.com.au ਤੇ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Apne career nu naviyan unchaiyan den de layi ajj hi join karo Griffin College. Ghat samay ch skillful education hasil karo Griffin College. Ethe students nu ditta janda hai healthy te harmonious studying environment. Latest technology, online study, te affordable fees, qualified trainers, student support services. Aaj hi join karo Griffin College, L1 30 Herschel Street, Brisbane, QLD 4000, Brisbane de education te shopping hub de bilkul vich. For more information call 617-3106-5394.
ਉਹ ਬਤੀਜ ਘਰੇ ਹੀ ਆ, ਆਜੋ ਤਾਇਆ ਜੀ ਲੰਘਿਆ। ਉਹ ਬਤੀਜ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ 'ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 0425-33-5100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411-726-3348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਇਸ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ ਬ੍ਰਿਸਬੇਨ ਤੋਂ ਪਰਮਜੀਤ ਸਿੰਘ ਧਾਲੀਵਾਲ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਵੀਕਐਂਡ ਚੱਲ ਰਿਹਾ, ਦਿਨ ਐਤਵਾਰ, ਹੋਰ ਪ੍ਰੋਗਰਾਮ ਦਿਲ ਵਾਲੀ ਗੱਲ ਸਾਡਾ ਤੁਹਾਡਾ ਸਾਥ ਬਣਿਆ ਹੋਇਆ। ਇੱਕ ਘੰਟਾ ਹੋਰ ਆਪਾਂ ਆਪਸ 'ਚ ਗੱਲਾਂ ਕਰਨੀਆਂ। ਇਸ ਦੌਰਾਨ ਮਨਿੰਦਰਜੀਤ ਸਿੰਘ ਸਿੱਧੂ ਟਾਰਨੈਟ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸੁਖਜੀਵਨ ਗਰੇਵਾਲ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸੰਡੇ ਮੋਰਨਿੰਗ ਜੋਗਿੰਗ ਕਰ ਰਹੇ ਸੀ ਜੀ, ਇਸ ਲਈ ਸੁਨੇਹਾ ਲੇਟ ਹੋ ਗਿਆ, ਬਹੁਤ ਬਹੁਤ ਧੰਨਵਾਦ ਜੀ। ਗੁਰਵਿੰਦਰ ਸਿੰਘ ਨਿਊਜ਼ੀਲੈਂਡ ਵਾਲੇ ਵੀ ਪ੍ਰੋਗਰਾਮ 'ਚ ਆ ਗਏ ਨੇ, ਕਹਿੰਦੇ ਲੋਨ ਬਣਾ ਰਿਹਾ ਸੀ। ਅੱਛਾ, ਮਿਸ ਕਰਕੇ ਮੈਸੇਜ ਲੇਟ ਹੋ ਗਿਆ। ਦਿਨ ਐਤਵਾਰ ਨੂੰ ਤੁਹਾਨੂੰ ਪਤਾ ਕਿ ਲੋਨ ਕੱਟਣ ਦਾ ਟਾਈਮ ਹੁੰਦਾ ਗਾਰਡਨ, ਅਤੇ ਆਨੰਦਿਤ ਹੋ ਰਹੇ ਹਾਂ ਜੀ, ਅਤੇ ਬਿੱਟਾ ਜੀ ਨੂੰ ਵੈਲਕਮ, ਅਤੇ ਬਾਕੀ ਬੁਝਾਓ ਕਹਿੰਦੇ ਪੰਜਾਬ ਦੀ ਪੋਲੀਟਿਕਸ ਵਾਲੀ ਅੱਗ ਨੂੰ। ਹਾਂਜੀ ਕੋਸ਼ਿਸ਼ ਕਰਦੇ ਹਾਂ ਜੀ ਗੱਲਬਾਤ ਦੌਰਾਨ। ਜਗਦੀਪ ਗਿੱਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ, ਸਰਬੱਤ ਦਾ ਭਲਾ ਮੰਗ ਰਹੇ ਨੇ। ਔਰ ਅਮਨ ਰੰਧਾਵਾ ਕੀ ਹਾਲ ਚਾਲ ਹੈ ਅਮਨਪ੍ਰੀਤ? ਠੀਕ ਠਾਕ ਕਹਿੰਦੇ ਤਾਇਆ ਜੀ ਨਾਲ ਬੜੀ ਮਾੜੀ ਗੱਲ ਹੋਈ। ਹਾਂਜੀ ਹਾਂਜੀ ਉਹ ਬੈਨ ਤੁਹਾਨੂੰ ਪਤਾ ਬੈਨ ਕਰ ਦਿੱਤਾ ਉਹਨਾਂ ਨੂੰ। ਅਤੇ ਚਲੋ ਇੱਧਰ ਬਿੱਟਾ ਸਾਹਿਬ ਸਾਡੇ ਨਾਲ ਸ਼ਾਮਿਲ ਹੋ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ, ਅਤੇ ਉਹਨਾਂ ਨੂੰ ਵੀ ਮੈਂ ਸਵਾਗਤ ਉਹਨਾਂ ਦਾ ਵੀ ਕਰਦਾ ਹਾਂ। ਅਤੇ ਜੀ ਆਇਆ ਕਹਿੰਦਾ ਮੁਕਤਸਰ ਸਾਹਿਬ ਤੋਂ। ਸੋ ਬਿੱਟਾ ਸਾਹਿਬ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ, ਸਤਿ ਸ਼੍ਰੀ ਅਕਾਲ
ਜੀ। ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ ਜੀ। ਤਾਇਆ ਜੀ ਨੂੰ ਬੈਨ ਕਿਉਂ ਕਰਤਾ, ਮੈਨੂੰ ਕਿਉਂ ਗਾਲਾਂ ਪਾਉਣੇ ਉਹਨਾਂ ਤੋਂ?
ਤਾਇਆ ਜੀ ਨੂੰ ਫੇਸਬੁੱਕ 'ਤੇ ਬੈਨ ਕਰਤਾ, ਇੱਕ ਬਹੁਤ ਵੱਡੀ ਸਾਜ਼ਿਸ਼ ਸੀ ਕਿ ਉਹ ਅਕਾਲੀ ਦਲ ਦੇ ਵਰਕਰ ਨੇ ਅਤੇ ਉਹ ਮਿੱਟੀ ਪੁੱਟਣ ਦੇ ਮਾਹਰ ਨੇ, ਅਤੇ ਉਹਨਾਂ ਨੂੰ ਬੈਨ ਕਰਤਾ ਕਿ ਇਸ ਘਟਨਾਕ੍ਰਮ ਜਿਹੜਾ ਪੰਜਾਬ ਚੱਲ ਰਿਹਾ ਉਹ ਕਿਤੇ ਆਪਣੀ ਕੋਈ ਟਿੱਪਣੀ ਦੇ ਕੇ ਕੰਮ ਖਰਾਬ ਨਾ ਕਰ ਦੇਣ। ਮੈਨੂੰ ਲੱਗਦਾ ਸਕੀਮ ਨਾਲ ਉਹਨਾਂ ਨੂੰ ਬੈਨ ਕੀਤਾ ਗਿਆ ਫੇਸਬੁੱਕ ਤੋਂ 4-5 ਦਿਨ ਵਾਸਤੇ, ਆਈ ਡੀ ਉਹਨਾਂ ਦੀ ਲੋਕ
ਪਾਰਟੀ ਦਾ। ਸਾਡੀ ਪਾਰਟੀ ਦਾ ਬੰਦਾ ਸੀਗਾ, ਕਾਂਗਰਸ ਚਲਾ ਗਿਆ, ਫਿਰ ਘਰੇ ਲਿਆਵਾਂਗੇ, ਇਹ ਚ ਕਿਹੜੀ ਗੱਲ ਹੈ ਜੀ?
ਹਾਂਜੀ ਹਾਂਜੀ, ਹੁਣ ਇਹ ਹੈ ਵੀ ਪਹਿਲਾਂ ਇਹ ਦੱਸੋ ਵੀ ਤੁਸੀਂ ਦਿੱਲੀ ਹੋ, ਮੁਕਤਸਰ ਸਾਹਿਬ ਹੋ, ਜਾਂ ਕਿਤੇ ਸਿਸਵਾ ਫਾਰਮ ਤੇ ਤਾਂ ਨੀ ਤੁਸੀਂ?
ਨਹੀਂ, ਕੱਲ ਅਸਲ ਚ ਮੈਨੂੰ ਕੋਈ ਘਰੇਲੂ ਕੰਮ ਪੈ ਗਿਆ, ਕੱਲ ਮੈਂ ਲੁਧਿਆਣੇ ਮੁੜਿਆ ਆ।
ਅੱਛਾ,
ਤੇ ਮੈਨੂੰ ਹੁਣ ਇਉਂ ਲੱਗ ਰਿਹਾ ਵੀ ਅੱਜ ਮੈਂ ਵੀ ਵਿਹਲਾ, ਤੇ ਅੱਜ ਕੈਪਟਨ ਸਾਹਿਬ ਵੀ ਵਿਹਲੇ ਹੋਣਗੇ, ਤੇ ਅੱਜ ਮੈਂ ਜਾ ਆਇਆ ਵਾ, ਜੇ ਤੁਸੀਂ ਮੈਨੂੰ ਛੁੱਟੀ ਦੇ ਦਿਓ।
ਇੱਕ ਘੰਟਾ ਲੰਘਾ ਦਿਓ ਸਾਡੇ ਨਾਲ ਗੱਲਾਂ ਦਾ, ਬੜੀ ਤਤਪਰਤਾ ਹੈ ਗੱਲਾਂ ਸੁਣਨ ਦੀ ਕੈਪਟਨ ਸਾਹਿਬ ਦੀਆਂ। ਅਤੇ ਕੈਪਟਨ ਸਾਹਿਬ ਦੇ ਅਸਤੀਫੇ ਜਿਹੜੇ ਹੈ ਉਹ ਬੜੇ ਮਸ਼ਹੂਰ ਨੇ, ਫੌਜ 'ਚੋਂ ਅਸਤੀਫਾ, ਫਿਰ ਕਾਂਗਰਸ 'ਚੋਂ ਅਸਤੀਫਾ, ਫਿਰ ਅਕਾਲੀ ਦਲ 'ਚੋਂ ਅਸਤੀਫਾ, ਫਿਰ ਮੁੱਖ ਮੰਤਰੀ ਤੋਂ ਅਸਤੀਫਾ। ਇਹ ਅਸਤੀਫਿਆਂ ਦੀ ਲੜੀ ਹੈ, ਅਤੇ ਕੀ ਮਾਜਰਾ ਹੈ ਬਿੱਟਾ ਸਾਹਿਬ?
ਦੇਖੋ ਕੁਛ ਦੇ ਰਿਹਾ ਨਾ ਬੰਦਾ ਜੀ, ਭਲੇ ਅਸਤੀਫਾ ਹੀ ਦੇ ਰਿਹਾ, ਕੁਛ ਤਾਂ ਦੇ ਰਿਹਾ ਨਾ। ਇੱਥੇ ਲੋਕ ਕਹਿੰਦੇ ਜੀ ਤੁਸੀਂ ਦਿੰਦੇ ਹੀ ਕੁਛ ਨੀ, ਪੋਲੀਟੀਕਲ ਪਾਰਟੀਆਂ ਨੂੰ ਰੋਂਦੇ ਆ, ਤੁਸੀਂ ਦਿਆ ਕਰੋ ਜੀ ਸਾਨੂੰ, ਅਸੀਂ ਤੁਹਾਡੀ ਸਰਕਾਰ ਬਣਾਵਾਂਗੇ। ਉਹ ਕਹਿੰਦਾ ਮੈਂ ਤਾਂ ਸ਼ੁਰੂ ਤੋਂ ਹੀ ਦੇਣ ਨੂੰ ਤਿਆਰ ਹੈ, ਪਹਿਲਾਂ ਮੈਂ ਫੌਜ 'ਚ ਅਸਤੀਫਾ ਦਿੱਤਾ, ਫਿਰ ਉਦੋਂ ਪਹਿਲਾਂ ਕਾਂਗਰਸ 'ਚ ਦਿੱਤਾ, ਹੁਣ ਮੈਂ ਸਰਕਾਰ ਨੂੰ ਦੇ ਦਿੱਤਾ,
ਫਿਰ ਅਕਾਲੀ ਦਲ ਚੋਂ ਦਿੱਤਾ ਅਸਤੀਫਾ,
ਅਕਾਲੀ ਦਲ ਚੋਂ ਦਿੱਤਾ। ਜਿੰਨਾ ਮਰਜ਼ੀ ਉਹ ਕਹਿੰਦੇ ਦੇਖੋ ਜੀ ਦੁਬਾਰਾ ਤੁਸੀਂ ਦੇਖੋ ਵੀ ਅਸੀਂ ਸਿਸਵਾਂ ਫਾਰਮ ਬਣਾਇਆ, ਸਰਕਾਰੀ ਦੇਸ਼ ਦਾ ਇਸਤੇਮਾਲ ਨੀ ਕੀਤਾ, ਉਦੋਂ ਕੋਈ ਬਾਹਰਲੇ ਜਿਹੜੇ ਗੈਸਟ ਆ ਅਸੀਂ ਉਹਨਾਂ ਨੂੰ ਵੀ ਖੁਸ਼ ਕਰਦੇ ਰਹੇ, ਘਰੇ ਬਣਾਵਾਣੀ ਮੁੱਟੀ ਸਾਡੀ, ਤੂੰ ਤੂੰ ਮੈਂ ਹੁੰਦੀ ਰਹੀ। ਪਰ ਕੱਲ ਮਹਾਰਾਣੀ ਪਰਨੀਤ ਕੌਰ ਨੇ ਵੀ ਔਰ ਰਣਿੰਦਰ ਸਿੰਘ ਨੇ ਵੀ ਪੂਰਾ ਉਹਨਾਂ ਦਾ ਮੁੱਲ ਮੋੜਿਆ, ਨਾਲ ਰਹੇ ਆ ਉਹ, ਕੋਲ ਜਾਣ ਤੱਕ ਵੀ ਉਹਨਾਂ ਨੇ ਕਿਹਾ ਵੀ ਚਲੋ ਚੱਲਦੇ ਆ। ਰਣਿੰਦਰ ਵੀ ਕੱਲ ਐਕਟਿਵ ਨਜ਼ਰ ਆਏ, ਉਹ ਕਹਿੰਦੇ ਸਟੇਟ ਦੀਆਂ ਜਿਹੜੀਆਂ ਝਾਂਜਰਾਂ ਪਾਈਆਂ ਸੀਗੀਆਂ ਅੱਜ ਅਸੀਂ ਲਾਹਤੀਆਂ।
ਅੱਛਾ,
ਉਹਨਾਂ ਦਾ ਬਿਆਨ ਇਹ ਆਇਆ ਨਾ ਜਦੋਂ ਸਟੇਟ ਦੀਆਂ ਝਾਂਜਰਾਂ ਪਾਈਆਂ ਸੀ ਤੇ ਅਸੀਂ ਲਾਹਤੀਆਂ, ਦਾ ਮਤਲਬ ਹੈ ਕਿ ਸਟੇਟ ਦੀਆਂ ਝਾਂਜਰਾਂ ਪਾ ਕੇ ਉਹ ਨਚਾਉਂਦੇ ਸੀਗੇ ਹਾਈ ਕਮਾਂਡ ਵਾਲੇ, ਇੱਦਾਂ ਕਰੋ ਜੀ ਇੱਦਾਂ ਕਰੋ। ਕਹਿੰਦੇ ਅੱਜ ਤਾਂ ਸਾਡਾ ਪਲਾ ਹੋਇਆ, ਮੇਰਾ ਚਰਖਾ ਟੁੱਟਾ, ਪਲਾ ਹੋਇਆ ਮੇਰੇ ਤੰਦ ਟੁੱਟੀ, ਚਰਖਾ ਟੁੱਟਾ।
ਚਲੋ
ਕਹਿੰਦੇ ਅੱਜ ਅਸੀਂ ਆਜ਼ਾਦ ਹੋ ਗਏ।
ਨਹੀਂ, ਇਹਦਾ ਮਤਲਬ ਇਹ ਹੋਇਆ ਵੀ ਪਿਛਲੇ ਜਿਹੜੇ 5-10 ਸਾਲ ਰਾਜ ਕੀਤਾ ਆ ਉਹ ਆਪ ਨਹੀਂ ਕੀਤਾ, ਮਤਲਬ ਉਹ
ਬਿਲਕੁਲ ਤਾਂ ਕਠਪੁਤਲੀ ਦੀ ਤਰ੍ਹਾਂ ਪੋਲੀਟੀਕਲ ਪਾਰਟੀ ਦੇ ਬੰਦਿਆਂ ਨੂੰ ਹਾਈ ਕਮਾਂਡ ਨਚਾਉਂਦੀ ਹੈ, ਉਹ ਉਵੇਂ ਨੱਚਣਾ ਪੈਂਦਾ, ਉਵੇਂ ਕਰਨਾ ਪੈਂਦਾ। ਉਹ ਕਹਿੰਦੇ ਕਿ ਚੰਗਾ ਹੋਇਆ ਸਾਡੀ ਤਾਂ ਝਾਂਜਰਾਂ ਜਿਹੜੀਆਂ ਟੁੱਟ ਗਈਆਂ, ਸਾਡੀਆਂ ਝਾਂਜਰਾਂ ਲਹਿ ਗਈਆਂ ਜਾਂ ਲਾਹਤੀਆਂ ਅਸੀਂ ਸਟੇਟ ਦੀਆਂ ਝਾਂਜਰਾਂ। ਉਹਨਾਂ ਨੇ ਇਹ ਸ਼ਬਦ ਜਿਹੜਾ ਵਰਤਿਆ ਉਹ ਕਿਉਂ ਵਰਤਿਆ, ਇਸੇ ਲਈ ਵਰਤਿਆ
ਬਿੱਟਾ ਸਾਹਿਬ? ਫਿਰ ਇਹ ਤੋਂ ਤਾਂ ਫਿਰ ਉਹ ਬਰੀ ਹੋ ਗਏ ਨਾ, ਜਿਹੜਾ ਗੁਟਕਾ ਸਾਹਿਬ ਫੜ ਕੇ ਸਹੁੰ ਖਾਧੀ, ਨਸ਼ਾ ਖਤਮ ਕਰ ਦੇਣਾ, ਇੰਨੇ ਨੌਕਰੀਆਂ ਦੇ ਦੇਣੀਆਂ, ਘਰ ਘਰ ਆਹ ਕਰ ਦੇਣਾ, ਉਹ ਕਰ ਦੇਣਾ, ਇਹ ਤਾਂ ਕੰਮੇ ਸੌਖਾ ਵੇ, 2-3 ਮਹੀਨੇ ਰਹਿੰਦੇ ਤੇ ਅਸਤੀਫਾ ਦੇ ਦਿਓ। ਆਪਾਂ ਮੈਂ ਤਾਂ ਸੀਗਾ ਨਹੀਂ, ਮੈਂ ਤਾਂ ਕਰਨਾ ਚਾਹੁੰਦਾ ਸੀ, ਉਹ ਉੱਪਰ ਵਾਲੇ ਨਹੀਂ ਸੀ ਕਰਨ ਦਿੰਦੇ, ਆਹ ਨਹੀਂ ਸੀ ਕਰਨ ਦਿੰਦੇ। ਅਤੇ ਖੈਰ ਇਹਦੀ ਆਪਾਂ ਗੱਲ ਲੇਟਰ ਔਨ ਕਰਾਂਗੇ, ਪਰ ਪਹਿਲਾਂ ਇਹ ਦੱਸੋ ਵੀ ਇਸ ਵੇਲੇ ਪੰਜਾਬ ਦਾ ਮੁੱਖ ਮੰਤਰੀ ਕੌਣ ਹੈ? ਅਸਤੀਫਾ ਮਨਜ਼ੂਰ ਹੋ ਗਿਆ ਜਾਂ ਨਹੀਂ ਹੋ
ਗਿਆ? ਹਾਂਜੀ, ਪੰਜਾਬ ਦਾ ਮੁੱਖ ਮੰਤਰੀ ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਹੀ ਹੈ।
ਅੱਛਾ,
ਉਹਦਾ ਕਾਰਨ ਮੈਂ ਤੁਹਾਨੂੰ ਦੱਸ ਰਿਹਾ, ਉਹਦਾ ਕਾਰਨ ਅਸਲੀ ਕੀ ਹੈਗਾ ਕਿ ਕੱਲ ਜਦੋਂ ਮੁੱਖ ਮੰਤਰੀ ਸਾਹਿਬ ਨੇ ਰਿਜ਼ਾਈਨ ਕਰਨਾ ਚਾਹਿਆ, ਉਹਨਾਂ ਨੇ ਆਖਿਆ ਕਿ ਮੈਂ ਰਿਜ਼ਾਈਨ ਕਰਦਾ। ਤਾਂ ਗਵਰਨਰ ਸਾਹਿਬ ਕੋਲ ਗਏ, ਗਵਰਨਰ ਕੌਣ ਨੇ, ਬਨਵਾਰੀ ਲਾਲ ਪੁਰੋਹਿਤ।
ਅੱਛਾ।
ਪਰ ਬਨਵਾਰੀ ਲਾਲ ਪੁਰੋਹਿਤ ਜਦੋਂ ਉੱਥੇ ਪਹੁੰਚੇ, ਉਹਨਾਂ ਕੋਲ ਪਹੁੰਚੇ ਗਵਰਨਰ ਕੋਲ, ਤਾਂ ਉਹਨਾਂ ਨੇ ਆਖਿਆ ਕਿ ਆਹ ਲਓ ਜੀ ਅਸਤੀਫਾ।
ਅੱਛਾ।
ਉਹ ਕਹਿੰਦੇ ਠੀਕ ਹੈ ਜੀ। ਤੇ ਉਦੋਂ ਬਾਅਦ ਹੁਣ ਤੋਂ 9 ਘੰਟੇ ਪਹਿਲਾਂ ਪੰਜਾਬ ਰਾਜ ਭਵਨ ਵੱਲੋਂ ਇੱਕ 3 ਲਾਈਨਾਂ ਦਾ ਪ੍ਰੈਸ ਨੋਟ ਆਇਆ, ਜਿਹੜਾ ਅਸੀਂ ਨਸ਼ਰ ਵੀ ਕੀਤਾ ਹੈ, ਜਿਹਦੇ ਚ ਕੀ ਲਿਖਿਆ, ਜਿਹਦੇ ਚ ਲਿਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੰਤਰੀ ਮੰਡਲ ਦਾ ਅਸਤੀਫਾ ਦੇ ਦਿੱਤਾ। ਯਾਨੀ ਮੰਤਰੀ ਮੰਡਲ ਵੀ ਸਮਾਪਤ ਕਰ ਦਿੱਤਾ, ਮੁੱਖ ਮੰਤਰੀ ਦਾ ਅਹੁਦਾ ਵੀ ਖਾਲੀ ਹੈ।
ਅੱਛਾ।
ਲੇਕਿਨ ਅਗਲੀ ਲਾਈਨ ਉਹਦੇ ਚ ਲਿਖੀ ਹੈਗੀ ਹੈ ਕਿ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਉਹਨਾਂ ਦਾ ਅਤੇ ਉਹਨਾਂ ਦੇ ਮੰਤਰੀ ਮੰਡਲ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ।
ਅੱਛਾ ਜੀ।
ਔਰ ਤੀਜੀ ਲਾਈਨ ਜਿਹੜੀ ਹੈਗੀ ਹੈ ਉਹਦੇ ਚ ਲਿਖਿਆ ਹੈ, ਰਾਜਪਾਲ ਨੇ ਉਹਨਾਂ ਨੂੰ ਅਤੇ ਉਹਨਾਂ ਦੇ ਮੰਤਰੀ ਮੰਡਲ ਨੂੰ ਬਦਲਵੇਂ ਪ੍ਰਬੰਧ ਹੋਣ ਤੱਕ ਰੋਜ਼ਮਰਾ ਦੇ ਕੰਮ ਕਾਜ ਚਲਾਉਣ ਲਈ ਆਖਿਆ।
ਅੱਛਾ।
ਮੌਜੂਦਾ ਸਮੇਂ ਜਿਹਦੇ ਕੱਲ ਮੇਰੇ ਵਰਗੇ ਜਿਹੜੇ ਅਨਪੜ੍ਹ ਜਿਹੜੇ ਗਵਾਰ ਪੱਤਰਕਾਰ ਮੈਂ ਕਹਿ ਸਕਦਾ, ਜਿਹੜੇ ਬਾਹਰ ਰਾਜਪਾਲ ਭਵਨ ਦੇ ਖੜਕੇ ਕਹੀ ਜਾਂਦੇ ਸੀ ਕਿ ਹੁਣ ਸਾਬਕਾ ਹੋ ਗਏ ਜੀ, ਹੁਣ ਸਾਬਕਾ ਹੋ ਗਏ, ਉਹ ਸਾਬਕਾ ਨਹੀਂ ਹੋਇਆ, ਉਹ ਹਜੇ ਵੀ ਮੁੱਖ ਮੰਤਰੀ ਸੁੱਤਾ ਹੈ। ਉਹ ਕੱਲ ਮੁੱਖ ਮੰਤਰੀ ਵਜੋਂ ਉਹ 1 ਘੰਟਾ ਜ਼ਰੂਰ ਉਹਨੇ ਰਿਜ਼ਾਈਨ ਕਰਕੇ ਆਪਣੇ ਆਪ ਨੂੰ ਇਹ ਕਹਿ ਦਿੱਤਾ ਕਿ ਮੈਂ ਹੁਣ ਐਕਸ ਹੋ ਗਿਆ, ਹੁਣ ਜਿਹੜਾ ਮੁੱਖ ਮੰਤਰੀ ਆਏਗਾ ਉਹ ਕੰਮ ਸੰਭਾਲੇਗਾ।
ਅੱਛਾ।
ਲੇਕਿਨ ਰਾਜਪਾਲ ਨੇ ਸੰਕੇਤ ਦੇ ਦਿੱਤਾ ਵੀ ਤੁਸੀਂ ਮੁੱਖ ਮੰਤਰੀ ਹੈਗੇ ਹੋ, ਜਿੰਨੀ ਦੇਰ ਤੱਕ ਨਵਾਂ ਮੁੱਖ ਮੰਤਰੀ ਨਹੀਂ ਲਾਇਆ ਜਾਂਦਾ।
ਤੇ ਉਹ ਹੁਣ ਮੈਨੂੰ ਲੱਗਦਾ ਨੀ ਇਲੈਕਸ਼ਨਾਂ ਤੱਕ ਲੱਗੂਗਾ, ਤੁਹਾਡਾ ਕੀ ਖਿਆਲ ਹੈ?
ਹਾਂ, ਇਹ ਕੱਲ ਇਹ ਚਰਚਾ ਚੱਲੀ ਹੈ ਜੀ, ਕੱਲ ਹੁਣ ਇਹ ਚਰਚਾ, ਇੱਕ ਨਵੀਂ ਚਰਚਾ ਜਿਹੜੀ ਪੰਜਾਬ ਦੇ ਵਿੱਚ ਛਿੜ ਗਈ ਹੈ ਕਿ ਮੁੱਖ ਮੰਤਰੀ ਵਜੋਂ ਅਸਤੀਫਾ ਦੇ ਦਿੱਤਾ ਕੈਪਟਨ ਅਮਰਿੰਦਰ ਸਿੰਘ ਨੇ, ਤੇ ਨਾਲ ਹੀ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਤੇ ਭਾਜਪਾ ਦੇ ਸਟਾਈਲ ਦਾ ਹਮਲਾ ਕੀਤਾ। ਜਿਹੜਾ ਭਾਜਪਾ ਦੇ ਸਟਾਈਲ ਦਾ ਹਮਲਾ, ਉਹਦੇ ਚ ਕੀ ਹੈ, ਉਹਦੇ ਚ ਇਹ ਹੈਗਾ ਕਿ 2015 ਤੱਕ ਅਮਰਿੰਦਰ ਸਿੰਘ ਦੇ ਇਸੇ ਰਵੱਈਏ ਕਰਕੇ ਇਹ ਦਾਅਵਾ ਕੀਤਾ ਜਾਣ ਲੱਗਿਆ ਸੀ, ਇਸ ਤਰ੍ਹਾਂ ਦੀ ਪਰਸੈਪਸ਼ਨ ਬਣਦੀ ਸੀ ਕਿ ਉਹ ਭਗਵਾਂ ਪਾਰਟੀ ਨਾਲ ਜੁੜ ਸਕਦੇ ਆ। ਹਾਲਾਂਕਿ ਇਸ ਅਟਕਲਾਂ ਨੂੰ ਉਹਨਾਂ ਨੇ ਬਹੁਤ ਸਮੇਂ ਰੱਦ ਵੀ ਕੀਤਾ। ਲੇਕਿਨ ਹੁਣ ਜਦੋਂ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਅਮਰਿੰਦਰ ਸਿੰਘ ਨੇ ਜਦੋਂ ਆਪਣੇ ਵਿਰੋਧੀ ਅਕਾਲੀ ਦਲ ਤੇ ਦੂਜੇ ਪਾਸੇ ਜਿਹੜੇ ਹੈ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੇ ਉੱਤੇ ਸਿੱਧਾ ਸਿੱਧਾ ਹਮਲਾ ਕੀਤਾ, ਉੱਥੇ ਭਾਜਪਾ ਦੇ ਪ੍ਰਤੀ ਉਹਨਾਂ ਦਾ ਜਿਹੜਾ ਰਵੱਈਆ ਉਹ ਬਿਲਕੁਲ ਸੌਫਟ ਰਿਹਾ। ਤੇ ਹੁਣ ਜਦੋਂ ਨਵਜੋਤ ਸਿੰਘ ਸਿੱਧੂ ਤੇ ਉਹਨਾਂ ਨੇ ਹਮਲਾ ਕੀਤਾ, ਬਹੁਤ ਤੇਵਰ ਤਿੱਖੇ ਕੀਤੇ ਹੈ, ਤੇ ਇਹ ਚਾਂਸ ਲੱਗ ਰਹੇ ਨੇ ਕਿ ਦੁਬਾਰਾ ਉਹਨਾਂ ਦਾ ਭਾਰਤੀ ਜਨਤਾ ਪਾਰਟੀ ਨਾਲ ਜੁੜਨ ਦੀਆਂ ਜਿਹੜੀਆਂ ਹੈਗੀਆਂ ਉਹ ਕਿਆਸ ਰਾਈਆਂ ਜਾਂ ਅਟਕਲਾਂ ਉਹ ਲੱਗਣੀਆਂ ਸ਼ੁਰੂ ਹੋ ਗਈਆਂ, ਕਿਉਂਕਿ ਭਾਜਪਾ ਦੀ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਦੇ ਜਿਹੜੇ ਪਾਕਿਸਤਾਨ ਕਨੈਕਸ਼ਨ ਦੀ ਗੱਲ ਕਹੀ ਹੈ, ਉਹਦੇ ਤੋਂ ਇਹ ਸਾਫ਼ ਹੁੰਦਾ ਹੈ ਕਿ ਜੇ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਸਿੱਧੂ ਨੂੰ ਕਾਂਗਰਸ ਦਾ ਮੁੱਖ ਮੰਤਰੀ ਦਾ ਚਿਹਰਾ ਕਾਂਗਰਸ ਬਣਾਉਂਦੀ ਹੈ, ਤਾਂ ਉਹ ਇਹਦਾ ਖੁੱਲ੍ਹ ਕੇ ਵਿਰੋਧ ਵੀ ਕਰਨਗੇ। ਔਰ ਜਿੱਥੋਂ ਤੱਕ ਉਹਨਾਂ ਨੇ ਕੱਲ੍ਹ ਰਾਸ਼ਟਰੀ ਸੁਰੱਖਿਆ ਦੀ ਗੱਲ ਕਹੀ ਹੈ, ਰਾਸ਼ਟਰੀ ਨੈਸ਼ਨਲ ਸਿਕਿਉਰਿਟੀ ਦਾ ਮਸਲੇ ਦੀ ਗੱਲ ਕਹੀ ਹੈ, ਤੇ ਇਹ ਦਾਅਵਾ ਉਹਨਾਂ ਨੇ ਕੀਤਾ ਕਿ ਸਿੱਧੂ ਜਿੱਥੇ ਇਮਰਾਨ ਖਾਨ ਦੇ ਚੰਗੇ ਦੋਸਤ ਨੇ ਪਾਕਿਸਤਾਨ ਦੀ ਜਿਹੜੀ ਫੌਜ ਮੁਖੀ ਦੇ ਜਨਰਲ ਕਮਰ ਜਾਵੇਦ ਬਾਜਵਾ, ਉਹਨਾਂ ਨਾਲ ਚੰਗੇ ਸੰਬੰਧ ਹੈ, ਤਾਂ ਉਹ ਇਹ ਵੀ ਕਹਿੰਦੇ ਆ ਕਿ ਜੇ ਸਿੱਧੂ ਮੁੱਖ ਮੰਤਰੀ ਬਣਦੇ ਆ ਤਾਂ ਉਹ ਪੰਜਾਬ ਦਾ ਜਿਹੜਾ ਪੀੜਾ ਉਹ ਗਰਕ ਕਰ ਦੇਣਗੇ। ਹੁਣ ਅਮਰਿੰਦਰ ਨੇ ਸਿੱਧੂ ਦੇ ਪਾਕਿਸਤਾਨ ਦੇ ਇਹਨਾਂ ਰਿਸ਼ਤਿਆਂ ਦੇ ਕੁਝ ਸਾਲ ਪਹਿਲਾਂ, ਜਦੋਂ ਤੁਹਾਨੂੰ ਯਾਦ ਹੋਣਾ ਕਿ ਇਮਰਾਨ ਖਾਨ ਦਾ ਜਦੋਂ ਸਹੁੰ ਚੁੱਕ ਸਮਾਗਮ ਸੀ, ਉਦੋਂ ਵੀ ਇਹ ਗੱਲ ਜੁੜਦੀ ਸੀ, ਜਦੋਂ ਇਮਰਾਨ ਖਾਨ ਨੇ ਨਵਜੋਤ ਸਿੰਘ ਸਿੱਧੂ ਨੂੰ ਸੱਦਾ ਪੱਤਰ ਭੇਜਿਆ ਸੀ, ਔਰ ਕੈਪਟਨ ਅਮਰਿੰਦਰ ਸਿੰਘ ਨੇ ਉਦੋਂ ਸਿੱਧੂ ਨੂੰ ਇਹ ਵੀ ਸਲਾਹ ਦਿੱਤੀ ਸੀ, ਤੁਹਾਨੂੰ ਯਾਦ ਹੋਣਾ, ਕਿ ਇਹ ਸਿੱਧੂ ਨੂੰ ਉਹਨਾਂ ਦੇ ਸਮਾਗਮ ਦੇ ਵਿੱਚ ਹਿੱਸਾ ਨਹੀਂ ਲੈਣਾ ਚਾਹੀਦਾ। ਹਾਲਾਂਕਿ ਸਿੱਧੂ ਨੇ ਉਹਨਾਂ ਦੀ ਗੱਲ ਨੂੰ ਬਿਲਕੁਲ ਅਣਸੁਣਿਆ ਕੀਤਾ ਸੀ, ਔਰ ਇਸੇ ਕਰਕੇ ਅਮਰਿੰਦਰ ਸਿੰਘ ਨੇ ਸਿੱਧੂ ਦੀ ਜਿਹੜੀ ਆਲੋਚਨਾ ਕੀਤੀ ਹੈ। ਔਰ ਪਾਕਿਸਤਾਨ ਨੂੰ ਲੈ ਕੇ ਜਿਹੜਾ ਬੀਜੇਪੀ ਦਾ ਸਟੈਂਡ ਹੈ ਉਹ ਵੀ ਹਮੇਸ਼ਾ ਕਲੀਅਰ ਰਿਹਾ, ਬਿਲਕੁਲ ਕਲੀਅਰ ਤੇ ਸਪਸ਼ਟ ਰਿਹਾ। ਔਰ ਪਾਕਿਸਤਾਨ ਦੇ ਵਿੱਚ ਜਦੋਂ ਉਹ ਗਏ ਸਨ ਉਦੋਂ ਵੀ ਉਹਨਾਂ ਨੇ ਇਹ ਗੱਲ ਕਹੀ ਸੀ, ਤੇ ਅੱਜ ਅਮਰਿੰਦਰ ਦਾ ਰਵੱਈਆ ਵੀ ਸੇਮ ਉਹੀ ਹੈਗਾ ਬੀਜੇਪੀ ਵਾਲਾ। ਜਦੋਂ ਬੀਜੇਪੀ ਇਹ ਕਹਿ ਰਹੀ ਸੀ ਕਿ ਪਾਕਿਸਤਾਨ ਤੇ ਭਰੋਸਾ ਕਰਨਾ ਸਾਡੇ ਲਈ ਚੰਗਾ ਨਹੀਂ, ਜਾਂ ਅਫਗਾਨਿਸਤਾਨ ਦੇ ਵਿੱਚ ਜਿਹੜੀ ਤਾਲਿਬਾਨ ਦੀ ਸਰਕਾਰ ਬਣਾ ਕੇ ਉਹਨਾਂ ਨੇ ਪਿੱਛੇ ਗਵਰਨਮੈਂਟ ਆਫ ਇੰਡੀਆ ਦਾ ਬਿਆਨ ਵੀ ਆਇਆ ਵੀ ਡਬਲ ਗੇਮ ਖੇਡ ਰਿਹਾ ਪਾਕਿਸਤਾਨ ਤੇ ਰਾਸ਼ਟਰੀ ਸੁਰੱਖਿਆ ਦੇ ਮੁੱਦੇ ਨਾਲ ਜੁੜੀ ਗੱਲ ਹੈ। ਇਹ ਗੱਲਾਂ ਸਾਰੀਆਂ ਭਾਜਪਾ ਦੇ ਨੇੜੇ ਲਿਆਉਣੀਆਂ ਕੈਪਟਨ ਅਮਰਿੰਦਰ ਸਿੰਘ ਦੇ ਇਹਨਾਂ ਬਿਆਨਾਂ ਦੇ ਮੱਦੇ ਨਜ਼ਰ।
ਬਿੱਟਾ ਸਾਹਿਬ ਛੱਜ ਤਾਂ ਬੋਲੇ, ਛਾਨਣੀ ਕਿਉਂ ਬੋਲੇ? ਮਤਲਬ ਉਹਦੇ ਤਾਂ ਇਮਰਾਨ ਖਾਨ ਦੇ ਨਾਲ ਸੰਬੰਧ ਹੈ, ਵਧੀਆ ਸੰਬੰਧ ਹੈ, ਫਰੈਂਡਲੀ ਸੰਬੰਧ ਹੈ, ਤੇ ਕੈਪਟਨ ਸਾਹਿਬ ਦੇ ਰੂਸਾਂ ਦੇ ਸੰਬੰਧ ਦੇ ਨਾਲ ਫਿਰ ਮਤਲਬ ਉਹ ਕਿਸ ਤਰ੍ਹਾਂ ਦਾ ਉੱਥੇ ਸੁਰੱਖਿਆ ਦਾ?
ਬਿਲਕੁਲ, ਇਹ ਇਹ ਗੱਲ, ਇਹ ਸਵਾਲ ਬੜਾ ਅੱਛਾ ਤੁਹਾਡਾ। ਇਹ ਕੱਲ ਵੀ ਇਹ ਗੱਲ ਚਰਚਾ ਚੱਲਦੀ ਸੀ ਜਦੋਂ ਇਹ ਗੱਲ ਹੁੰਦੀ ਸੀ। ਉਹ ਕਹਿੰਦੇ ਜੀ ਗੱਲ ਸੁਣੋ, ਸਾਡਾ ਤਾਂ ਅਸੀਂ ਤਾਂ ਮੋਹ ਮੁਹੱਬਤ ਵਾਲੇ ਬੰਦੇ ਹਾਂ, ਜਿਹੜਾ ਸਾਡੇ ਕੋਲ ਆਉਂਦਾ ਅਸੀਂ ਉਹਨੂੰ ਮੋਹ ਮੁਹੱਬਤ ਕਰਦੇ ਹਾਂ, ਵੈਲਕਮ ਕਰਦੇ ਹਾਂ। ਦੇਖੋ ਪੰਜਾਬ ਦੇ ਵਿੱਚ ਸੀਤਾਫਲ ਕਿਹਨੇ ਸੁਣਿਆ ਸੀਗਾ, ਪੰਜਾਬ ਦੇ ਵਿੱਚ ਚੀਕੂ ਦਾ ਬਾਗ ਕਿਹਨੇ ਲਾਇਆ ਸੀ? ਇਹ ਸਾਰਾ ਅਸੀਂ ਪੰਜਾਬ ਦੇ ਲੋਕਾਂ ਨੂੰ ਸੀਤਾਫਲ ਚੀਕੂ ਖਵਾਉਣੇ ਹੈ, ਅਸੀਂ ਤੇ ਚੰਗੀ ਗੱਲ ਕਰਦੇ ਹਾਂ। ਦੂਜੀ ਗੱਲ ਇਹ ਹੈ ਕਿ ਮੈਂ ਪੋਤਿਆਂ ਪੜਪੋਤਿਆਂ ਵਾਲਾ ਹੋ ਗਿਆ ਤੇ ਮੇਰੀ ਵਾਈਫ ਹੈ, ਮੇਰੇ ਬੱਚੇ ਹੈ, ਉਹਨਾਂ ਨੂੰ ਕੋਈ ਇਤਰਾਜ ਨਹੀਂ, ਤੇ ਇਹ ਇਹਨਾਂ ਨੂੰ ਕੀ ਇਤਰਾਜ ਹੈ?
ਬੁੱਟਾ ਸਾਹਿਬ ਇਹ ਮਤਲਬ ਬੱਚਿਆਂ ਜਿਹੀਆਂ ਵਾਲੀਆਂ ਗੱਲਾਂ ਨੇ ਇਹਨਾਂ ਦੀਆਂ, ਪਰ ਜਿਹੜੀ ਪਿੱਛੇ ਤਾਰ ਹੈ, ਤਾਰ ਤਾਂ ਸਿਰਫ ਚੀਫ ਮਿਨਿਸਟਰੀ ਦੀ ਆ, ਪਾਕਿਸਤਾਨ ਦਾ ਇਸਦੇ ਵਿੱਚ ਕੋਈ ਲੈਣ ਦੇਣ ਨਹੀਂ ਹੈਗਾ, ਹਨਾ, ਤੇ ਜਿਹੜੀ ਅੰਦਰੂਨੀ ਆ। ਹੁਣ ਇੱਕ ਇਹਦੇ ਵਿੱਚ ਪਰਤ ਇਹ ਵੀ ਲੱਗਦੀ ਹੈ, ਸਮਝ ਹੋ ਸਕਦਾ ਹੈ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉਹ ਬੀਜੇਪੀ ਦੀ ਬੋਲੀ ਬੋਲ ਰਹੇ ਨੇ, ਉਹਨਾਂ ਦੇ ਟੋਨ ਦੇ ਉੱਤੇ ਸਿੱਧੂ ਦੇ ਹਮਲਾ ਕਰ ਰਹੇ ਨੇ। ਇਹਦੇ ਦੋ ਕਾਰਨ ਮੈਨੂੰ ਲੱਗਦੇ ਆ, ਇੱਕ ਤਾਂ ਉਹ ਸੁਨੀਲ ਜਾਖੜ ਨੂੰ ਸ਼ਾਇਦ ਬਣਵਾਉਣਾ ਚਾਹੁੰਦੇ ਹੋਣ ਚੀਫ ਮਿਨਿਸਟਰ ਸਿੱਧੂ ਨੂੰ ਰੁਕਵਾ ਕੇ, ਇੱਕ ਤਾਂ ਇਹ ਐਂਗਲ ਹੈ। ਦੂਸਰਾ ਐਂਗਲ ਇਹ ਹੈ ਵੀ ਹੋ ਸਕਦਾ ਆ ਕਿ ਇਹ ਆਉਣ ਵਾਲੀ ਇਲੈਕਸ਼ਨ ਤੱਕ ਇੱਦਾਂ ਹੀ ਟੈਂਪਰੇਰੀ ਚੀਫ ਮਿਨਿਸਟਰ ਬਣੇ ਰਹਿਣ, ਅਤੇ ਬੀਜੇਪੀ ਦੇ ਵੱਲੋਂ ਫਿਰ ਇਹ ਕਹਿਣ, ਹੁਣ ਮੈਂ ਚਲੋ ਬੀਜੇਪੀ 'ਚ, ਕਿਉਂਕਿ ਬੀਜੇਪੀ ਨੂੰ ਵੀ ਸਿੱਖ ਚਿਹਰਾ ਚਾਹੀਦਾ, ਸਟੇਬਲ ਚਿਹਰਾ ਚਾਹੀਦਾ, ਅਤੇ ਉਹਨਾਂ ਦੇ ਕਾਂਗਰਸ ਦੇ ਜਿਹੜੇ ਕੈਪਟਨ ਦੇ ਨਾਲ ਵਿਧਾਇਕ ਹੈ ਉਹ ਰਲ ਕੇ, ਤਾਂ ਬੀਜੇਪੀ ਦੇ ਰਲ ਕੇ ਉਹ ਸਰਕਾਰ ਬਣਾਉਣ ਦਾ ਅਮਿਤ ਸ਼ਾਹ ਨੂੰ ਵੀ ਸੁਪਨਾ ਸ਼ਾਇਦ ਆਉਂਦਾ ਹੋਵੇਗਾ।
ਦੇਖੋ ਇਹਦੇ 'ਚ ਨਾ ਆਪਾਂ ਇੱਕ ਪਿੱਛੇ ਗੱਲ ਜੋੜ ਲਈਏ
ਜੀ।
ਤੁਹਾਨੂੰ ਯਾਦ ਹੋਣਾ ਵੀ ਜੰਤਰ ਮੰਤਰ ਦੇ ਉੱਤੇ ਜਿਹੜੇ ਕਾਂਗਰਸ ਦੇ ਧਰਨੇ ਸੀ ਉਹ ਆਪਾਂ ਤਕਰੀਬਨ ਕਵਰ ਕਰਦੇ ਰਹੇ, ਤੇ ਉਦੋਂ ਇੱਕ ਗੱਲ ਖੁੱਲ ਕੇ ਸਾਹਮਣੇ ਆਈ ਸੀ, ਤੇ ਮੈਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਹੀ ਆਪਾਂ ਇਹ ਜ਼ਿਕਰ ਕੀਤਾ ਸੀਗਾ ਕਿ ਰਵਨੀਤ ਸਿੰਘ ਬਿੱਟੂ, ਜਸਬੀਰ ਸਿੰਘ ਗਿੱਲ, ਗੁਰਜੀਤ ਸਿੰਘ ਔਜਲਾ ਔਰ ਉੱਥੇ ਜਿਹੜੇ ਹੋਰ ਬੰਦੇ ਬੈਠਦੇ ਨੇ ਉਹ ਸਿੱਧੇ ਸੰਪਰਕ ਦੇ ਵਿੱਚ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ
ਜੀ।
ਔਰ ਉਹਦਾ ਜਿਉਂਦਾ ਜਾਗਦਾ ਸਬੂਤ ਇਹ ਮਿਲਿਆ, ਤੁਸੀਂ ਦੇਖੋ ਪ੍ਰਤਾਪ ਸਿੰਘ ਬਾਜਵਾ ਤੇ ਰਵਨੀਤ ਸਿੰਘ ਬਿੱਟੂ ਨੂੰ ਨਵੀਆਂ ਪ੍ਰੈਡੋ ਗੱਡੀਆਂ ਦਿੱਤੀਆਂ ਕੇਂਦਰ ਸਰਕਾਰ ਨੇ, ਐਨ ਐਸ ਜੀ ਸਿਕਿਉਰਿਟੀ ਦਿੱਤੀ ਤੇ ਬਿੱਟੂ ਨੂੰ ਜੈਡ ਪਲੱਸ ਸਿਕਿਉਰਿਟੀ ਦਿੱਤੀ।
ਅੱਛਾ,
ਔਰ ਉਦੋਂ ਬਾਅਦ ਉਹੀ ਰਵਨੀਤ ਸਿੰਘ ਬਿੱਟੂ ਜਿਹੜਾ 4.5 ਸਾਲ ਤਰਸਦਾ ਰਿਹਾ ਵੀ ਕੈਪਟਨ ਅਮਰਿੰਦਰ ਸਿੰਘ ਕਿਤੇ ਮੈਨੂੰ ਫੋਨ ਕਰ ਲਵੇ ਜਾਂ ਮੈਨੂੰ ਕਿਤੇ ਸੱਦ ਲਵੇ, ਤੇ ਉਹਦੇ ਲਈ ਜਦੋਂ ਦਰਵਾਜ਼ੇ ਖੋਲ੍ਹੇ ਤੇ ਕੈਪਟਨ ਅਮਰਿੰਦਰ ਸਿੰਘ ਦੀ ਪਿੱਠ ਤੇ ਰਵਨੀਤ ਸਿੰਘ ਬਿੱਟੂ ਖੜਾ ਹੁੰਦਾ ਸੀ, ਗੁਰਜੀਤ ਸਿੰਘ ਔਜਲਾ ਖੜਾ ਹੁੰਦਾ ਸੀ, ਜਸਬੀਰ ਸਿੰਘ ਗਿੱਲ ਡਿੰਪਾ ਖੜਾ ਹੁੰਦਾ ਸੀ, ਤੇ ਜਦੋਂ ਇਹ ਉਹਨਾਂ ਨੇ ਜਨਤਕ ਤੌਰ ਤੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਨਹੀਂ ਬਣਨ ਦੇਣਾ।
ਅੱਛਾ,
ਇਹ ਗੇਮ ਉਦੋਂ ਦੀ ਚੱਲਦੀ ਸੀ। ਜਿਹੜੇ ਇਹ ਇਹ ਜਿਹੜੀ ਕਰੈਕਸ਼ਨ ਤਾਰਾਂ ਜੁੜਦੀਆਂ ਨੇ ਇਹ ਇਕੱਲਾ ਰਵਨੀਤ ਸਿੰਘ ਬਿੱਟੂ, ਗੁਰਜੀਤ ਸਿੰਘ ਔਜਲਾ, ਜਸਵੀਰ ਸਿੰਘ ਡਿੰਪਾ, ਪ੍ਰਤਾਪ ਸਿੰਘ ਬਾਜਵਾ ਦੇ ਸੰਬੰਧ ਕੈਪਟਨ ਅਮਰਿੰਦਰ ਸਿੰਘ ਨਾਲ ਸੁਖਾਵੇਂ ਹੋ ਜਾਣੇ, ਇਹਦਾ ਮਤਲਬ ਸੀਗਾ ਕਿ ਜਿਹੜੇ ਅੱਗੇ ਘੋੜੇ ਚੱਲ ਰਹੇ ਨੇ, ਮੋਹਰੇ ਚੱਲ ਰਹੇ ਨੇ ਜਿਹੜੇ, ਉਹ ਪਹਿਲਾਂ ਛੰਟੇ ਤੇ ਛੰਟਾ ਮਾਰ ਕੇ ਪਹਿਲਾਂ ਕਰੈਕਸ਼ਨ ਜੋੜ ਰਹੇ ਸਨ। ਜਿਹੜੀ ਕੱਲ ਬੀਜੇਪੀ ਦੀ ਬੋਲੀ ਬੋਲੀ ਹੈ ਕੈਪਟਨ ਅਮਰਿੰਦਰ ਸਿੰਘ ਨੇ, ਇਹ ਕਨੈਕਸ਼ਨ ਉੱਥੇ ਜੁੜਦਾ। ਔਰ ਦੂਜੇ ਪਾਸੇ ਖੇਤੀ ਬਿੱਲਾਂ ਦਾ ਅੱਜ 1 ਸਾਲ ਹੋ ਗਿਆ, 17 ਸਤੰਬਰ
ਜੀ,
ਬੀਜੇਪੀ ਦਾ ਕੋਈ ਨਾਂ ਵੀ ਪੰਜਾਬ ਚ ਲੈਵੇ ਤਾਂ ਮੈਨੂੰ ਲੱਗਦਾ ਹੈ ਕਿ ਉਹਨੂੰ ਬੰਦਾ ਪਹਿਲਾਂ 100 ਗਾਲ ਕੱਢਦਾ
ਜੀ।
ਬੀਜੇਪੀ ਦੇ MLA ਨਾਲ ਜਿਹੜਾ ਕੁਛ ਹੋ ਰਿਹਾ ਹੈ, ਜਿਹੜਾ ਕੁਛ ਮਲੋਟ ਚ ਹੋਇਆ ਹੈ, ਬੀਜੇਪੀ ਦੇ ਆਗੂਆਂ ਨਾਲ ਜਿਹੜਾ ਕੁਛ ਹੋ ਰਿਹਾ ਹੈ, ਉਹ ਜ਼ਿਆਦਾ ਭਲੀ ਭੰਤ ਤੁਸੀਂ ਵੀ ਜਾਣਦੇ ਹੋ ਕਿ ਕੱਲ ਉਹਨੇ ਮਾੜਾ ਜਿਹਾ ਕਿਹਾ ਤੇ ਉਹਦਾ ਦੇਖ ਲਓ ਗੋਏ ਨਾਲ ਉਹਦੀਆਂ ਕੰਧਾਂ ਲਬੇੜ ਦਿੱਤੀਆਂ। ਅੱਜ ਬੀਜੇਪੀ ਨੂੰ ਇੱਕ ਸਿੱਖ ਚਿਹਰਾ ਚਾਹੀਦਾ। ਬੀਜੇਪੀ ਇਸ ਤਾਕ ਦੇ ਵਿੱਚ ਹੈ ਕਿ ਖੇਤੀ ਬਿੱਲ ਜੇ ਅਸੀਂ ਦੁਬਾਰਾ ਰਿਵਿਊ ਕਰ ਲਈਏ ਕਿਉਂਕਿ ਪਿੱਛੇ ਵੀ ਤੁਹਾਨੂੰ ਯਾਦ ਹੋਣਾ 23 ਜਨਵਰੀ ਨੂੰ ਜਦੋਂ ਕਿਸਾਨ ਜਥੇਬੰਦੀਆਂ ਦੀ ਪ੍ਰਧਾਨ ਮੰਤਰੀ ਦੇ ਮੰਤਰੀ ਮੰਡਲ ਨਾਲ ਮੀਟਿੰਗ ਹੋ ਰਹੀ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਅਸੀਂ 2 ਸਾਲ ਬਿੱਲ ਹੋਲਡ ਕਰ ਲੈਂਦੇ ਹਾਂ ਤਾਂ ਤੁਸੀਂ ਸਾਡੇ ਨਾਲ ਗੱਲ ਕਰੋ। ਹੁਣ ਪਿੱਛੇ ਜਦੋਂ 360 ਰੁਪਏ ਗੰਨੇ ਦਾ ਰੇਟ ਵਧਾਇਆ ਗਿਆ, ਕਮਾਦ ਦਾ ਰੇਟ ਵਧਾਇਆ ਗਿਆ, ਤਾਂ ਉਦੋਂ ਕੈਪਟਨ ਅਮਰਿੰਦਰ ਸਿੰਘ ਦੇ ਮੂੰਹ ਦੇ ਵਿੱਚ ਲੱਡੂ ਜਦੋਂ ਪਾਏ ਗਏ ਉਦੋਂ ਚਰਚਾ ਇਹ ਚੱਲੀ ਸੀ ਵੀ ਇਹ ਕਿੱਡੀ ਕੁ ਵੱਡੀ ਤੁਸੀਂ ਖੁਸ਼ੀ ਮਨਾਈ ਜਾਂਦੇ ਹੋ, 600 ਕਿਸਾਨ ਜਿਹਦੇ ਸ਼ਹਾਦਤ ਹਾਸਲ ਕਰ ਗਿਆ ਤੇ ਤੁਸੀਂ ਇਹ ਇੰਨੀ ਖੁਸ਼ੀ ਨਾ ਮਨਾਓ। ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਚਰਚਾ ਵਿੱਚ ਆਏ ਸੀ ਕਿ ਕੈਪਟਨ ਅਮਰਿੰਦਰ ਸਿੰਘ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨਾਲ, ਗ੍ਰਹਿ ਮੰਤਰੀ ਨਾਲ, ਰੱਖਿਆ ਮੰਤਰੀ ਨਾਲ ਔਰ ਬੀਜੇਪੀ ਦੇ ਪ੍ਰਧਾਨ ਨਾਲ ਵੀ ਦਿੱਲੀ ਚ ਮੀਟਿੰਗ ਕਰਕੇ ਆਏ ਨੇ ਔਰ ਉਹਨਾਂ ਨੂੰ ਵੀ ਇਹ ਪਤਾ ਹੈ ਕਿ 2024 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਹੈ ਉਸ ਤੋਂ ਪਹਿਲਾਂ ਜਦੋਂ ਹੁਣ ਨਰਿੰਦਰ ਮੋਦੀ ਦਾ ਬਦਲ ਕਾਂਗਰਸ ਲੱਭ ਰਹੀ ਸੀ ਤੇ ਕਾਂਗਰਸ ਨੂੰ ਲੱਭ ਨਹੀਂ ਰਿਹਾ ਸੀ ਤੇ ਇਸੇ ਸੰਦਰਭ ਦੇ ਵਿੱਚ ਉਹਨਾਂ ਨੇ ਆਖਿਆ ਕਿ 2022 ਦੇ ਵਿੱਚ ਜੇ ਬੀਜੇਪੀ ਨੇ ਆਪਣੀ ਜੜ ਲਾਉਣੀ ਹੈ, ਆਪਣਾ ਪੈਰ ਲਾਉਣਾ ਹੈ ਤਾਂ ਉਹਨਾਂ ਨੂੰ ਇੱਕ ਸਿੱਖ ਚਿਹਰਾ ਚਾਹੀਦਾ ਤੇ ਉਹ ਸਿੱਖ ਚਿਹਰਾ ਅਮਰਿੰਦਰ ਸਿੰਘ ਤੋਂ ਵੱਡਾ ਬੀਜੇਪੀ ਨੂੰ ਕਦੇ ਵੀ ਨਹੀਂ ਮਿਲ ਸਕਦਾ ਪੰਜਾਬ ਦੇ ਵਿੱਚੋਂ। ਔਰ ਜਿਹੜਾ ਇਹ ਅਸਤੀਫਾ ਦਿੱਤਾ ਗਿਆ,
ਹਾਂਜੀ ਬਿੱਟਾ ਸਾਹਿਬ,
ਜਦੋਂ ਕੱਲ ਕੈਪਟਨ ਜਦੋਂ ਕੈਪਟਨ ਅਮਰਿੰਦਰ ਸਿੰਘ ਇਹ ਕਹਿ ਰਹੇ ਆ ਕਿ ਮੈਨੂੰ ਤਾਂ 3 ਮਹੀਨਿਆਂ ਦਾ ਪਤਾ ਵੀ ਮੈਨੂੰ ਜਲੀਲ ਕਰ ਰਹੇ ਨੇ, ਮੇਰੀ ਬੇਇੱਜ਼ਤੀ ਕਰ ਰਹੇ ਨੇ ਔਰ ਵਿਧਾਇਕ ਸੱਦ ਸੱਦ ਕੇ ਦਿੱਲੀ ਮੇਰੇ ਖਿਲਾਫ ਉਂਗਲਾ ਜਿਹੜਾ ਕੰਨਾਂ ਚ ਕੰਨ ਮੇਰੇ ਖਿਲਾਫ ਜਿਹੜੀਆਂ ਸ਼ਿਕਾਇਤਾਂ ਕਰ ਰਹੇ ਨੇ ਉਹਨਾਂ ਦੇ ਕੰਨ ਭਰ ਰਹੇ ਨੇ ਹਾਈ ਕਮਾਂਡ ਦੇ ਤੇ ਇਸ ਕਰਕੇ ਮੈਂ ਨਾਰਾਜ਼ ਨਹੀਂ, ਮੈਨੂੰ ਪਤਾ ਸੀ ਵੀ ਇਹ ਕੁਛ ਕਰ ਰਹੇ ਨੇ ਤੇ ਇਸੇ ਕਰਕੇ ਮੈਂ ਇਸ ਤੋਂ ਵੱਧ ਆਪਣੀ ਅਪਮਾਨਤ ਆਪਣੇ ਆਪ ਨੂੰ ਨਹੀਂ ਮਹਿਸੂਸ ਕਰ ਸਕਦਾ। ਔਰ ਅੱਧੀ ਰਾਤ ਨੂੰ ਕੱਲ ਜਦੋਂ ਵਿਧਾਇਕਾਂ ਨੂੰ ਇਹ ਸੂਚਨਾ ਮਿਲਿਆ, ਸ਼ਨੀਵਾਰ ਸਵੇਰੇ ਵੀ ਮੀਟਿੰਗ ਹੈਗੀ ਹੈ ਜਦੋਂ ਸਾਰੇ MLA ਸੌ ਰਹੇ ਸੀ ਤਾਂ ਕਰੀਬ ਤੁਹਾਨੂੰ ਯਾਦ ਹੋਣਾ ਕਿ 12:15 ਹਰੀਸ਼ ਰਾਵਤ ਨੇ ਟਵੀਟ ਕਰਕੇ ਵਿਧਾਇਕਾਂ ਨੂੰ ਕਿਹਾ ਵੀ ਤੁਸੀਂ ਚੰਡੀਗੜ੍ਹ ਪਹੁੰਚੋ, ਵਿਧਾਇਕ ਦਲ ਦੀ ਮੀਟਿੰਗ ਹੈ। ਤਾਂ ਕੀ ਕੈਪਟਨ ਅਮਰਿੰਦਰ ਸਿੰਘ ਸੌ ਰਿਹਾ ਹੋਏਗਾ ਉਦੋਂ? ਉਹਨੂੰ ਉਹ ਤਾਂ ਇਹ ਗੱਲ ਉਡੀਕ ਰਿਹਾ ਹੋਏਗਾ ਕਿ ਸਵੇਰ ਹੋਣ ਦਿਓ ਤੇ ਮੈਂ ਤੁਹਾਨੂੰ ਦੱਸੂਗਾ ਵੀ ਕੀ ਤੁਸੀਂ ਕਰਨਾ ਹੈ, ਕੀ ਕਰ ਸਕਦੇ ਹੋ। ਜਦੋਂ ਹੁਣ ਸੁਨੀਲ ਜਾਖੜ ਨੂੰ ਚੇਨਈ ਤੋਂ ਬੁਲਾਇਆ ਗਿਆ, ਸੁਨੀਲ ਜਾਖੜ ਦੇ ਉੱਤੇ ਗੁਨਾ ਇਹ ਨਹੀਂ ਪੈ ਸਕਦਾ, ਉਹਦਾ ਕਾਰਨ ਸਭ ਤੋਂ ਵੱਡਾ ਕਾਰਨ ਹੈ ਇੱਕ ਤਾਂ ਵਿਧਾਨ ਸਭਾ ਨੂੰ 6 ਮਹੀਨੇ ਰਹਿੰਦੇ ਹੋਣ, ਉਹਦੀ ਮਿਆਦ 6 ਮਹੀਨੇ ਪੂਰੇ ਪੂਰੇ ਰਹਿੰਦੇ ਹੈ। ਦੂਜੀ ਗੱਲ, ਸੁਨੀਲ ਜਾਖੜ ਨਾ ਤਾਂ MLA ਨੇ ਤੇ ਨਾ ਸੁਨੀਲ ਜਾਖੜ MP ਨੇ। ਤੀਜੀ ਗੱਲ, ਕੱਲ ਜਦੋਂ ਨਵਜੋਤ ਸਿੰਘ ਸਿੱਧੂ ਦੇ ਬਾਰੇ ਵਿੱਚ ਪੁੱਛਿਆ ਗਿਆ ਕੈਪਟਨ ਅਮਰਿੰਦਰ ਸਿੰਘ ਨੂੰ ਤੇ ਉਹਨਾਂ ਨੇ ਆਖਿਆ ਕਿ ਮੇਰੇ ਵੱਲੋਂ ਦੂਜਾ ਤੀਜਾ ਮੈਨੂੰ ਨਹੀਂ ਪਤਾ ਕੌਣ ਬਣ ਰਿਹਾ, ਪਰ ਉਹਨਾਂ ਨੇ ਕਿਸੇ ਦਾ ਇਹ ਵੀ ਨਹੀਂ ਕਿਹਾ ਕਿ ਮੈਂ ਫਲਾਨੇ ਬੰਦੇ ਦਾ ਸਮਰਥਨ ਕਰਦਾ। ਜਿਹੜੀ ਤੁਸੀਂ ਗੱਲ ਕਹੀ ਹੈ ਕਿ 4.5 ਸਾਲ ਦੇ ਕਾਰਜਕਾਲ ਦੇ ਵਿੱਚ ਨਸ਼ਾ ਤਸਕਰੀ, ਰੇਤ ਮਾਫੀਆ, ਬੇਅਦਬੀ, ਇਹਦੇ ਤੇ ਕੋਈ ਕਾਰਵਾਈ ਨਹੀਂ ਹੋਈ, ਅਫਸਰਸ਼ਾਹੀ ਦੇ ਉੱਤੇ ਜਿਹੜਾ ਭਰੋਸਾ ਤੇ ਵਿਧਾਇਕਾਂ ਦੀ ਜਿਹੜੀ ਦੂਰੀ ਹੈ ਉਹ ਕੈਪਟਨ ਅਮਰਿੰਦਰ ਸਿੰਘ ਦੀ ਸਭ ਤੋਂ ਵੱਡੀ ਕਮਜ਼ੋਰੀ ਰਹੀ ਹੈ। ਸਰਕਾਰੀ ਨਿਵਾਸ ਛੱਡ ਕੇ ਉਹ ਸਿਸਵਾਂ ਫਾਰਮ ਤੇ ਰਹੇ ਨੇ ਔਰ ਪੰਜਾਬ ਸਕੱਤਰੇਤ ਦੇ ਵਿੱਚ ਸਭ ਤੋਂ ਘੱਟ ਹਾਜ਼ਰੀ ਰਹੀ ਹੈ
ਔਰ
ਫਾਰਮ ਹਾਊਸ ਦੇ ਵਿੱਚ
ਜਿਹੜੀ ਪੰਜਾਬ ਦੇ ਵਿੱਚ ਇਨਵੈਸਟਮੈਂਟ ਸਾਰੀ ਚਲੇ ਗਈ, ਬਿਜ਼ਨਸ ਬੰਦ ਹੋਏ ਆ, ਸਾਰਾ ਕੁਛ ਹੋਇਆ, ਉਹ ਇਹਨਾਂ ਦੀ ਛਤਰਛਾਇਆ ਹੇਠਾਂ ਹੀ ਹੋ ਰਿਹਾ ਸਾਰਾ ਕੁਛ।
ਬਿਲਕੁਲ ਬਿਲਕੁਲ, ਉਹ ਤਾਂ ਕਿੰਨੇ ਦੇਰ ਦੇ ਕਹਿ ਰਹੇ ਨੇ ਕਿ ਕਿਸਾਨੀ ਅੰਦੋਲਨ ਦਾ ਨੁਕਸਾਨ ਹੋ ਰਿਹਾ ਪੰਜਾਬ ਦੇ ਵਿੱਚ, ਤੁਸੀਂ ਦਿੱਲੀ ਜਾ ਕੇ ਧਰਨੇ ਲਾਓ। ਇਹ ਗੱਲਾਂ ਇੱਕ ਪਾਸੇ ਤਾਂ ਉਹ ਕਾਂਗਰਸ ਨੂੰ ਵੀ ਸਪੀਅਰ ਕਰ ਰਹੇ ਸੀ, ਕਾਂਗਰਸ ਨੂੰ ਵੀ ਇਸ ਤਰ੍ਹਾਂ ਦਾ ਪਿਕਚਰ ਦਿਖਾ ਰਹੇ ਸੀ ਕਿ ਮੈਂ ਪੂਰੀ ਤਰ੍ਹਾਂ ਵਫਾਦਾਰੀ ਨਾਲ ਆਪਣਾ ਅਹੁਦੇ ਦੀ ਡਿਊਟੀ ਹੈ ਜਿਹੜੀ ਉਹ ਕਰ ਰਿਹਾ। ਦੂਜੇ ਪਾਸੇ ਉਹ ਬੀਜੇਪੀ ਤੇ ਵੀ ਇਹ ਪ੍ਰੈਸ਼ਰ ਕਰ ਰਹੇ ਸੀ। ਹੁਣ ਤੁਸੀਂ ਦੇਖੋ ਵੀ 4.5 ਸਾਲਾਂ ਦੇ ਕਾਰਜਕਾਲ ਦੌਰਾਨ ਹਾਈਕਮਾਨ ਨੂੰ ਕੋਈ ਨਤੀਜਾ ਦਿੱਤੇ ਬਗੈਰ, ਨਾ ਕੋਈ ਪੰਜਾਬ ਦੀ ਜਨਤਾ ਨੂੰ ਕੋਈ ਵੱਡਾ ਪ੍ਰੋਜੈਕਟ ਦਿੱਤਾ ਗਿਆ। ਜਿਹੜੇ ਆਧਾਰ ਦੇ ਮੁੱਦਿਆਂ ਤੇ ਕਾਂਗਰਸ ਸੱਤਾ ਦੇ ਵਿੱਚ ਆਈ ਸੀ ਕਿ ਉਹ ਮੁੱਦੇ ਹੱਲ ਹੋ ਗਏ। 2017 ਦੇ ਵਿੱਚ ਇਹੀ ਕੈਪਟਨ ਅਮਰਿੰਦਰ ਸਿੰਘ ਜਿਹਨੇ ਹੱਥ ਵਿੱਚ ਗੁਟਕਾ ਫੜ ਕੇ ਸਹੁੰ ਚੁੱਕੀ ਸੀ ਕਿ 4 ਹਫ਼ਤਿਆਂ ਦੇ ਵਿੱਚ ਮੈਂ ਨਸ਼ਾ ਖਤਮ ਕਰ ਦੂੰਗਾ ਔਰ ਸਾਰੇ ਮਾਮਲਿਆਂ ਦੀ STF ਦੀ ਸਭ ਤੋਂ ਪਹਿਲੀ ਜਿਹੜੀ ਹੈ ਜਾਂਚ ਰਿਪੋਰਟ ਹੈ ਕਿ ਉਹ ਅੱਜ ਤੱਕ ਜਨਤਕ ਹੋ ਗਈ। ਵੱਡੇ ਜਿਹੜੇ ਡਰੱਗ ਤਸਕਰ ਹੈ ਉਹਨਾਂ ਦੀ ਕਾਰਵਾਈ ਦੇ ਉੱਤੇ ਕੁਝ ਹੋਇਆ। ਬੇਅਦਬੀ ਦੀਆਂ ਘਟਨਾਵਾਂ ਦੇ ਵਿੱਚ ਨਾ ਤਾਂ ਉਸ ਸਮੇਂ ਬਾਦਲ ਸਰਕਾਰ ਦੇ ਵਿੱਚ ਬੰਦ ਹੋਈਆਂ ਤੇ ਨਾ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਬੰਦ ਹੋਈਆਂ। ਬਰਗਾੜੀ ਕਾਂਡ ਦੇ ਦੋਸ਼ੀਆਂ ਤੇ ਕੋਈ ਕਾਰਵਾਈ ਨਹੀਂ ਹੋਈ, ਕਿੰਨੀਆਂ ਕਮੇਟੀਆਂ ਬਣ ਗਈਆਂ ਔਰ ਉਹਦੇ ਚ ਕਾਂਗਰਸ ਦੇ ਵਿਧਾਇਕ ਮੰਤਰੀ ਲੰਬੇ ਸਮੇਂ ਤੱਕ ਇਹ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਅੰਦਰ ਖਾਤੇ ਬੋਲਦੇ ਰਹੇ। ਲੇਕਿਨ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਰੇਤ ਮਾਫੀਆ ਦਾ ਮੁੱਦਾ ਇਹ ਕਿੰਨਾ ਚੱਲਦਾ ਰਿਹਾ ਵੀ ਪਹਿਲਾਂ ਅਕਾਲੀ ਰੇਤਾ ਵੇਚਦੇ ਰਹੇ ਤੇ ਹੁਣ ਇਹ ਕਾਂਗਰਸੀ ਆ ਗਏ। ਔਰ ਇਹ ਸਾਰੇ ਮੁੱਦਿਆਂ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਨੂੰ ਮੁਕਤੀ ਨਹੀਂ ਕਦੇ ਵੀ ਮਿਲ ਸਕੀ। ਹੁਣ 4.5 ਸਾਲ ਦਾ ਹੋ ਗਏ ਅਮਰਿੰਦਰ ਨੂੰ ਇਹ ਕਹਿਣਾ, ਜਿਹੜਾ ਉਹਨੇ ਕਿਹਾ ਵੀ ਸਟੇਟ ਦੀਆਂ ਝਾਂਜਰਾਂ ਅਸੀਂ ਲਾਹ ਦਿੱਤੀਆਂ, ਇਹ ਇੱਕ ਤਾਂ ਇਹ ਦੋਸ਼ ਜਿਹੜਾ ਹੈਗਾ ਉਹਦੇ ਤੋਂ ਉਹ ਆਪਣੇ ਆਪ ਨੂੰ ਬਰੀ ਕਰਦੇ ਨੇ, ਭਾਵੇਂ ਲੋਕਾਂ ਨੇ ਬਰੀ ਨਹੀਂ ਕਰਨਾ। ਦੂਜੇ ਪਾਸੇ ਇੱਕ ਪਾਸੇ ਇਸ ਤਰ੍ਹਾਂ ਦਾ ਵੀ ਹੈ ਵੀ ਪੁਲਿਸ ਦਾ DGP ਚੀਫ ਸੈਕਟਰੀ ਵਰਗੇ ਅਹੁਦਿਆਂ ਦੀਆਂ ਜਿਹੜੀਆਂ ਨਿਯੁਕਤੀਆਂ ਹੋਈਆਂ ਉਹ ਕਿੰਨੀਆਂ ਵਿਵਾਦਾਂ ਚ ਰਹੀਆਂ, ਵੀ ਤੁਸੀਂ ਸੁਰੇਸ਼ ਕੁਮਾਰ ਨੂੰ ਦੁਬਾਰਾ ਲਾ ਰਹੇ ਹੋ ਜੀ, ਦਿਨਕਰ ਗੁਪਤਾ ਨੂੰ ਦੁਬਾਰਾ ਲਾ ਰਹੇ ਹੋ ਜੀ, ਤੁਸੀਂ ਜਿਹੜਾ ਅਤੁਲ ਨੰਦਾ ਨੂੰ ਤੁਸੀਂ ਦੁਬਾਰਾ ਲਾ ਰਹੇ ਹੋ ਜਿਹਨੇ ਕੋਈ ਕੇਸ ਨਹੀਂ ਜਿੱਤਿਆ। ਔਰ ਇਸੇ ਸੰਬੰਧੀ ਇਸ ਜਦੋਂ ਰੌਲਾ ਪਿਆ ਤੇ ਫਿਰ ਅਮਰਿੰਦਰ ਸਿੰਘ ਦੇ ਨਾਲ ਅੱਜ ਤੁਸੀਂ ਦੇਖੋ ਸੁਰੇਸ਼ ਕੁਮਾਰ ਵੀ ਅਸਤੀਫਾ ਦੇ ਗਿਆ, ਅਤੁਲ ਨੰਦਾ ਵੀ ਅਸਤੀਫਾ ਦੇ ਗਿਆ, ਔਰ ਉਹਦਾ ਮੀਡੀਆ ਸਲਾਹਕਾਰ ਰਵੀਨ ਠਕਰਾਲ ਵੀ ਅਸਤੀਫਾ ਦੇ ਗਿਆ। ਕੱਲ ਇੱਕ ਸਾਡਾ ਬਾਬਾ ਜੀ ਕਹਿ ਰਹੇ ਸੀਗੇ, ਉਹ ਕਹਿੰਦੇ ਜਿੱਦਣ ਝੋਟਾ ਮਰ ਜੇ ਨਾ ਉਦਣ ਚਿੱਚੜ ਤਾਂ ਵੈਸੇ ਹੀ ਮਰ ਜਾਂਦੇ ਆ।
ਔਰ ਇਹ ਵੀ ਗੱਲ ਸੱਚੀ,
ਸੋ ਤੁਸੀਂ ਇਹ ਇਹ ਕਈ ਜਿਹੜੇ ਮੰਤਰੀ ਨੇ ਉਹ ਵੀ ਅੱਜ ਮੰਤਰੀ ਨਹੀਂ ਰਹੇ, ਲੇਕਿਨ ਉਹਨਾਂ ਨੂੰ ਇਹ ਸਾਰਿਆਂ ਨੂੰ ਖਮਿਆਜਾ ਕੈਪਟਨ ਅਮਰਿੰਦਰ ਸਿੰਘ ਕਰਕੇ ਜੇ ਭੁਗਤਣਾ ਪੈ ਰਿਹਾ। ਤੇ ਦੂਜੇ ਪਾਸੇ ਉਹ ਇਹ ਵੀ ਕਹਿੰਦੇ ਨੇ ਬਲਬੀਰ ਸਿੰਘ ਸਿੱਧੂ, ਬ੍ਰਹਮ ਮਹਿੰਦਰਾ, ਰਾਣਾ ਗੁਰਮੀਤ ਸਿੰਘ ਸੋਢੀ, ਸਾਧੂ ਸਿੰਘ ਧਰਮਸੋਤ, ਆਪਣਾ ਵਿਜੇਂਦਰ ਸਿੰਗਲਾ, ਉਹ ਕਹਿੰਦੇ ਆ ਕਿ ਜੇ ਬਣੇ ਸੀ ਤਾਂ ਕੈਪਟਨ ਕਰਕੇ ਹੀ ਬਣੇ ਸੀ, ਸਾਨੂੰ ਕਿਹਨੇ ਪੁੱਛਣਾ ਸੀਗਾ। ਮੈਨੂੰ ਉਹ ਦਿਨ ਵੀ ਯਾਦ ਹੈ ਜਦੋਂ ਗੁਰਚਰਨ ਸਿੰਘ ਟੌੜਾ ਸਾਬਕਾ ਜਥੇਦਾਰ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਰੌਲਾ ਪੈਂਦਾ ਸੀ, ਇਹਨਾਂ ਦਿਨਾਂ ਦੇ ਵਿੱਚ ਹੀ ਗੱਲ ਹੈ, ਜਦੋਂ 5 ਮੰਤਰੀਆਂ ਨੇ ਅਸਤੀਫਾ ਦਿੱਤਾ ਸੀ, ਜਿਹਦੇ ਚ ਇੰਦਰਜੀਤ ਸਿੰਘ ਜ਼ੀਰਾ ਮੰਤਰੀ ਸੀ ਔਰ ਹਰਮੇਲ ਸਿੰਘ ਟੌੜਾ ਮੰਤਰੀ ਸੀ, ਨਿਰਮਲ ਸਿੰਘ ਕਾਹਲੋਂ ਉਸ ਸਮੇਂ ਪਾਸਾ ਬਦਲ ਗਏ ਸੀ, 2 ਮੰਤਰੀ ਹੋਰ ਸੀ, ਇੱਕ ਸਤਵਿੰਦਰ ਕੌਰ ਧਾਲੀਵਾਲ ਸੀ ਸ਼ਾਇਦ, ਤੇ ਇੱਕ ਹੋਰ 2 ਮੰਤਰੀ ਸੀ। ਤਾਂ ਉਹਨਾਂ ਨੇ ਜਦੋਂ ਇਹ ਚਰਚਾ ਚੱਲੀ, ਕਿ ਜਥੇਦਾਰ ਗੁਰਚਰਨ ਸਿੰਘ ਟੌੜਾ ਨੇ ਇੱਕ ਬਿਆਨ ਦਿੱਤਾ ਸੀ ਗੁਰਦੇਵ ਸਿੰਘ ਬਾਦਲ ਨੇ, ਉਹਨਾਂ ਨੇ ਕਿਹਾ ਸੀਗਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਵੱਖਰਾ ਹੋਵੇ, ਮੁੱਖ ਮੰਤਰੀ ਵੱਖਰਾ ਹੋਵੇ ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੱਖਰਾ ਹੋਵੇ। ਉਹਨਾਂ ਦਾ ਸਿੱਧਾ ਸਿੱਧਾ ਸੰਕੇਤ ਸੀਗਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਵੀ ਪ੍ਰਧਾਨ ਨੇ ਤੇ ਮੁੱਖ ਮੰਤਰੀ ਵੀ ਨੇ, ਇਹਦਾ ਮਤਲਬ ਸੀਗਾ ਉਹਨਾਂ ਨੇ ਕਿਹਾ ਗੁਰਦੇਵ ਸਿੰਘ ਬਾਦਲ ਨੂੰ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਓ। ਤਾਂ ਉਦੋਂ ਚਰਚਾ ਇਹ ਚੱਲੀ ਕਿ ਦੇਖੋ ਜੀ ਇਹ ਤਾਂ ਪ੍ਰਧਾਨਗੀ ਨੂੰ ਪੈ ਗਏ। ਤਾਂ ਉਦੋਂ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਤੇ ਹਰਮੇਲ ਸਿੰਘ ਟੌੜਾ ਨੇ ਕਿਹਾ ਵੀ ਟੌੜਾ ਸਾਹਿਬ ਤੁਹਾਡੇ ਕਰਕੇ, ਬਾਪੂ ਜੀ ਤੁਹਾਡੇ ਕਰਕੇ ਅਸੀਂ MLA ਬਣੇ, ਤੁਹਾਡੇ ਕਰਕੇ ਮੰਤਰੀ ਬਣੇ, ਸਾਨੂੰ ਤਾਂ ਕਿਸੇ ਨੇ ਸਿਰ ਹੀ ਨਹੀਂ ਲਾਉਣਾ ਸੀਗਾ ਜੇ ਤੁਹਾਡੀ ਪੱਗ ਨੂੰ ਹੱਥ ਪਾਇਆ ਤੇ ਆ ਚੱਕੋ ਅਸਤੀਫੇ। ਉਹ ਜਦੋਂ ਅਸਤੀਫੇ ਦਿੱਤੇ ਉਹਨਾਂ ਨੇ ਤਾਂ ਇਮੀਡੀਏਟ ਬਾਦਲ ਸਾਹਿਬ ਨੇ ਉਹਨਾਂ ਨੂੰ ਸਵੀਕਾਰ ਕਰ ਲਿਆ। ਰਾਤ ਨੂੰ ਮੰਤਰੀ ਸੁੱਤੇ ਨੇ, ਇੰਦਰਜੀਤ ਸਿੰਘ ਜ਼ੀਰਾ, ਹਰਮੇਲ ਸਿੰਘ ਟੌੜਾ, ਤੇ ਤੜਕੇ ਨੂੰ ਮੰਤਰੀ ਨਹੀਂ ਰਹੇ। ਸੋ ਉਦੋਂ ਉਹਨਾਂ ਨੇ ਕਿਹਾ ਸੀਗਾ ਕਿ ਕੋਈ ਬੱਸ ਦੀ ਸੀਟ ਨਹੀਂ ਛੱਡਦਾ, ਤੇ ਅਸੀਂ ਤੁਹਾਡੇ ਲਈ ਮੰਤਰੀ ਮੰਡਲ ਇਸ ਲਈ ਛੱਡ ਰਹੇ ਹਾਂ ਕਿ ਤੁਸੀਂ ਸਾਨੂੰ ਦਵਾਇਆ ਸੀ।
ਬਿੱਟਾ ਸਾਹਿਬ, ਮੈਂ ਇਹ ਕਹਿੰਦਾ ਵੀ ਜਿਹੜਾ ਸਾਰਾ ਵਜ਼ਾਰਤ ਹੈ ਉਹਦੇ ਵਿੱਚ ਚਲੋ ਮਨਪ੍ਰੀਤ ਬਾਦਲ ਵੀ ਆਉਂਦਾ ਹੈ। ਚਾਲ ਸਾਹਿਬ ਨੇ ਫੋਟੋ ਭੇਜੀ ਹੱਥ ਜੋੜ ਕੇ, ਮਨਪ੍ਰੀਤ ਬਾਦਲ ਖੜਾ, ਕਹਿੰਦਾ CM ਜਿਹੜਾ ਮਰਜ਼ੀ ਲਾ ਦਿਓ, ਮੈਂ ਪਹਿਲਾਂ ਹੀ ਦੱਸ ਦਾਂ ਕਿ ਖਜ਼ਾਨਾ ਗੱਲ ਹੀ ਆ।
ਹਾਂ ਬਿਲਕੁਲ, ਇਹ ਫੋਟੋ ਕਾਫੀ ਵਾਇਰਲ ਹੋ ਰਹੀ ਹੈ ਕੱਲ ਦੀ।
ਉਹਦਾ ਕੀ ਹਾਲ ਹੈ ਮਨਪ੍ਰੀਤ ਦਾ? ਕੀ ਹਾਲ ਹੈ?
ਚੇਨਈ ਗਏ ਹੋਏ ਨੇ, GST ਦੀ ਮੀਟਿੰਗ ਚੱਲ ਰਹੀ ਹੈ। ਵੈਸੇ ਮਨਪ੍ਰੀਤ ਬਾਦਲ ਅੱਜ ਕੱਲ ਇਸ ਮਸਲੇ ਦੇ ਉੱਤੇ ਬਿਲਕੁਲ ਸ਼ਾਂਤ ਨੇ, ਬਿਲਕੁਲ ਚੁੱਪ ਨੇ। ਉਹਨਾਂ ਨੂੰ ਲੱਗਦਾ ਕਿ ਚੁੱਪ ਨਾਲ ਵੀ ਸ਼ਾਇਦ ਮੁੱਖ ਮੰਤਰੀ ਮੈਨੂੰ ਵੀ ਬਣਾਇਆ ਜਾ ਸਕਦਾ। ਇੱਕ ਪੰਡਿਤ ਨੇ ਵੀ ਕਿਹਾ ਸੀ, ਤਾਂ ਕਿਉਂਕਿ ਪੰਡਿਤ ਕੋਲੇ ਨਵਜੋਤ ਸਿੰਘ ਸਿੱਧੂ, ਸੁਖਬੀਰ ਬਾਦਲ ਔਰ ਆਪਣੇ ਬਾਦਲ ਸਾਹਿਬ ਇਹ ਸਾਰੇ ਜਾਂਦੇ ਆ, ਉਹਨਾਂ ਨੇ ਕਿਹਾ ਸੀ ਵੀ ਤਾਂ ਲੱਗ ਸਕਦਾ ਮੁੱਖ ਮੰਤਰੀ ਦਾ। ਹੁਣ ਉਹ ਸੋਚਦੇ ਆ ਕਿ ਸ਼ਾਇਦ ਪੰਡਿਤ ਦੀ ਗੱਲ ਹੀ ਪੂਰੀ ਹੋ ਜਾਏ, 4 ਮਹੀਨੇ ਰਹਿੰਦੇ ਆ। ਜੇ ਸੁਨੀਲ ਜਾਖੜ ਦਾ ਵਿਰੋਧ ਹੋ ਰਿਹਾ ਹੈ, ਨਵਜੋਤ ਸਿੰਘ ਸਿੱਧੂ ਬਾਰੇ ਜੋ ਚਰਚਾ ਹੋ ਰਹੀ ਹੈ, ਤੇ ਅਗਲਾ ਕਹਿੰਦਾ ਜੀ ਇਹਨੂੰ ਬੈਠੇ ਨੂੰ ਬੈਠੇ ਬੈਠਾ ਨੂੰ ਇਹਨੂੰ ਬਣਾ ਦਿਓ
ਬਿੱਟਾ ਸਾਹਿਬ।
ਕੈਪਟਨ ਅਮਰਿੰਦਰ,
ਹਾਂ ਇੱਕ ਮਿੰਟ, ਮੈਂ ਥੋੜੀ ਗੱਲ ਗੌਰਵ ਸ਼ਰਮਾ ਨੇ ਵੀ ਭੇਜੀ, ਉਹ ਵੀ ਆਪਾਂ ਵਿੱਚੇ ਕਰਦੇ। ਕਹਿੰਦੇ ਅੱਜ ਕੱਲ੍ਹ ਪੰਜਾਬ 'ਚ ਸਿੱਧੂਆਂ ਦਾ ਹੀ ਬੋਲਬਾਲਾ, ਬਾਕੀ ਅਸਤੀਫੇ ਸਿੱਧੂ ਸਾਹਿਬ ਦੇ ਵੀ ਬੜੇ ਮਸ਼ਹੂਰ ਨੇ। ਇੰਗਲੈਂਡ ਕ੍ਰਿਕਟ ਟੀਮ ਦਾ ਦੌਰਾ ਛੱਡ ਕੇ ਭੱਜੇ, ਫਿਰ ਭਾਜਪਾ ਤੋਂ ਭੱਜ ਗਏ, ਫਿਰ ਆਮ ਆਦਮੀ ਦੇ ਬੂਹੇ ਤੋਂ ਨੇੜੇ ਤੋਂ ਭੱਜੇ, ਫਿਰ ਬੈਂਸ ਦੇ ਗੱਠਜੋੜ ਦੇ ਪੂਰੇ ਵਿਸਤਾਰ ਤੋਂ ਭੱਜੇ, ਹੁਣ ਦੇਖੋ ਕਿੱਥੋਂ ਭੱਜਦੇ ਨੇ। ਨਵਜੋਤ ਸਿੱਧੂ ਦਾ ਵੀ ਇਹੀ ਰਿਕਾਰਡ ਹੈ। ਅਤੇ ਮੈਨੂੰ ਇਹ ਦੱਸੋ ਵੀ ਹੁਣ ਮੰਨ ਲਓ ਕਿ 8 ਮਹੀਨੇ ਰਹਿੰਦੇ ਨੇ ਇਲੈਕਸ਼ਨਾਂ ਨੂੰ, ਇਹੋ ਜਿਹੀ ਸਿਚੁਏਸ਼ਨ 'ਚ ਪਾ ਦਿੱਤਾ ਆ ਕਾਂਗਰਸ ਨੂੰ, ਹਾਈ ਕਮਾਂਡ ਨੂੰ, ਪੰਜਾਬ ਦੇ ਗਵਰਨਰ ਨੂੰ, ਆਪਣੀ ਪਾਰਟੀ ਨੂੰ, ਵੀ ਜਿਹੜਾ ਵੀ ਹੁਣ ਕੋਈ ਤੱਤਪਰ ਹੈ ਚੀਫ ਮਿਨਿਸਟਰ ਬਣਨ ਦਾ ਉਹਦੇ ਕੋਲ ਸਿਰਫ 8 ਮਹੀਨੇ ਆ ਤੇ ਕੀ ਉਹ ਡੁੱਬਦੀ ਬੇੜੀ ਨੂੰ ਚੱਪੂ ਲਾਉਣ ਦੇ ਲਈ ਰਾਜੀ ਹੋਏਗਾ ਕੋਈ ਜਾਂ ਨਹੀਂ ਹੋਏਗਾ 8 ਮਹੀਨਿਆਂ ਵਾਸਤੇ?
ਮੇਰੇ ਖਿਆਲ 8 ਮਹੀਨੇ ਨੇ ਜੀ, ਘੱਟ ਰਹਿ ਗਿਆ ਟਾਈਮ। ਤੁਸੀਂ ਵੇਖੋ ਪਿੱਛੇ ਪੰਜਾਬ ਚੋਣ ਕਮਿਸ਼ਨ ਦੇ ਜਿਹੜੇ ਨੇ ਇੰਚਾਰਜ ਐਸ ਕਰਨਾ ਰਾਜੂ IAS ਅਧਿਕਾਰੀ, ਉਹਨਾਂ ਨੇ ਪਰਸੋਂ ਤੋਂ ਇੱਕ ਦਿਨ ਪਹਿਲਾਂ ਸ਼ਾਇਦ ਹੈ, ਮੇਰਾ ਖਿਆਲ ਅੱਜ 19 ਤਰੀਕ ਹੋ ਗਈ, ਉਹਨਾਂ ਨੇ 15 ਤਰੀਕ ਨੂੰ ਪ੍ਰੈਸ ਕਾਨਫਰੰਸ ਕੀਤੀ ਸੀ। ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਤਿਆਰ ਹੈ, ਮਸ਼ੀਨਾਂ ਤਿਆਰ ਹੈ, VVPAT ਵੀ ਅਸੀਂ ਮੰਗਾ ਲਏ ਨੇ, ਔਰ 1200 ਵੋਟਾਂ ਪਿੱਛੇ ਇੱਕ ਬੂਥ ਅਸੀਂ ਬਣਾਵਾਂਗੇ, ਔਰ ਸਕਰੂਟਨੀ ਚੱਲ ਰਹੀ ਹੈ। ਜੇ ਕਿਸੇ ਨੇ ਐਡਰੈਸ ਚੇਂਜ ਕਰਾਉਣਾ ਹੈ, ਕਿਸੇ ਨੇ ਆਪਣਾ ਫੋਟੋ ਦੇ ਵਿੱਚ ਕੋਈ ਕਰੈਕਸ਼ਨ ਹੈ, ਉਹ ਚੱਲ ਰਿਹਾ। ਲਗਾਤਾਰ ਟੀਚਰਾਂ ਦੀਆਂ ਡਿਊਟੀਆਂ ਲਾਈਆਂ ਹੋਈਆਂ ਨੇ, ਔਰ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਫਰਵਰੀ ਦੇ ਵਿੱਚ ਅਸੀਂ ਇਲੈਕਸ਼ਨ ਕਰਾਉਣ ਤੱਕ ਤਿਆਰ ਹੈਗੇ ਹਾਂ। ਅੱਜ ਅਸੀਂ ਮਿਡ ਸਤੰਬਰ ਚ ਖੜੇ ਹਾਂ, ਅਕਤੂਬਰ, ਨਵੰਬਰ, ਦਸੰਬਰ ਤੇ ਜਨਵਰੀ, 4 ਮਹੀਨੇ ਸਾਡੇ ਕੋਲ ਹੈਗੇ ਨੇ। 4 ਮਹੀਨਿਆਂ ਦੇ ਵਿੱਚ ਤੁਸੀਂ ਅੰਦਾਜ਼ਾ ਲਾਓ ਆਪੇ ਹੀ ਵੀ ਕਿਹੜਾ ਮੁੱਖ ਮੰਤਰੀ, ਜਿਹੜਾ ਇਹ ਹੁਣ ਤੱਕ ਕੈਪਟਨ ਅਮਰਿੰਦਰ ਸਿੰਘ ਇਹ ਕਹਿੰਦਾ ਰਿਹਾ ਕਿ 85% ਅਸੀਂ ਜਿਹੜੇ ਆ ਵਾਅਦੇ ਪੂਰੇ ਕਰਤੇ, 15% ਰਹਿ ਗਏ ਆ। ਤੇ ਉਧਰੋਂ ਤੁਸੀਂ ਆ ਜਿਹੜਾ ਖਜ਼ਾਨਾ ਮੰਤਰੀ ਸਾਹਿਬ ਦਾ ਤੁਸੀਂ ਬਿਆਨ ਪੜ੍ਹ ਹੀ ਰਿਹਾ, ਜਿਹੜਾ ਤੁਸੀਂ ਹੁਣੇ ਦੱਸਿਆ ਵੀ ਮੁੱਖ ਮੰਤਰੀ ਜੀ ਨੂੰ ਮਰਜ਼ੀ ਲਾ ਦਿਓ ਤੇ ਸਾਡੇ ਕੋਲੇ ਸਾਡੇ ਬਰਤਨ ਸਾਫ਼ ਹੈ।
ਬਿੱਟਾ ਸਾਹਿਬ, ਜਿਹੜੇ ਪਹਿਲਾਂ ਤੱਤਪਰ ਸੀ ਸਿੱਧੂ ਵਰਗੇ, ਜਾਖੜ ਵਰਗੇ ਜਾਂ ਹੋਰ, ਮੈਂ ਬਣਨਾ ਮੈਂ ਬਣਨਾ, ਹੁਣ ਉਹੀ ਇਸ ਰੈਜ਼ਿਗਨੇਸ਼ਨ ਤੋਂ ਬਾਅਦ ਭੱਜਦੇ ਨਜ਼ਰ ਆ ਰਹੇ ਨੇ ਵੀ ਨਹੀਂ ਮੈਂ ਨਹੀਂ ਬਣਨਾ ਮੈਂ ਨਹੀਂ ਬਣਨਾ, ਕਿਉਂਕਿ ਮੈਨੂੰ ਲੱਗਦਾ ਕੁਝ 5-6 ਮਹੀਨਿਆਂ ਤੱਕ ਦੇ ਲਈ ਨਹੀਂ ਬਣਨਾ ਚਾਹੁੰਦੇ ਉਹ ਪੂਰੇ 5 ਸਾਲ ਲਈ ਬਣਨਾ ਚਾਹੁੰਦੇ ਨੇ।
ਹਾਂ, ਕੱਲ ਰਾਘਵ ਚੱਡਾ ਨੇ ਇੱਕ ਵੀਡੀਓ ਭੇਜਿਆ ਸੀਗਾ, ਸ਼ਾਇਦ ਤੁਸੀਂ ਵੀ ਦੇਖਿਆ ਹੋਵੇ। ਉਹਨੇ ਕਿਹਾ, ਰਾਘਵ ਚੱਡਾ ਜਿਹੜੇ ਆਮ ਆਦਮੀ ਪਾਰਟੀ ਦੇ ਇੰਚਾਰਜ ਨੇ, ਉਹ ਕਹਿੰਦੇ ਆ ਕਿ ਸਭ ਤੋਂ ਵੱਧ ਪੰਜਾਬ ਦੇ ਵਿੱਚ ਜੇ ਕਾਂਗਰਸ ਪਾਰਟੀ ਦੀ ਆਪਸੀ ਲੜਾਈ ਦਾ ਸਭ ਤੋਂ ਵੱਧ ਨੁਕਸਾਨ ਹੋਏਗਾ ਉਹ ਪੰਜਾਬ ਦੇ ਲੋਕਾਂ ਨੂੰ ਹੋਏਗਾ। ਦੂਜਾ ਉਹਨਾਂ ਨੇ ਕਿਹਾ ਕਿ ਜਿਹੜੀ ਇਹ ਅਸਤੀਫਾ ਉਹਨਾਂ ਨੇ ਦਿੱਤਾ, ਇਹਦੇ ਅੰਦਰ ਇਹ ਹੈ ਕਿ ਕਾਂਗਰਸ ਦੇ ਅੰਦਰ ਇੱਕ ਜੰਗ ਛਿੜ ਗਈ ਹੈ ਤੇ ਪੰਜਾਬ ਦੇ ਮਾਮਲਿਆਂ ਨੂੰ ਇਹਨਾਂ ਨੇ ਬਿਲਕੁਲ ਪਿੱਛੇ ਧੱਕ ਦਿੱਤਾ, ਔਰ ਕਾਂਗਰਸੀਆਂ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ। ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦਾ ਤੁਸੀਂ ਬਿਆਨ ਪੜ੍ਹ ਲਓ, ਉਹ ਕਹਿੰਦੇ ਆ ਕਿ ਕਾਂਗਰਸ ਵੱਲੋਂ ਆਪਣੀ ਜਿਹੜੀ ਨਾਕਾਮੀ ਸਵੀਕਾਰ ਕਰਨ ਦਾ ਇੱਕ ਬਰਾਬਰ ਦੀ ਹਿੱਸੇਦਾਰੀ ਹੈ ਤੇ ਇਹ ਕਦਮ ਚੁੱਕ ਕੇ ਕਾਂਗਰਸ ਇਹ ਮੰਨ ਰਹੀ ਹੈ ਕਿ ਪੰਜਾਬ ਦੇ ਵਿੱਚ ਉਹ ਨਾਕਾਮ ਰਹੀ ਤੇ ਲੋਕਾਂ ਨੂੰ ਦਿਖਾਉਣ ਲਈ ਉਹਨਾਂ ਕੋਲ ਕੋਈ ਪ੍ਰਾਪਤੀ ਨਹੀਂ ਤੇ ਮੁੱਖ ਮੰਤਰੀ ਬਦਲਣ ਦੇ ਨਾਲ ਕਾਂਗਰਸ ਦੀ ਜਿਹੜੀ ਬੇੜੀ ਡੁੱਬਣ ਤੋਂ ਹੁਣ ਰੋਕ ਨਹੀਂ ਸਕਦੀ, ਔਰ ਹਾਈਕਮਾਨ ਇੱਕੋ ਚਿਹਰੇ ਦੇ ਉੱਤੇ ਸਾਰਾ ਦੋਸ਼ ਮੜ ਕੇ ਪਾਰਟੀ ਦੇ ਖਿਲਾਫ ਲੋਕਾਂ ਦੀ ਜਿਹੜੀ ਬਗਾਵਤ ਹੈ ਉਹ ਰੋਕਣਾ ਚਾਹੁੰਦਾ। ਹੁਣ ਕਾਂਗਰਸ ਅੱਜ ਕੀ ਕਰੂਗੀ? ਅੱਜ ਕਾਂਗਰਸ ਕੋਲ ਇੱਕ ਮੁੱਖ ਮੰਤਰੀ ਥੋੜੀ ਹੈ। ਕੱਲ ਕਹਿ ਰਹੇ ਸੀਗੇ ਮੇਰੇ ਵਰਗੇ ਜਿਹੜੇ ਪੱਤਰਕਾਰ, ਐਸ ਦਾ ਨਾਮ ਆ ਰਿਹਾ ਜੀ, ਐਸ ਦਾ ਨਾਮ ਦਾ ਪ੍ਰਧਾਨ ਮੁੱਖ ਮੰਤਰੀ ਬਣੂਗਾ। ਐਸ ਦੇ ਤਾਂ ਹੁਣ ਸੁਨੀਲ ਜਾਖੜ ਆ ਗਿਆ, ਸੁਖਜਿੰਦਰ ਸਿੰਘ ਰੰਧਾਵਾ ਆ ਗਿਆ, ਫਿਰ ਬਾਜਵਾ, ਨਵਜੋਤ ਸਿੰਘ ਸਿੱਧੂ ਨੂੰ ਵੀ ਐਸ ਨਾਲ ਜੋੜੀ ਜਾਂਦੇ ਆ। ਹੁਣ ਬੰਦੇ ਤਾਂ ਇੱਥੇ 5 ਨੇ, ਹਾਂਜੀ ਬੰਦੇ ਤਾਂ ਇੱਥੇ 5 ਹੈ,
ਇੱਕ ਐਸ ਹੈ, 5 ਮਾਮਾਲ, 5 ਬੰਦੇ ਆ, ਇੱਕ ਐਸ ਹੈ।
ਉਹ ਹੇਮਾ ਮਾਲਨੀ ਵਾਲੀ ਗੱਲ ਹੈ, ਉਹ ਹੇਮਾ ਮਾਲਨੀ ਦੇ ਪਿੱਛੇ ਜਦੋਂ ਡਾਕੂ ਲੱਗ ਗਏ ਸੀਗੇ, ਉਹ ਛੰਟੇ ਦੇ ਛੰਟਾ ਮਾਰੀ ਜਾਵੇ ਘੋੜੀ ਨੂੰ ਤੇ 5-4 ਵਾਰੀ ਤਾਂ ਮੇਰੇ ਵਰਗੀ ਘੋੜੀ ਨੇ ਸੁਣਿਆ ਵੀ ਚੱਲ ਠੀਕ ਹੈ ਕੋਈ ਗੱਲ ਨੀ, ਮੈਂ ਆਪਣਾ ਜ਼ੋਰ ਲਾਵਾਂ ਵੀ ਇਹਨੂੰ ਬਚਾ ਲਾਂ, ਤੇ ਗਾਂ ਜਦੋਂ ਬਹੁਤ ਤੇਜ਼ ਛੰਟੇ ਮਾਰਨੇ ਸ਼ੁਰੂ ਕਰ ਦਿੱਤੇ, ਉਹ ਘੋੜੀ ਕਹਿੰਦੀ ਗੱਲ ਸੁਣੋ ਜੀ, ਛੰਟੇ ਤੇ ਛੰਟਾ ਨਾ ਮਾਰੀ ਜਾਓ, ਤੁਹਾਨੂੰ ਆਪਦੀ ਇੱਜ਼ਤ ਪਿਆਰੀ ਹੈ, ਮੈਨੂੰ ਆਪਦੀ ਇੱਜ਼ਤ ਪਿਆਰੀ ਹੈ, 5 ਡਾਕੂਆਂ ਨਾਲ 5 ਘੋੜੇ ਵੀ ਹੈ। ਹੁਣ 5 ਘੋੜੇ ਤਾਂ ਕਾਂਗਰਸ ਤੇ ਭੱਜੇ ਫਿਰਦੇ ਹੈ, ਹੁਣ ਇਹਨਾਂ ਚੋਂ ਕਿਹੜਾ ਪਿਆਰਾ ਕਾਂਗਰਸ ਹਾਈਕਮਾਨ ਨੂੰ, ਹਿੰਦੂ ਚਿਹਰੇ ਨੂੰ ਹੈ ਜੇ ਉਹਨੂੰ ਜੋੜ ਸਕੋਗੀ ਕਿ ਅੰਬਿਕਾ ਸੋਨੀ ਦੇ ਨਾਮ ਤੇ ਵੀ ਚਰਚਾ ਹੋ ਰਹੀ ਹੈ, ਉਹ ਕਹਿੰਦੇ ਜੀ ਮੇਰਾ ਨਾਂ ਵੀ ਐਸ ਤੇ ਹੈ, ਮੈਨੂੰ ਵੀ ਪੰਡਿਤ ਨੇ ਦੱਸਿਆ। ਸੋ ਚਰਨਜੀਤ ਚੰਨੀ ਕਹਿੰਦਾ ਦਲਿਤ ਚਿਹਰਾ ਜੀ, ਮੈਨੂੰ ਵੀ ਬਣਾਓ। ਦੂਜੇ ਪਾਸੇ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਬਾਜਵਾ ਜਿਹੜੇ ਕਹਿੰਦੇ ਅਸੀਂ ਤਾਂ ਕਿੰਨੇ ਚਿਰ ਦੀ ਡਾਂਗ ਚੱਕੀ ਫਿਰਦੇ ਹਾਂ, ਸਾਨੂੰ ਕਿਉਂ ਨੀ ਬਣਾ ਰਹੇ। ਸੋ ਮੈਨੂੰ ਇਹ ਲੱਗਦਾ ਹਾਲਾਤ ਜਿਹੜੇ ਆ ਕਿ ਉਹ ਬੀਜੇਪੀ ਕੋਈ ਬਹੁਤ ਵੱਡੀ ਗੇਮ ਖੇਡੇਗੀ, ਇਹਦੇ ਵਿੱਚ ਆਉਣ ਵਾਲਾ ਸਮਾਂ ਦੱਸੇਗਾ ਕਿ ਕੈਪਟਨ ਨੂੰ ਜਿਸ ਤਰ੍ਹਾਂ ਕਾਂਗਰਸ ਨੇ ਅਪਮਾਨਿਤ ਕੀਤਾ, ਕੈਪਟਨ ਐਡਾ ਸੌਖਿਆ ਨਹੀਂ ਉਤਰੇਗਾ, ਔਰ ਨਾਲ ਹੀ ਜਿਹੜੇ ਬਨਵਾਰੀ ਲਾਲ ਪੁਰੋਹਿਤ ਨੇ ਜਿਹੜਾ ਅਸਤੀਫ਼ਾ ਕੱਲ ਇਹਨਾਂ ਨੂੰ ਲੈ ਲਿਆ, ਸੋ ਫੋਟੋਆਂ ਖਿਚਾ ਲਈਆਂ, ਉਦੋਂ ਬਾਅਦ ਸੁਰੇਸ਼ ਕੁਮਾਰ ਦਾ, ਅਤਲ ਨੰਦਾ ਦਾ, ਸੰਦੀਪ ਸੰਧੂ ਦਾ, ਅਰਵਿੰਦ ਠੁਕਰਾਲ ਦਾ, ਜਿਹੜੇ ਇਹਨਾਂ ਨੇ ਵੀ ਅਸਤੀਫ਼ਾ ਦਿੱਤਾ ਹੈ, ਤਾਂ ਇਹ ਘੱਟ ਨਹੀਂ ਬੈਠਣਗੇ। ਦੂਜੇ ਪਾਸੇ ਇਹ ਵੀ ਹੈ, ਜੇ ਅੱਜ ਹਾਰਸ ਟ੍ਰੇਡਿੰਗ ਦੀ ਗੱਲ ਹੁੰਦੀ ਹੈ, ਮੰਨ ਲਓ ਇੱਕ ਕਿਆਸ ਰਾਹੀਂ ਇਹ ਵੀ ਚੱਲ ਰਹੀ ਹੈ ਕਿ ਅੱਜ ਰਾਜਪਾਲ ਨੂੰ ਕਾਂਗਰਸ ਇਹ ਕਹਿ ਦੇਵੇ ਵੀ ਚਲੋ ਜੀ ਆਹ ਨਵਜੋਤ ਸਿੰਘ ਸਿੱਧੂ ਜਾਂ ਰੰਧਾਵਾ ਜਾਂ ਬਾਜਵਾ ਐਨੀਥਿੰਗ ਵੀ ਆਹ ਸਾਡਾ ਮੁੱਖ ਮੰਤਰੀ ਹੈ ਜੀ, ਆਲੋ ਚਿੱਠੀ ਤੇ ਇਹਨਾਂ ਨੂੰ ਸਹੁੰ ਚੁਕਾਓ। ਕੀ ਨਵਜੋਤ ਸਿੰਘ ਸਿੱਧੂ ਜਾਂ ਜਾਖੜ ਜਾਂ ਰੰਧਾਵਾ ਜਾਂ ਬਾਜਵਾ ਜਾਂ ਚੰਨੀ ਜਾਂ ਅੰਬਿਕਾ ਸੋਨੀ ਜਾਂ ਮਨਪ੍ਰੀਤ ਬਾਦਲ, ਕੀ ਇਹਨਾਂ ਨੂੰ ਮੁੱਖ ਮੰਤਰੀ ਬਣਾਉਣ ਦੇ ਲਈ ਕਾਂਗਰਸ ਦੇ ਐਮ ਐਲ ਏ ਜਿਹੜੇ ਉਹ ਸੌਖੇ ਹੀ ਕਹਿ ਦੇਣਗੇ ਹਾਂਜੀ ਵੀ ਤੁਸੀਂ ਅਸੀਂ ਇਹਨਾਂ ਨੂੰ ਵੋਟ ਪਾ ਦਿੰਦੇ ਹਾਂ? ਉਹਨਾਂ ਨੇ 2022 ਦੀਆਂ ਚੋਣਾਂ ਲੜਨੀਆਂ, ਤੇ ਮੈਨੂੰ ਯਾਦ ਹੈ ਮੈਂ ਆਪਾਂ ਪਹਿਲਾਂ ਜ਼ਿਕਰ ਵੀ ਕੀਤਾ ਸੀਗਾ ਤੇ ਮੈਂ ਕੁਲਬੀਰ ਸਿੰਘ ਜੀਰਾ ਨੂੰ ਆਖਿਆ, ਮੈਂ ਕਿਹਾ ਵੀ ਯਾਰ ਆਪਣਾ ਜਿਹੜਾ ਆਪਣਾ ਅਥਾਰਟੀ ਲੈਟਰ ਜਾਂ ਆਪਣਾ ਆਈ ਕਾਰਡ ਦਿਖਾਈ, ਤੇ ਜਦੋਂ ਉਹਨੇ ਮੇਰੇ ਹੱਥ ਚ ਫੜਾਇਆ ਮੈਨੂੰ ਕਹਿੰਦਾ 7 ਕਰੋੜ ਰੁਪਏ ਦਾ ਧਿਆਨ ਨਾਲ ਫੜੀ, 2022 ਦੀਆਂ ਜਿਹੜੀਆਂ ਚੋਣਾਂ ਲੜਨੀਆਂ 10 ਕਰੋੜ ਤੋਂ ਘੱਟ ਕੋਈ ਵੀ ਐਮ ਐਲ ਏ ਦਾ ਨਹੀਂ ਲੱਗਣਾ, ਤੇ ਉਹ 10 ਕਰੋੜ ਰੁਪਇਆ ਕਾਂਗਰਸ ਪਾਰਟੀ ਨੇ ਤਾਂ ਦੇਣਾ ਨੀ ਇਹਨਾਂ ਨੂੰ, ਤੇ 4 ਮਹੀਨਿਆਂ ਦੇ ਵਿੱਚ ਇਹਨਾਂ ਨੇ ਵੀ ਨੀ ਇਕੱਠਾ ਕਰ ਲੈਣਾ ਉਹ ਕਿਸੇ ਤਰੀਕੇ ਨਾਲ। ਜੇ ਹਾਰਸ ਟ੍ਰੇਡਿੰਗ ਦੀ ਗੱਲ ਆਈ ਤੇ ਕੈਪਟਨ ਅਮਰਿੰਦਰ ਸਿੰਘ ਕੋਲ ਐਸੇ ਬੰਦੇ ਹੈਗੇ ਨੇ ਜਿਹੜੇ 10-10 ਕਰੋੜ ਦੀ ਥਾਂ ਤੇ ਇਹਨਾਂ ਨੂੰ 100-100 ਕਰੋੜ ਰੁਪਇਆ ਵੀ ਦੇ ਸਕਦੇ
ਜੀ,
ਤੇ ਬੰਦੇ ਇਹਨਾਂ ਨੂੰ ਕਿੰਨੇ ਚਾਹੀਦੇ? ਇਹਨਾਂ ਨੂੰ ਬੰਦੇ ਚਾਹੀਦੇ 23, ਕਿਉਂਕਿ 80 ਦੀ ਇਹਨਾਂ ਦੀ ਮੈਜੋਰਿਟੀ ਹੈ, ਔਰ ਜੇ ਇਹਨਾਂ ਨੂੰ ਬਹੁਮਤ ਚਾਹੀਦਾ 59 ਬੰਦਿਆਂ ਦਾ, ਤੇ 59 ਬੰਦਿਆਂ ਤੋਂ ਜੇ ਘਟਾ ਦਿੰਦੇ ਨੇ ਬਾਕੀ ਬੰਦਿਆਂ ਨੂੰ ਇਹ ਪਾਸੇ ਕਰ ਲੈਂਦੇ ਨੇ, 5 ਮੰਤਰੀ ਤਾਂ ਅੱਜ ਵੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੈ। ਰਾਣਾ ਗੁਰਮੀਤ ਸਿੰਘ ਸੋਢੀ ਬਾਰੇ ਇਹ ਚਰਚਾ ਹੈ ਕਿ ਉਹ ਕੁਛ ਕਰ ਸਕਦਾ ਜਿਹੜਾ ਕੁਛ ਪ੍ਰਨੀਤ ਕੌਰ ਨਹੀਂ ਕਰ ਸਕਦਾ, ਹਰ ਚੀਜ਼ ਪੋਸੀਬਲ ਕਰ ਸਕਦਾ ਰਾਣਾ ਗੁਰਮੀਤ ਸਿੰਘ ਸੋਢੀ ਕੈਪਟਨ ਅਮਰਿੰਦਰ ਸਿੰਘ ਦੇ ਜਿਹੜਾ ਨਾਲ ਹੈ, ਜਿਹੜਾ ਸਭ ਤੋਂ ਵੱਧ ਮੁੱਖ ਮੰਤਰੀ ਤੋਂ ਬਾਅਦ ਕਿਸੇ ਨੇ ਹੈਲੀਕਾਪਟਰ ਯੂਜ਼ ਕੀਤਾ ਤਾਂ ਉਹਦਾ ਨਾਮ ਹੈ ਰਾਣਾ ਗੁਰਮੀਤ ਸਿੰਘ ਸੋਢੀ।
ਬਿਲਕੁਲ, ਇਹ ਗੇਮ ਮੈਨੂੰ ਇਹ ਜਿਹੜੀ ਨਾ ਗੇਮ ਹੈ ਇਹ ਬੜੀ ਘਾਤਕ ਗੇਮ ਹੋ ਰਹੀ ਹੈ, ਪਰ ਮੈਨੂੰ ਇਉਂ ਲੱਗਦਾ ਕਿ ਓਵਰਆਲ ਪਿਕਚਰ ਦੇ ਵਿੱਚ ਬੀਜੇਪੀ ਤਾਂ ਦੇਖੋ ਸੁਖਬੀਰ ਬਾਦਲ ਹੁਣੀ ਤਾਂ ਇਕੱਠੇ ਹੀ ਨੇ, ਉਹ ਤਾਂ ਡਰਾਮਾ ਹੀ ਹੋ ਰਿਹਾ ਬਾਰੋ ਬਾਰ। ਮੈਨੂੰ ਲੱਗਦਾ ਇਨ ਦਾ ਐਂਡ ਲੋਕਾਂ ਨੇ ਇਹੀ ਕਹਿਣਾ ਵੀ ਸਾਰਿਆਂ ਨੂੰ ਵੱਧ ਸਟੇਬਲ ਦਾ ਜੀ ਸੁਖਬੀਰ ਬਾਦਲ ਹੀ ਆ, ਅਸੀਂ ਬੀਜੇਪੀ ਨੂੰ ਵੀ ਨਹੀਂ ਜਾਣਾ, ਉਹਨੇ ਮੁੜ ਕੇ ਸੁਖਬੀਰ ਬਾਦਲ ਲਿਆਉਣਾ ਆ ਪੰਜਾਬ ਦੇ ਵਿੱਚ।
ਇਹ ਕੱਲ ਬਿਲਕੁਲ ਤੁਹਾਡੀ ਗੱਲ ਸੀ, ਕੱਲ ਮੈਨੂੰ ਬਹੁਤ ਵੱਡੇ ਇੰਡਸਟਰੀਸਟ ਦਾ ਫੋਨ ਵੀ ਆਇਆ, ਮੈਸੇਜ ਵੀ ਆਇਆ, ਉਹ ਕਹਿੰਦੇ ਜੀ ਕੀ ਲੱਗਦਾ? ਮੈਂ ਕਿਹਾ ਜੀ ਤੁਸੀਂ ਦੱਸੋ ਤੁਹਾਨੂੰ ਕੀ ਲੱਗਦਾ? ਕਹਿੰਦੇ ਸਾਨੂੰ ਤਾਂ ਲੱਗਦਾ ਵੀ ਸੁਖਬੀਰ ਬਾਦਲ ਆ ਗਿਆ, ਸਾਰੀ ਕੁਛ ਗੇਮ ਬਣੀ ਬਣਾਈ ਹੈਗੀ ਹੈ, ਪਿਕਚਰ ਕਲੀਅਰ ਹੈ, ਤੇ ਜਿਹੜਾ 25-75 ਵਾਲੀ ਗੱਲ ਉਹ ਵੀ ਪੂਰੀ ਹੁੰਦੀ ਹੈ, ਤੇ ਦੂਜੇ ਪਾਸੇ ਕਾਂਗਰਸ ਦਾ ਵੀ ਜਿਹੜਾ ਸੂਪੜਾ ਸਾਫ਼ ਹੁੰਦਾ ਪੰਜਾਬ ਦੇ ਵਿੱਚੋਂ, ਤੇ ਜਿਹੜੇ ਮੁੱਠੀਆਂ 'ਚ ਥੁੱਕੀ ਫਿਰਦੇ ਸੀ ਸੁਨੀਲ ਜਾਖੜ ਵਰਗੇ, ਨਵਜੋਤ ਸਿੰਘ ਸਿੱਧੂ ਵਰਗੇ, ਤੇ ਇਹਨਾਂ ਨੂੰ ਵੀ ਉਹਨਾਂ ਨੇ ਸਾਈਡ ਲਾਈਨ ਕਰਨਾ ਸੀਗਾ, ਤੇ ਕੈਪਟਨ ਅਮਰਿੰਦਰ ਸਿੰਘ ਆਪਣੀ ਪੂਰੀ ਗੇਮ ਤੇ ਨਾਲ ਹੀ ਉਹਨੇ ਆਪਣੀ ਰਿਸ਼ਤੇਦਾਰੀ ਵੀ ਨਿਭਾ ਦਿੱਤੀ, ਤੇ ਨਾਲ ਇਹ ਵੀ ਕਹਿ ਦਿੱਤਾ ਕਿ ਤੁਸੀਂ ਮੇਰੇ ਕੇਸ ਮਾਫ਼ ਕੀਤੇ ਸੀ ਤੇ ਮੈਂ ਤੁਹਾਡੇ ਲਈ ਰਸਤਾ ਰੈੱਡ ਕਾਰਪੇਟ ਵਿਛਾਤਾ ਤੇ ਹੁਣ ਆਪਦਾ।
ਬਿਲਕੁਲ, ਦੇਖੋ
ਮਾਰੋ,
ਮੈਨੂੰ ਲੱਗਦਾ ਡੀਲ ਇਉਂ ਹੋਈ ਹੋਵੇਗੀ ਕਿ ਮੈਂ ਆਹ ਕੁਛ ਕਰਦਾ ਹਾਂ, ਕਿਉਂਕਿ ਉਹਨਾਂ ਨੂੰ ਪਤਾ ਵੀ ਅਗਲੀ ਵਾਰ ਤਾਂ ਕੈਪਟਨ ਸਾਹਿਬ ਤਾਂ ਰਹਿਣਗੇ ਨਹੀਂ, ਉਹਦੇ ਥਾਂ ਸਿੱਧੂ ਆ ਜਾਏਗਾ, ਜਾਖੜ ਆ ਜਾਏਗਾ। ਹੁਣ ਉਹਨੇ ਆਪਣੀ ਇਨਵੈਸਟਮੈਂਟ ਬਚਾਉਣ ਦੇ ਲਈ, ਆਪਣਾ ਸ਼ਾਖ ਬਚਾਉਣ ਦੇ ਲਈ ਗਾਂ, ਕਿਉਂਕਿ ਮੁੰਡੇ ਨੇ ਵੀ 5-7 ਸਾਲ ਬਾਅਦ ਆਉਣਾ ਆ, ਵਾਰੀ ਹੀ ਨਹੀਂ ਪਾਉਣੀ ਆ ਫਿਰ ਉਹਨਾਂ ਨਾਲ, ਹੈ ਨਾ, ਅਕਾਲੀਆਂ ਨਾਲ, ਤੇ ਉਹਦੇ ਲਈ ਡੀਲ ਬਣਾਈ ਹੋਗੀ ਵੀ ਜਿੰਨੇ ਵੀ ਮੇਰੇ 'ਤੇ ਤੁਸੀਂ ਕੇਸ ਪਾਏ ਉਹ ਸਾਰੇ ਛੱਡ ਦਿਓ ਜੀ, ਆਹ ਕਰ ਦਿਓ, ਉਹ ਕਰ ਦਿਓ, ਮੈਂ ਆਪਣਾ ਕੰਮ ਇੱਦਾਂ ਕਰੀ ਜਾਊਂਗਾ, ਪਹਿਲਾਂ ਮੰਗਰ ਨਾ ਤੁਸੀਂ ਮੈਨੂੰ ਜੇਲ੍ਹ 'ਚ ਦਿਓ ਨਾ ਮੈਂ ਤੁਹਾਨੂੰ ਦੇਵਾਂਗਾ। ਸੋ ਉਹ ਰਿਸ਼ਤੇਦਾਰੀ ਵੀ ਆ, ਉਹ ਸਾਰੀ ਜਿਹੜੀ ਡੀਲ ਹੈ ਮੁੜ ਕੇ ਸੁਖਬੀਰ ਬਾਦਲ ਆਏਗਾ, ਕਿਉਂਕਿ ਦੇਖੋ ਮੈਨੂੰ ਨਹੀਂ ਲੱਗਦਾ ਕਿ ਕੈਪਟਨ ਜਦੋਂ ਕਾਂਗਰਸ ਨਾਲ ਨਹੀਂ ਉਹ ਸਟੇਬਲ ਰਿਹਾ, ਹੈ ਨਾ, ਮੁੜ ਕੇ ਅਕਾਲੀਆਂ ਨਾਲ ਨਹੀਂ ਸਟੇਬਲ ਰਿਹਾ, ਅਤੇ ਉਹ ਬੀਜੇਪੀ ਨਾਲ ਵੀ ਸਟੇਬਲ ਨਹੀਂ ਰਹੇਗਾ, ਇੱਕ ਮਿੰਟ ਮਾਰੇਗਾ ਉਹ ਦੁਆਰਾ ਬਣ ਕੇ ਉਹਨਾਂ ਨੂੰ ਲਾਉਣ ਦੇ ਲਈ। ਇਸ ਕਰਕੇ ਡੀਲ ਬੀਜੇਪੀ ਦੀ ਸੁਖਬੀਰ ਬਾਦਲ ਦੀ ਹੀ ਹੋਈ ਹੈ ਜਿੱਥੇ ਤੱਕ ਮੈਨੂੰ ਯਕੀਨ ਹੈ, ਔਰ ਮੈਨੂੰ ਲੱਗਦਾ ਹੈ ਕਿ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਪੰਜਾਬ, ਦੇਖੋ ਆਮ ਆਦਮੀ ਪਾਰਟੀ ਕੋਈ ਚਿਹਰਾ ਨਹੀਂ, ਉਹ ਕਨਫਿਊਜ਼ ਹੋਏ ਫਿਰਦੇ ਨੇ ਕਿਹਨੂੰ ਬਣਾਉਣਾ ਆ, ਆਪਸ 'ਚ ਲੜੀ ਜਾ ਰਹੇ ਨੇ। ਇਹੀ ਹਾਲ ਹੁਣ ਕਾਂਗਰਸ ਦਾ ਹੋ ਗਿਆ, ਅਤੇ ਪਹਿਲਾਂ ਤਾਂ ਕੈਪਟਨ ਸੀ ਜਾਂ ਉਹ ਤੋਂ ਬਾਅਦ ਸਿੱਧੂ ਸੀ, ਸਮੂਥ ਟ੍ਰਾਂਜੀਸ਼ਨ ਕਰਦੇ ਤਾਂ ਸਿੱਧੂ ਬਣ ਜਾਣਾ ਸੀਗਾ, ਠੀਕ ਹੈ, ਪਰ ਜੇ ਇੱਕ ਸਟੇਬਲ ਚਿਹਰਾ ਹੈ ਉਹ ਹੈਗਾ ਅਕਾਲੀ ਦਲ ਕੋਲ, ਸੁਖਬੀਰ ਬਾਦਲ। ਔਰ ਦੇਖੋ ਮੰਨਣਾ ਪਊਗਾ ਉਹਦੀ ਫਿਰ ਵੀ ਸ਼ਾਖ ਹੈ, ਅਕਾਲੀ ਦਲ ਦੀ ਜਿਹੜੀ ਵੋਟ ਹੈ ਉਹ ਘਟੀ ਨਹੀਂ ਹੈਗੀ, ਵੋਟ ਬੀਜੇਪੀ ਦੀ ਘਟੀ ਸੀਗੀ ਤਾਂ ਹਾਰੇ ਆ। ਤੁਹਾਡਾ ਕੀ ਖਿਆਲ ਹੈ?
ਬਿਲਕੁਲ ਜਿਹੜੀ ਤੁਸੀਂ ਗੱਲ ਕਹੀ ਹੈ, ਔਰ ਉਹਦੇ ਚ ਇੱਕ ਨਵੀਂ ਗੱਲ ਇਹ ਵੀ ਹੈ ਜਿਹੜਾ ਤੁਸੀਂ ਕਿਹਾ ਆਮ ਆਦਮੀ ਪਾਰਟੀ ਇਹ ਕਹਿ ਰਹੀ ਹੈ ਕਿ ਅਸੀਂ ਪੰਜਾਬ ਦਾ ਮੁੱਖ ਮੰਤਰੀ ਦੇਵਾਂਗੇ, ਜਾਣਿਆ ਪਛਾਣਿਆ ਜਿਹੜਾ ਦੇਵਾਂਗੇ। ਵੈਸੇ ਅੱਜ ਦਾ ਦਿਨ ਅਰਵਿੰਦ ਕੇਜਰੀਵਾਲ ਬਿਆਨ ਦੇ ਸਕਦੇ ਵੀ ਅਸੀਂ ਵੇਖ ਰਹੇ ਹਾਂ ਜੀ, ਸਾਡੇ ਕੋਲੇ ਦੇਖੋ ਚਿਹਰਾ ਵੀ ਆ ਗਿਆ, ਬੰਦਾ ਵੀ ਆ ਗਿਆ ਤੇ ਪੰਜਾਬ ਦਾ ਜਾਣਿਆ ਪਛਾਣਿਆ ਚਿਹਰਾ ਵੀ ਆ ਗਿਆ, ਤੇ ਇੱਕ ਦਿਨ ਵਾਸਤੇ ਉਹ ਟਾਈਮ ਟਪਾ ਸਕਦੇ ਆ, ਕਹਿ ਸਕਦੇ ਵੀ ਕੈਪਟਨ ਅਮਰਿੰਦਰ ਸਿੰਘ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ ਤੇ ਭਗਵੰਤ ਮਾਨ ਨੂੰ ਅਸੀਂ ਲਾਇਆ ਹੋਇਆ ਭੇਜਿਆ ਹੋਇਆ ਤੇ ਗੱਲ ਕਰ ਲਈ।
ਉਧਰ ਬੇਟਾ ਸਾਹਿਬ
ਗੇਮ ਤਾਂ ਪਲਾਨ ਹੈ ਜੀ।
ਹਾਂ ਬੇਟਾ ਸਾਹਿਬ, ਉਧਰ ਭਗਵੰਤ ਮਾਨ ਦੇ ਵੀ ਹਾਲਾਤ ਮਾੜੇ ਲੱਗ ਰਹੇ ਨੇ, ਉਹ ਵੀ ਕਹਿ ਰਹੇ ਨੇ ਉਹਨੂੰ ਪਾਰਟੀ ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹਦੇ ਬਾਰੇ ਕੀ ਚਰਚਾ ਹੈ?
ਹਾਂਜੀ, ਭਗਵੰਤ ਮਾਨ ਚੁੱਪ ਨੇ, ਭਗਵੰਤ ਮਾਨ ਮੀਡੀਆ ਦੇ ਵਿੱਚ ਵੀ ਅੱਜ ਕੱਲ ਨਹੀਂ ਆ ਰਹੇ, ਸਿਰਫ ਇੰਨਾ ਹੀ ਦੱਸ ਰਹੇ ਨੇ ਕਿ ਮੈਂ ਲੋਕਾਂ ਨੂੰ ਮਿਲਣਾ, ਲੋਕ ਮੈਨੂੰ ਮਿਲਣ ਆ ਰਹੇ ਨੇ ਤੇ ਲੋਕਾਂ ਦੀ ਮੇਰੇ ਨਾਲ ਸਹਿਮਤੀ ਵੀ ਹੈ, ਹਮਦਰਦੀ ਵੀ ਹੈ, ਲੋਕ ਮੈਨੂੰ ਪਿਆਰ ਵੀ ਕਰਦੇ ਨੇ। ਕੁਝ ਐਮ ਐਲ ਏਜ਼ ਨੇ ਵੀ ਭਗਵੰਤ ਮਾਨ ਦੇ ਘਰ ਜਾ ਕੇ ਉਹਨਾਂ ਨੂੰ ਕਿਹਾ ਕਿ ਅਸੀਂ ਤੁਹਾਡੇ ਨਾਲ ਹੈ, ਜੇ ਤੁਹਾਡੇ ਤੇ ਗੁਣਾ ਨਹੀਂ ਪੈਂਦਾ ਤੇ ਅਸੀਂ ਤਾਂ ਸਿਰਫ ਤੁਹਾਡੇ ਨਾਲ ਹੀ, ਆਮ ਆਦਮੀ ਪਾਰਟੀ ਤਾਂ ਦੂਜੀ ਤੀਜੀ ਬਾਅਦ ਦੀ ਗੱਲਾਂ ਹੈਗੀਆਂ। ਇਸ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ, ਲੇਕਿਨ ਹਾਲੇ ਭਗਵੰਤ ਮਾਨ ਤੇਲ ਦੇਖੋ ਤੇਲ ਦੀ ਧਾਰ ਦੇਖੋ ਚੁੱਪ ਨੇ, ਕਿਉਂਕਿ ਪਿੱਛੇ ਐਸ ਪੀ ਸਿੰਘ ਉਬਰਾਏ ਜਿਹੜੇ ਨੇ ਸਮਾਜ ਸੇਵੀ ਨੇ, ਉਹਨਾਂ ਦਾ ਨਾਮ ਅੱਗੇ ਆਉਂਦਾ ਸੀਗਾ, ਲੇਕਿਨ ਉਹਨਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਕਿ ਮੈਂ ਰਾਜਨੀਤੀ ਵਿੱਚ ਨਹੀਂ ਆਵਾਂਗਾ, ਮੈਂ ਰਾਜਨੀਤੀ ਨਹੀਂ ਕਰਨੀ, ਮੈਂ ਜਿਹੜਾ ਕੰਮ ਕਰ ਰਿਹਾ ਮੈਂ ਉਹੀ ਕੰਮ ਕਰ ਰਿਹਾ। ਇਸ ਕਰਕੇ ਨਵਜੋਤ ਸਿੰਘ ਸਿੱਧੂ ਵੀ ਹੁਣ ਤੁਹਾਨੂੰ ਪਤਾ ਹੀ ਹੈ ਕਾਂਗਰਸ ਨੇ ਤੇ ਆਮ ਆਦਮੀ ਪਾਰਟੀ ਕੋਈ ਬਦਲ ਨਹੀਂ ਭਗਵੰਤ ਮਾਨ ਤੋਂ ਬਿਨਾਂ, ਲੇਕਿਨ ਹਾਲੇ ਗੇਮ ਜਿਹੜੀ ਹੈ ਅਰਵਿੰਦ ਕੇਜਰੀਵਾਲ, ਜਿਵੇਂ ਉੱਤਰਾਖੰਡ ਦੇ ਵਿੱਚ ਵੇਖੋ ਉਹਨਾਂ ਨੇ ਮੁੱਖ ਮੰਤਰੀ ਦਾ ਐਲਾਨ ਕਰ ਦਿੱਤਾ, ਯੂਪੀ ਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਇਸ ਮੁੱਦੇ ਤੇ ਚੋਣਾਂ ਲੜਾਂਗੇ, ਲੇਕਿਨ ਪੰਜਾਬ ਜਿੱਥੋਂ ਜੜ ਲੱਗੀ ਹੈ, ਜਿੱਥੋਂ ਚਾਰ ਮੈਂਬਰ ਪਾਰਲੀਮੈਂਟ ਆਮ ਆਦਮੀ ਪਾਰਟੀ ਨੂੰ ਮਿਲੇ, ਜਿੱਥੋਂ ਪੂਰੇ ਦੇਸ਼ ਦੇ ਵਿੱਚ ਝੰਡਾ ਜਿਹੜਾ ਝੁੱਲਿਆ ਆਮ ਆਦਮੀ ਪਾਰਟੀ ਦਾ, ਤੇ ਉੱਥੇ ਭਗਵੰਤ ਮਾਨ ਨੂੰ ਹਟਾਉਣਾ ਜਾਂ ਪਾਸੇ ਕਰਨਾ ਜਾਂ ਉਹਨੂੰ ਹਾਲੇ ਤੱਕ ਇਹ ਇਸ਼ਾਰਾ ਨਾ ਕਰਨਾ, ਇਹਦਾ ਮਤਲਬ ਹੈ ਕਿਤੇ ਨਾ ਕਿਤੇ ਪਾਰਟੀ ਦੇ ਵਿੱਚ ਕੋਈ ਗੜਬੜ ਜ਼ਰੂਰ ਚੱਲ ਰਹੀ ਹੈ।
ਚਲੋ, ਤੇ ਪੰਜਾਬ ਦੇ ਵਿੱਚ ਵੈਸੇ ਲੋਕਾਂ ਦੇ ਵਿੱਚ ਕੀ ਰਾਏ ਆ, ਮਤਲਬ ਕਿੰਨੇ ਕੁ ਸੈਟਿਸਫਾਈਡ ਨੇ, ਤਤਪਰ ਨੇ, ਚਿੰਤਾ ਬਣੀ ਹੋਈ ਹੈ? ਕਿਉਂਕਿ ਇੱਧਰ ਕਰੋਨਾ ਦਾ ਵੀ ਹੁਣ ਮੈਨੂੰ ਲੱਗਦਾ ਵੀ ਪ੍ਰਕੋਪ ਬੇਟਾ ਸਾਹਿਬ ਖਤਮ ਹੀ ਹੋ ਗਿਆ, ਕੋਈ ਅੰਕੜੇ ਕੋਈ ਵੀ ਹੁਣ ਕੇਰ ਹੀ ਨਹੀਂ ਕਰ ਰਿਹਾ, ਮੈਂ ਸੁਣਿਆ, ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ?
ਕਰੋਨਾ ਦੀ ਕੇਅਰ ਤਾਂ ਨਹੀਂ ਕਰ ਰਿਹਾ, ਬੜੀ ਬੜੀ ਮੰਦਭਾਗੀ ਗੱਲ ਹੈ ਕਿ ਕੱਲ ਜਿਹੜੀ ਖਬਰ ਮੈਨੂੰ ਮਿਲੀ ਹੈ ਉਹ ਮੈਂ ਹੈਰਾਨ ਆ ਉਸ ਗੱਲ ਦੇ ਉੱਤੇ ਕਿ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ 17 ਸਤੰਬਰ ਨੂੰ ਅਕਾਲੀ ਦਲ ਨੇ ਇੱਕ ਬਹੁਤ ਵੱਡਾ ਰੋਸ ਮਾਰਚ ਕੀਤਾ ਹੋਵੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਅਰਦਾਸ ਕਰਕੇ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਪਾਰਲੀਮੈਂਟ ਤੱਕ, ਲੇਕਿਨ ਕੱਲ ਇੱਕ ਨਵਾਂ ਜਿਹੜਾ ਹੈਗਾ ਚਣਕਪੁਰੀ ਜਿਹੜਾ ਇਲਾਕਾ ਹੈਗਾ ਉੱਥੋਂ ਦੀ SDM ਨੇ ਇੱਕ ਰਿਪੋਰਟ ਨਸ਼ਰ ਕਰ ਦਿੱਤੀ ਔਰ ਉਹਦੇ ਚ ਕਹਿ ਦਿੱਤਾ ਗਿਆ ਕਿ ਕੋਵਿਡ-19 ਨਿਯਮਾਂ ਦੀ ਉਲੰਘਣਾ ਦੇ ਕਰਕੇ ਦਿੱਲੀ ਦੇ ਜਿਹੜੇ ਪ੍ਰਸਿੱਧ ਤੇ ਧਾਰਮਿਕ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਨੂੰ ਬੰਦ ਕਰ ਦਿੱਤਾ ਜਾਵੇ ਔਰ ਇਹ ਉਹਨੇ ਆਰਡਰ ਜਾਰੀ ਕਰ ਦਿੱਤਾ ਔਰ ਇਹ ਕਹਿ ਦਿੱਤਾ ਕਿ ਧਾਰਮਿਕ ਸਥਾਨਾਂ ਨੂੰ ਦੁਬਾਰਾ ਖੋਲਣ ਦੀ ਆਗਿਆ ਦਿੱਤੀ ਜਾਏਗੀ ਔਰ ਇਹਦੇ ਤੇ ਕਾਫੀ ਵੱਡੀਆਂ ਟਿੱਪਣੀਆਂ ਵੀ ਆਈਆਂ ਨੇ ਔਰ ਸਿੱਖ ਜਥੇਬੰਦੀਆਂ ਨੇ ਸਖ਼ਤ ਇਤਰਾਜ਼ ਵੀ ਪ੍ਰਗਟ ਕੀਤਾ ਹੈ ਔਰ ਉਸ ਤੋਂ ਪਹਿਲਾਂ ਵੀ ਇਸੇ ਤਰ੍ਹਾਂ ਦਾ ਇੱਕ ਆਰਡਰ ਦਿੱਲੀ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਦੇ ਖਿਲਾਫ ਇਸ ਤਰ੍ਹਾਂ ਹੀ ਕੀਤਾ ਸੀ ਉਹਨਾਂ ਨੇ ਕਿ ਇਹਨੂੰ ਬੰਦ ਕਰ ਦਿਓ ਲੇਕਿਨ ਇਸੇ ਸੰਬੰਧੀ ਜਿਹੜੀ ਕੋਰੋਨਾ ਦੀ ਦੂਜੀ ਲਹਿਰ ਤੇ ਜਦੋਂ ਤਾਲਾਬੰਦੀ ਹੋਈ ਹੈ ਲੋਕਡਾਊਨ ਹੋਇਆ ਉਦੋਂ ਜਿਹੜਾ ਲੰਗਰ ਦਾ ਪ੍ਰਬੰਧ ਇਸੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਬੰਗਲਾ ਸਾਹਿਬ ਦੇ ਵਿੱਚੋਂ ਦਿੱਲੀ ਦੀ ਸਿੱਖ ਸੰਗਤ ਲਈ ਦਿੱਲੀ ਦੀ ਆਮ ਸੰਗਤ ਲਈ ਹੁੰਦਾ ਰਿਹਾ ਸੋ ਇਹ ਹੈਰਾਨੀ ਦੀ ਗੱਲ ਹੈ ਕਿ ਗੁਰਦੁਆਰਾ ਬੰਗਲਾ ਸਾਹਿਬ ਸ਼ਰਧਾਲੂਆਂ ਲਈ ਬੰਦ ਕਰਨ ਦਾ ਜਿਹੜਾ ਹੁਕਮ ਹੈ ਉਹ ਅਰਵਿੰਦ ਕੇਜਰੀਵਾਲ ਦੀ ਸਰਕਾਰ ਦਾ ਇੱਕ SDM ਕਰ ਦੇਵੇ ਇਹ ਇੱਕ ਬੜਾ ਇੱਕ ਸੋਚੀ ਸਮਝੀ ਸਾਜਿਸ਼ ਹੈ ਚਾਲ ਹੈ ਆਰਡਰ ਦੀ ਕਾਪੀ ਵੀ ਮੈਂ ਤੁਹਾਨੂੰ ਭੇਜ ਦਿੰਦਾ ਮੇਰੇ ਕੋਲ ਆਈ ਸੀ ਇਸੇ ਸੰਬੰਧੀ ਦਿੱਲੀ ਕਮੇਟੀ ਨੇ ਵੀ ਇਤਰਾਜ਼ ਕੀਤਾ ਹੈ ਸਿੱਖ ਜਥੇਬੰਦੀਆਂ ਨੇ ਵੀ ਇਤਰਾਜ਼ ਕੀਤਾ ਹੈ ਲੇਕਿਨ ਕਰੋਨਾ ਹੁਣ ਕੱਲ ਤੁਸੀਂ ਦੇਖੋ ਪ੍ਰਧਾਨ ਮੰਤਰੀ ਦਾ ਜਨਮ ਦਿਨ ਸੀ ਤੇ 2 ਕਰੋੜ ਟੀਕੇ ਇੱਕ ਦਿਨ ਚ ਲੱਗੇ ਨੇ ਰਿਕਾਰਡ ਹੋਇਆ 78 ਕਰੋੜ ਟੀਕੇ ਜਿਹੜੇ ਨੇ ਇੰਡੀਆ ਦੇ ਵਿੱਚ ਲੱਗ ਚੁੱਕੇ ਨੇ ਇੱਕ ਪਾਸੇ ਤਾਂ ਅਸੀਂ ਕਹਿ ਰਹੇ ਹਾਂ ਕਿ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਦੂਜੇ ਪਾਸੇ ਜਿਵੇਂ ਗੁਰਦੁਆਰਾ ਸਾਹਿਬ ਨੂੰ ਬੈਨ ਕਰਨ ਦੀ ਗੱਲ ਕਹੀ ਹੈ ਇਸ ਤਰ੍ਹਾਂ ਹੀ ਸੋਨੂ ਸੂਦ ਨੇ ਕਾਫੀ ਕੰਮ ਕੀਤਾ ਸੀ ਕਰੋਨਾ ਤੇ ਤੇ ਸੋਨੂੰ ਸੂਦ ਤੇ ਵੀ ਛਾਪੇਮਾਰੀ ਹੋ ਰਹੀ ਹੈ।
ਮੈਂ
ਜਿਹੜਾ ਬੀਜੇਪੀ
ਇਹੀ ਗੱਲ ਕਰਨੀ ਸੀ, ਉਹ ਕਹਿੰਦੇ ਵੀ ਸੋਨੂੰ ਸੂਦ ਨੇ 20 ਕਰੋੜ ਰੁਪਏ ਦਾ ਟੈਕਸ ਚੋਰੀ ਕਰਤਾ, ਜਿਹੜਾ ਕਿ ਮਤਲਬ ਇਨਕਮ ਟੈਕਸ ਵਾਲੇ ਕਹਿ ਰਹੇ ਨੇ, ਹੁਣ ਪਤਾ ਲੱਗਿਆ ਇਹਨਾਂ ਨੂੰ?
ਹਾਂਜੀ ਹੁਣ ਪਤਾ ਲੱਗਿਆ ਨਾ, ਕਿਉਂਕਿ ਬੀਜੇਪੀ ਇਹਨੂੰ ਪਦਮ ਸ਼੍ਰੀ ਅਵਾਰਡ ਦੇਣਾ ਚਾਹੁੰਦਾ ਸੀ ਤੇ ਬੀਜੇਪੀ ਇਹਨੇ ਕੋਈ ਗੱਲ ਨੀ ਸੁਣੀ ਉਹਨਾਂ ਦੀ, ਲੈਣਾ ਨੀ ਚਾਹਿਆ। ਉਹਨੂੰ ਪਤਾ ਸੀਗਾ ਕਿ ਕਿਸਾਨੀ ਅੰਦੋਲਨ ਚੱਲ ਰਿਹਾ ਤੇ ਮੈਂ ਵੀ ਮੋਗੇ ਦਾ ਰਹਿਣ ਵਾਲਾ ਪੰਜਾਬੀ ਹੈ ਤੇ ਜੇ ਮੈਂ ਅਵਾਰਡ ਇਹਨਾਂ ਤੋਂ ਲੈ ਲਿਆ ਤਾਂ ਫਿਰ ਤਾਂ ਦੂਜੇ ਪਾਸੇ ਇਹਨਾਂ ਨੇ ਮੈਨੂੰ ਯੂਜ਼ ਕਰਨਾ ਹੈ। ਤੇ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਬ੍ਰਾਂਡ ਅੰਬੈਸਡਰ ਬਣਾ ਕੇ ਕਹਿ ਦਿੱਤਾ ਕਿ ਅਸੀਂ ਇਹਨੂੰ ਪ੍ਰੋਜੈਕਟ ਕਰਾਂਗੇ, ਭਾਵੇਂ ਸੋਨੂੰ ਸੂਦ ਵੀ ਉਹਦੇ ਤੇ ਵੀ ਗੁਣਾ ਖੇਡਿਆ ਜਾ ਰਿਹਾ ਸੀਗਾ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਵਜੋਂ। ਲੇਕਿਨ ਜਦੋਂ ਬੀਜੇਪੀ ਨੂੰ ਇਹ ਪਤਾ ਲੱਗਿਆ ਕਿ ਸਾਡਾ ਤਾਂ ਸਵੀਕਾਰ ਨਹੀਂ ਕੀਤਾ ਪਦਮ ਸ਼੍ਰੀ ਤੇ ਉਧਰੋਂ ਬ੍ਰਾਂਡ ਅੰਬੈਸਡਰ ਬਣ ਗਿਆ ਤੇ ਕਿਤੇ ਇਹ ਨਾ ਹੋਵੇ ਪੰਜਾਬ ਦਾ ਰਹਿਣ ਵਾਲਾ ਤੇ ਪੰਜਾਬ ਤੋਂ ਕੋਈ ਫਾਇਦਾ ਲੈ ਲਵੇ, ਤਾਂ ਜਿਹੜੇ ਤੋਤੇ ਹੈ ਈਡੀ ਸੀਬੀਆਈ ਇਨਕਮ ਟੈਕਸ ਉਹ ਛੱਡ ਦਿੱਤੇ ਤੇ ਹੁਣ ਜੋ ਮਰਜ਼ੀ ਕਹੀ ਜਾਓ 20 ਕਰੋੜ ਦੀ ਟੈਕਸ ਦੀ ਚੋਰੀ ਕੀਤੀ, ਇਹਦਾ ਮਤਲਬ ਤੁਸੀਂ ਹੁਣ ਤੱਕ ਤੁਹਾਡੀਆਂ ਅੱਖਾਂ ਮੀਚੀਆਂ ਸੀਗੀਆਂ ਜਾਂ ਤੁਹਾਡੇ ਅਧਿਕਾਰੀ ਹੈ ਜਿਹੜੀ ਬੇਹਿਸਾਬੀ ਆਮਦਨ ਨੂੰ ਅੱਜ ਕਹਿ ਰਹੇ ਨੇ ਕਿ ਫਰਜ਼ੀ ਸੰਸਥਾਵਾਂ ਤੇ ਇਸ ਤਰ੍ਹਾਂ ਦੀ ਜਿਹੜੀ ਗੱਲ ਇਹਨਾਂ ਨੇ ਕੀਤੀ ਹੈ, ਇਹਦਾ ਮਤਲਬ ਤੁਸੀਂ ਪਹਿਲਾਂ ਮਹੀਨਾ ਲੈਂਦੇ ਰਹੇ ਹੋ, ਪੈਸੇ ਖਾਂਦੇ ਰਹੇ ਹੋ, ਇਸ ਕਰਕੇ ਤੁਸੀਂ ਉਹਨੂੰ ਛੱਡਦੇ ਰਹੇ ਹੋ।
ਫਿਰ ਤਾਂ ਉਹਨਾਂ ਤੇ ਵੀ ਕਾਰਵਾਈ ਕਰਨੀ ਬਣਦੀ ਹੈ ਨਾ, ਸਟਾਫ ਤੇ ਵੀ ਜਿਨ੍ਹਾਂ ਨੇ।
ਬਿਲਕੁਲ ਬਿਲਕੁਲ, ਇਹ ਤਾਂ ਸੌਖਾ ਕੰਮ ਹੋ ਗਿਆ ਜੀ ਹੁਣ ਤਾਂ। ਜਿਹਦੀ ਸਰਕਾਰ ਹੈ ਤਿੰਨ ਤੋਤੇ ਉਹਨਾਂ ਕੋਲ ਹੈਗੇ ਨੇ, ਈਡੀ ਸੀਬੀਆਈ ਜਾਂ ਕੋਈ ਏਜੰਸੀ ਜਾਂ ਕਿਸੇ ਨੂੰ ਤੁਸੀਂ ਦੇਸ਼ ਵਿਰੋਧੀ ਕਹਿ ਦੋ, ਇਹ ਬਹੁਤ ਵੱਡਾ ਅੱਜ ਕੱਲ ਚੱਲ ਰਿਹਾ ਟ੍ਰੈਂਡ।
ਇਲਜ਼ਾਮ ਲਾ ਦਿਓ, ਦੇਖੋ ਬਿੱਟਾ ਸਾਹਿਬ ਸੁਸਾਇਟੀ ਚ ਵੀ ਇਹੀ ਟ੍ਰੈਂਡ ਚੱਲ ਰਿਹਾ ਆ। ਸੁਸਾਇਟੀ ਦੇ ਵਿੱਚ ਕਿ ਜੇ ਕੋਈ ਵਧੀਆ ਕੰਮ ਕਰਦਾ ਨਾ, ਉਹਨੂੰ ਨਹੀਂ ਹੋ ਯਾਰ ਇਹ ਤਾਂ ਬੰਦਾ ਬਹੁਤ ਖਰਾਬ ਹੈ, ਉਹਨੇ ਇੱਦਾਂ ਕਰਤਾ ਸੀ, ਐਂ ਕਰਤਾ ਸੀ, ਮਤਲਬ ਭੁਲੇਖਾ ਪਾ ਦੇਣਾ ਅਗਲਾ, ਫਿਰ ਸਪਸ਼ਟੀਕਰਨ ਦੇਈ ਜਾਵੇ ਫਿਰ ਸਾਰੀ ਉਮਰ, ਹੈ ਨਾ। ਅਤੇ ਇੱਦਾਂ ਨੁਕਸਾਨ ਕਮਿਊਨਿਟੀ 'ਚ ਵੀ ਹੁੰਦਾ ਆ, ਗਲਤ ਅਫਵਾਹ ਫੈਲਾਉਣ ਦਾ ਇਹ ਇੱਡੀ ਗੱਲ ਨਹੀਂ ਹੈਗੀ। ਮੈਨੂੰ ਆਪ ਨੂੰ ਪਤਾ ਕਿ ਬਹੁਤ ਸਾਰੇ ਸੱਜਣ ਮਿਲਦੇ ਨੇ, ਜਦੋਂ ਮਿਲਦੇ ਨੇ ਵਰਤਦੇ, ਉਹ ਕਈ ਵਾਰੀ ਦੱਸਦੇ ਭਾਅ ਜੀ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਸੀ ਪਰ ਮੈਨੂੰ ਕਿਸੇ ਬੰਦੇ ਨੇ ਇੱਦਾਂ ਕਹਿ ਦਿੱਤਾ ਸੀ ਤੁਹਾਡੇ ਬਾਰੇ। ਫਿਰ ਮੈਂ ਕਿਹਾ ਵੀ ਤੁਸੀਂ ਕੀ ਕੀਤਾ? ਕਹਿੰਦਾ ਮੈਂ ਬਹੁਤ ਦੇਰ 'ਚ ਝਿਜਕਦਾ ਰਿਹਾ ਪਰ ਤੁਸੀਂ ਤਾਂ ਇੱਦਾਂ ਦੇ ਨਿਕਲੇ ਹੀ ਨਹੀਂ। ਅਤੇ ਮੈਂ ਕਿਹਾ ਵੀ ਭਾਈ ਹੁਣ ਇਹ 'ਚ ਤਾਂ ਸਾਡਾ ਤਾਂ ਕੋਈ ਕਸੂਰ ਨਹੀਂ ਹੈਗਾ ਨਾ, ਭਾਈ ਜਿਹੜੇ ਬੰਦੇ ਨੇ ਅਫਵਾਹ ਫੈਲਾਉਣੀ ਹੁੰਦੀ ਆ, ਹੈ ਨਾ, ਉਹਦੇ ਬਾਰੇ ਤੁਸੀਂ ਕੁਛ ਵੀ ਨਹੀਂ ਕਰ ਸਕਦੇ, ਹੈ ਨਾ। ਦੇ ਡੂ ਇਟ, ਅਤੇ ਇਹੀ ਜਿਹੜੀ ਆ ਇਹਨੂੰ ਰਣਨੀਤੀ ਬਣਾ ਕੇ ਪੋਲੀਟੀਕਲ ਲੋਕ ਯੂਜ਼ ਕਰਦੇ ਨੇ ਵੀ ਦੇਖੋ ਜੀ ਇਹਦੇ ਕੇਸ ਬਣਾ ਦਿਓ, ਕੇਸ ਪਾ ਦਿਓ ਇਹ 'ਤੇ, 5-10 ਸਾਲ ਝਗੜੀ ਜਾਊਗਾ ਕਚਹਿਰੀਆਂ 'ਚ, ਹੈ ਨਾ। ਅਤੇ ਚਲੋ ਆਪਣੇ ਸਤਨਾਮ ਸਿੰਘ ਮੈਲਬਨ ਤੋਂ ਕਹਿ ਰਹੇ ਨੇ, ਕਹਿੰਦੇ ਵੀ ਸੁਖਪਾਲ ਖਹਿਰੇ ਨਾਲ ਬੜੀ ਮਾੜੀ ਹੋ ਗਈ, ਉਹਦਾ ਕੀ ਹਾਲ ਹੈ ਸੁਖਪਾਲ ਖਹਿਰੇ ਦਾ?
ਖਹਿਰਾ ਸਾਹਿਬ ਸਲਾਹਾਂ ਦੇ ਰਹੇ ਨੇ ਜੀ ਕੈਪਟਨ ਅਮਰਿੰਦਰ ਸਿੰਘ ਨੂੰ, ਕੱਲ੍ਹ ਮੀਟਿੰਗ ਵੀ ਕਰਕੇ ਆਏ ਨੇ। ਉਹ ਕਹਿੰਦੇ ਕਿ ਹਾਂਜੀ ਮੈਂ ਉਹਨਾਂ ਨੂੰ ਦੱਸਿਆ ਵੀ ਤੁਸੀਂ ਬੜਾ ਅੱਛਾ ਕੀਤਾ ਜੀ ਇੱਦਾਂ ਕੀਤਾ। ਹੁਣ ਉਹ ਮੇਲੇ 'ਚ ਚੱਕੀ ਰਾਏ ਨੂੰ ਕੌਣ ਪੁੱਛਦਾ, ਕਿਉਂਕਿ ਸਲਾਹਾਂ ਦੇਣ ਵਾਲੇ ਤਾਂ ਪਹਿਲਾਂ ਹੀ ਬਹੁਤ ਨਾਲ ਹੈ। ਨਾਲੇ ਉਹਨਾਂ ਨੂੰ ਪਤਾ ਹੈ ਕਿ ਸੁਖਪਾਲ ਸਿੰਘ ਖਹਿਰਾ ਜਗਦੇਵ ਸਿੰਘ ਕਮਾਲੂ ਨਾਲ ਜਿਹੜੀ ਗੱਲ ਹੋਈ ਹੈ ਉਹ ਸਾਰਿਆਂ ਨੂੰ ਪਤਾ ਹੀ, ਜਗ ਜ਼ਾਹਿਰ ਹੋ ਗਈ ਗੱਲ ਜਿਹੜੀ ਉਹਨਾਂ ਨੂੰ ਵਿਚਾਰਿਆਂ ਨੂੰ ਕੁਰਸੀ ਨਹੀਂ ਦਿੱਤੀ ਗਈ। ਉਹ ਸੁਖਪਾਲ ਸਿੰਘ ਖਹਿਰਾ ਆਪਣੇ ਆਪ ਨੂੰ ਬਹੁਤ ਵੱਡੇ ਲੀਡਰ ਪ੍ਰੋਜੈਕਟ ਕਰਦੇ ਸੀ। ਵੈਸੇ ਇੱਕ ਗੱਲ ਹੈ, ਜਿਹੜੇ ਲੋਕ ਬਹੁਤ ਵੱਡੇ ਲੋਕਾਂ ਨੂੰ ਭੁਲੇਖਿਆਂ 'ਚ ਪਾਉਂਦੇ ਸੀ ਨਾ, ਜਿਵੇਂ ਸਿਮਰਜੀਤ ਸਿੰਘ ਬੈਂਸ, ਜਗਮੀਤ ਸਿੰਘ ਬਰਾੜ, ਸੁਖਪਾਲ ਸਿੰਘ ਖਹਿਰਾ, ਕੁਦਰਤ ਨੇ ਇਹਨਾਂ ਦਾ ਜਿਹੜਾ ਚਿਹਰਾ ਨਾ ਉਹ ਬਿਲਕੁਲ ਸਾਹਮਣੇ ਲਿਆ ਦਿੱਤਾ। ਆਹ ਦੇਖੋ ਜੀ, ਆਹ ਪਿਕਚਰਾਂ ਹੈਗੀਆਂ,
ਦੇਖੋ ਸਾਰਿਆਂ ਦੇ ਆ ਰਹੇ ਨੇ। ਵੈਸੇ ਜੇ ਦੇਖਿਆ ਜਾਵੇ ਨਾ, ਮੈਨੂੰ ਲੱਗਦਾ ਵੀ ਜੇ ਕੈਪਟਨ ਦੇ ਪੁਆਇੰਟ ਆਫ ਵਿਊ ਨਾਲ ਦੇਖਿਆ ਜਾਵੇ ਤਾਂ ਜੋ ਉਹਨੇ ਕੀਤਾ ਉਹ ਬਹੁਤ ਹੀ ਮਾਸਟਰ ਸਟ੍ਰੋਕ ਸੀਗੀ, ਬਹੁਤ ਵੱਡਾ ਦਿਮਾਗ ਵਰਤਿਆ ਹੈ। ਹੁਣ ਇਹੋ ਜਿਹੀ ਸਿਚੁਏਸ਼ਨ 'ਚ ਪੰਜਾਬ, ਹਿੰਦੁਸਤਾਨ ਜਾਂ ਕਾਂਗਰਸ ਪਾਰਟੀ ਨੂੰ ਖੜਾ ਕਰਦਾ ਹੈ ਕਿ ਹੁਣ ਕੋਈ ਚੀਫ ਮਿਨਿਸਟਰ ਬਣਨ ਨੂੰ ਤਿਆਰ ਨਹੀਂ ਹੋਏਗਾ, ਕਿਉਂਕਿ ਉਹਨੂੰ ਪਤਾ 5-6 ਮਹੀਨੇ ਦਾ ਪ੍ਰਾਹੁਣਾ ਹੈ ਉਹ, ਠੀਕ ਹੈ, ਉਹਦੇ ਨੱਕ 'ਚ ਦਮ ਕਰ ਦੇਗਾ ਕੈਪਟਨ। ਉਹਨੂੰ ਉਹ ਕਹਿੰਦਾ ਵੀ ਜਿੱਦਾਂ ਤੁਸੀਂ ਕਿਹਾ ਸੀ, ਨਾ ਖੇਡਣਾ ਨਾ ਖੇਡਣ ਦੇਣਾ ਹੈ, ਆ ਜਾਓ ਕਹਿੰਦੇ ਬਣ ਲਓ, ਕਿਨ ਬਣਨਾ 6 ਮਹੀਨੇ ਦਾ ਟਾਈਮ ਹੈ, ਬਣ ਜਾਓ ਦਿਨ ਬਣਨਾ, ਠੀਕ ਹੈ।
ਬਿਲਕੁਲ ਤੁਸੀਂ ਸਹੀ ਗੱਲ ਕਹੀ ਹੈ, ਜਦੋਂ ਪਿੱਛੇ ਤੁਹਾਨੂੰ ਯਾਦ ਹੋਣਾ ਹੈ
ਜੀ,
ਜਦੋਂ ਚਰਨਜੀਤ ਚੰਨੀ ਦੇ ਘਰ ਤੇ ਸੁਖਜਿੰਦਰ ਰੰਧਾਵਾ ਦੇ ਘਰ ਮੀਟਿੰਗਾਂ ਹੁੰਦੀਆਂ ਸੀ, ਮੈਨੂੰ ਵੀ ਉਦੋਂ ਚੰਡੀਗੜ੍ਹ ਮੌਕਾ ਮਿਲਿਆ, 3-4 MLA's ਨੂੰ ਮੈਂ ਵੀ ਮਿਲਿਆ, ਤਾਂ ਨਾਂ ਨੀ ਲਊਂਗਾ ਮੈਂ, ਮੁੜ ਕੇ ਮੈਨੂੰ ਗੱਲ ਨੀ ਦੱਸਦੇ, ਬਾਅਦ ਚ ਉਹਨਾਂ ਨੂੰ ਕੋਈ ਨਾ ਕੋਈ ਪ੍ਰੋਗਰਾਮ ਰਿਕਾਰਡ ਕਰਕੇ ਭੇਜ ਦਿੰਦਾ, ਉਹ ਕਹਿੰਦੇ ਆਹ ਵੇਖ ਲੈ ਤੇਰਾ ਨਾਂ ਲੈ, ਫਿਰ ਮੈਨੂੰ ਕਹਿੰਦੇ ਤੇਰੇ ਕੋਲ ਨੀ ਗੱਲ ਕਰਨੀ,
ਤੇਰੇ ਕੋਲ ਨਹੀਂ ਕਰਨੀ।
ਮੈਂ ਸਵੇਰੇ ਸਵੇਰੇ 1-2 MLA ਕੋਲ ਗਿਆ, ਕਿਉਂਕਿ ਜਦੋਂ ਚੰਡੀਗੜ੍ਹ ਜਾਣਾ ਹੁੰਦਾ MLA ਹੋਸਟਲ ਚਾਹੀਦਾ ਹੁੰਦਾ, ਜੋ ਕਿਸੇ MLA ਨੂੰ ਕਹਿਣਾ ਪੈਂਦਾ, ਉਹਦੇ ਸਾਈਨ ਕਰਾਉਣੇ ਪੈਂਦੇ, ਨਹੀਂ ਤਾਂ ਵੈਸੇ ਉਹ ਕਿਰਾਇਆ ਲੈਂਦੇ 750 ਰੁਪਇਆ, ਤੇ ਉਹ MLA ਦੇ ਸਾਈਨ ਹੋਣ ਦਾ 100 ਰੁਪਇਆ ਲੈਂਦੇ, ਤੇ ਮੈਨੂੰ ਹੁੰਦਾ ਵੀ 600 ਰੁਪਇਆ ਜੇ ਤੇਲ ਦਾ ਬਚ ਜਾਵੇ ਤੇ ਬਚਾ ਲੈਣਾ ਚਾਹੀਦਾ, ਮੈਂ ਸਵੇਰੇ ਹੀ ਬ੍ਰੇਕਫਾਸਟ ਕਰਨ ਉਹਦੇ ਕੋਲ ਗਿਆ ਤੇ ਉਹ ਕਹਿੰਦਾ ਵੀ ਤੈਨੂੰ ਬ੍ਰੇਕਫਾਸਟ ਕਰਾ ਦਿੰਦੇ, ਮੇਰਾ ਬ੍ਰੇਕਫਾਸਟ ਫਲਾਣੇ ਐਮਐਲਏ ਦੇ ਘਰੇ ਹੈ। ਮੈਂ ਕਿਹਾ ਮੈਨੂੰ ਇੱਕ ਵਾਰੀ ਸਪੀਕਰ ਫੋਨ ਦੀ ਗੱਲ ਤਾਂ ਸੁਣਾ ਦੇ ਕੀ ਕਹਿੰਦਾ। ਕਹਿੰਦਾ ਵੇਖਲਾ ਲਾਈਨ ਲੱਗੀ ਪਈ ਹੈ, ਕਦੇ ਕੁਸ਼ਲਦੀਪ ਢਿੱਲੋਂ ਸੱਦ ਰਿਹਾ, ਕਦੇ ਉਹ ਆਪਣਾ ਜਿਹੜਾ ਦਰਸ਼ਨ ਬਰਾੜ ਖੋਟੇ ਸੱਦ ਰਿਹਾ, ਕਦੇ ਪਰਮਿੰਦਰ ਸਿੰਘ ਪਿੰਕੀ ਸੱਦ ਰਿਹਾ। ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਬਣੂੰਗਾ ਕੀ ਤੁਸੀਂ ਮੰਤਰੀ ਬਣੋਗੇ? ਕਹਿੰਦਾ ਜੀ ਹੁਣ ਚਾਰ ਮਹੀਨਿਆਂ ਪਿੱਛੇ ਕੀ ਕਰਨਾ, ਮੰਤਰੀ ਬਣਾ ਕੇ ਬਦਨਾਮੀ ਕਰਾਉਣੀ ਹੈ? ਚਾਰ ਮਹੀਨੇ ਡਟ ਕੇ ਕੰਮ ਕਰਾਵਾਂਗੇ ਹਲਕੇ ਦੇ, ਇਦੂ ਬਾਅਦ 2022 ਦੇ ਵਿੱਚ ਦੁਬਾਰਾ ਐਮਐਲਏ ਬਣ ਜਾਵਾਂਗੇ, ਉਦੋਂ ਮੰਤਰੀ ਵਾਲੀ ਦੌੜ ਦੇ ਵਿੱਚ ਸ਼ਾਮਿਲ ਹੋ ਜਾਵਾਂਗੇ ਜੇ ਮੌਕਾ ਮਿਲਿਆ। ਹੁਣ ਚਾਰ ਮਹੀਨਿਆਂ ਪਿੱਛੇ ਬਦਨਾਮੀ ਕਰਾਉਣੀ ਹੈ, ਗੱਡੀਆਂ ਸਾਡੇ ਕੋਲ ਹੈਗੀਆਂ, ਸਿਕਿਉਰਿਟੀ ਸਾਡੇ ਕੋਲ ਹੈਗੀ ਹੈ, ਇੱਕ ਮੰਤਰੀ ਦੇ ਪਿੱਛੇ ਕੀ ਲੱਗਣਾ? ਇੱਕ ਸਰਕਾਰੀ ਗੱਡੀ ਮਿਲਣੀ ਹੈ, ਜਿਹੜੀ ਫਾਰਚੂਨਰ ਹੈ ਉਹ ਆਮ ਹੀ ਐਮਐਲਏ ਕੋਲ ਅੱਜ ਕੱਲ ਹੈਗੀ ਹੈ,
ਕੰਮ ਐਵੇਂ
ਪੈਸੇ ਤੇ ਇਹਨਾਂ ਨੇ ਬਣਾ ਹੀ ਲਏ,
ਕੰਮ ਐਵੇਂ ਵਧਾ ਲੈਣਾ, ਜ਼ਿੰਮੇਵਾਰੀ ਐਵੇਂ ਲੈ ਲੈਣੀ, ਜਿਹੜੀਆਂ ਜਿਨ੍ਹਾਂ ਨੇ ਸੋਹਾਂ ਖਾਧੀਆਂ ਉਹ ਮੁਨਕਰ ਹੋ ਗਏ, ਭੱਜ ਗਏ, ਰੌਲਾ ਮਿਨਿਸਟਰਾਂ ਦੇ ਪੈਣਾ ਵੀ ਇਹਨੇ ਨਹੀਂ ਕੀਤਾ ਕੰਮ।
ਦਿੱਲੀ ਬੀਜੇਪੀ ਤੋਂ ਇੱਕ ਆਇਆ ਹੋਇਆ ਕਾਂਗਰਸ ਦਾ ਮੈਂਬਰ ਪਾਰਲੀਮੈਂਟ ਮੈਨੂੰ ਮਿਲਿਆ ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਜੀ ਕੱਲ ਨੂੰ ਤੁਸੀਂ, ਉਹ ਦਲਿਤ ਲੀਡਰ ਹੈ, ਮੈਂ ਕਿਹਾ ਤੁਸੀਂ ਕੱਲ ਨੂੰ ਜੰਤਰ ਮੰਤਰ ਤੇ ਆ ਜਾਓ, ਆਪਾਂ ਉੱਥੇ ਬੈਠ ਕੇ ਗੱਲਬਾਤ ਕਰ ਲਾਂਗੇ। ਮੈਨੂੰ ਕਹਿੰਦਾ ਕਿੰਨੇ ਕੁ ਜਣੇ ਹੁੰਦੇ ਜੰਤਰ ਮੰਤਰ ਤੇ? ਮੈਂ ਕਿਹਾ ਜੀ 10-12 ਜਣੇ ਹੁੰਦੇ ਆ। ਕਹਿੰਦਾ ਮੈਂ ਖਾਣਾ ਲੈ ਕੇ ਆਊਂਗਾ। ਮੈਂ ਕਿਹਾ ਠੀਕ ਹੈ ਜੀ। ਜਦੋਂ ਉੱਥੇ ਖਾਣਾ ਲੈ ਕੇ ਉਹ ਆਇਆ ਤੇ ਅਸੀਂ ਗੱਲਬਾਤ ਕੀਤੀ ਤਾਂ ਮੈਨੂੰ ਕਹਿੰਦਾ ਦੂਜੇ ਦਿਨ ਕਹਿੰਦਾ ਯਾਰ ਬਿੱਟੂ, ਮੈਂ ਕਿਹਾ ਜੀ ਬਿੱਟੂ ਤਾਂ ਹੈ ਨੀ ਇੱਥੇ? ਕਹਿੰਦਾ ਮੇਰੇ ਕੋਲ ਤਾਂ ਉਹ ਬੋਲ ਰਹੇ ਆ ਕਿ ਅਭੀ ਗਿਆ ਹੈ। ਮੈਂ ਕਿਹਾ ਫਿਰ ਤੁਹਾਨੂੰ ਵੀ ਉਹਨਾਂ ਨੇ ਆਈ ਕਹਿ ਦਿੱਤਾ? ਮੈਂ ਕਿਹਾ ਸਾਡੇ ਇੱਕ ਐਸਐਚ ਹੁੰਦਾ ਸੀਗਾ ਤੇ ਜਦੋਂ ਕਿਤੇ ਐਸਐਸਪੀ ਨੇ ਜਾਂ ਕਿਸੇ ਨੇ ਵੱਡੇ ਅਫਸਰ ਨੇ ਆਉਣਾ ਤੇ ਉਹਨੇ ਥੱਲੇ ਮੁਨਸ਼ੀਆਂ ਨੂੰ ਕਹਿ ਜਾਣਾ ਕਿ ਉਹ ਤੁਸੀਂ ਹੁਣੇ ਜਦੋਂ ਆਇਆ ਨਾ ਉਹਦੀ ਕਹਿ ਦੋ ਵੀ ਹੁਣੇ ਹਲਕੇ ਚ ਗਿਆ ਜੀ ਤੁਹਾਡੇ ਅੱਗੇ ਅੱਗੇ ਬਸ। ਮੈਂ ਕਿਹਾ ਉਹ ਗੱਲ ਇਹਨਾਂ ਨੇ ਕੀਤੀ ਹੈ। ਤੋ ਮੈਂ ਕਿਹਾ ਦੂਜੀ ਗੱਲ ਇਹ ਹੈਗੀ ਹੈ ਕਿ ਜਿਹੜਾ ਤੁਸੀਂ ਗੱਲ ਕਰਦੇ ਹੋ ਨਾ ਕਿ ਪੰਜਾਬ ਦੇ ਵਿੱਚ ਕਈ ਬੰਦੇ ਇਸ ਕਰਕੇ ਖੁਸ਼ ਹੈ ਕਿ ਮੰਤਰੀ ਬਣ ਜਾਈਏ, ਹੁਣ ਰਵਨੀਤ ਬਿੱਟੂ ਨੂੰ ਜੈਡ ਪਲੱਸ ਸਿਕਿਉਰਿਟੀ ਮਿਲ ਗਈ, ਨਵੀਂ ਗੱਡੀਆਂ ਮਿਲ ਗਈਆਂ ਤੇ ਉਹਨੂੰ ਪਤਾ 2024 ਦੇ ਵਿੱਚ ਇਲੈਕਸ਼ਨ ਹੈ। ਮੈਨੂੰ ਕਹਿੰਦਾ ਬਿੱਟੂ ਤਾਂ ਫੋਨ ਹੀ ਨੀ ਉਠਾਤਾ। ਮੈਂ ਕਿਹਾ ਉਹ ਤੁਹਾਡਾ ਨੀ, ਉਹ ਕਿਸੇ ਦਾ ਨੀ ਚੱਕਦਾ, ਤੁਸੀਂ ਭੁਲੇਖੇ ਚ ਨਾ ਰਹੋ। ਤੋ ਇਸ ਕਰਕੇ ਬਹੁਤ ਸਾਰੇ ਬੰਦੇ ਤਾਂ ਐਸੇ ਨੇ ਜਿਹੜੇ ਕਹਿੰਦੇ ਆ ਕਿ ਅਸੀਂ ਜਦੋਂ ਨੇੜੇ ਜੇ ਆਏ ਨਾ, ਬਹੁਤ ਸਾਰੇ ਪੋਲੀਟੀਕਲ ਬੰਦੇ ਵੀ ਇਹ ਕਹਿੰਦੇ ਆ, ਜਦੋਂ ਉਹਨਾਂ ਨੂੰ ਪੁੱਛੀਏ ਵੀ ਤੁਹਾਡੀ ਸਰਗਰਮੀ ਨੀ ਹੁੰਦੀ, ਉਹ ਕਹਿੰਦੇ ਜੀ ਕੋਈ ਨੀ, ਹਜੇ ਕਿਹੜਾ ਇਲੈਕਸ਼ਨ ਹੈਗੇ ਆ, ਜਦੋਂ ਇਲੈਕਸ਼ਨ ਰਹਿ ਗਏ 2-4 ਮਹੀਨੇ ਉਦੋਂ ਆਪਾਂ ਸਰਗਰਮ ਹੋ ਜਾਵਾਂਗੇ, ਲੋਕ ਤਾਂ ਕੱਲ ਦੀ ਗੱਲ ਭੁੱਲ ਜਾਂਦੇ।
ਨਹੀਂ ਕੱਲ ਦੀ ਗੱਲ, ਉਹ ਤਾਂ ਏਦਾਂ ਆ ਵੀ ਇੱਕ ਅੱਧਾ ਪੁੱਠਾ ਬਿਆਨ ਹੀ ਦੇਣਾ ਹੁੰਦਾ ਬਿੱਟੂ ਵਰਗੇ ਨੇ, ਚਰਚਾ ਚ ਆਉਣ ਦੇ ਲਈ ਸੁਰਖੀਆਂ ਲੱਗ ਜਾਣੀਆਂ ਹੁੰਦੀਆਂ, ਬਸ ਲੋਕਾਂ ਨੂੰ ਪਤਾ
ਉਹਦੇ ਪਲਾਨ ਦਾ ਜੀ।
ਹਾਂ, ਲੋਕਾਂ ਨੂੰ ਪਤਾ ਲੱਗ ਜਾਣਾ ਵੀ ਹਾਂ ਵੀ ਬਿੱਟੂ ਹੈਗਾ, ਗਾਲਾਂ ਖਾ ਕੇ ਬਣ ਲਓ ਜਾਂ ਜਿੱਦਾਂ ਮਰਜ਼ੀ ਬਣ ਲਓ, ਉਹ ਤਾਂ ਚਰਚਾ ਕਰਵਾਉਣੀ ਹੁੰਦੀ ਹੈ, ਕੰਮ ਤਾਂ ਕੋਈ ਮੈਨੂੰ ਨਹੀਂ ਲੱਗਦਾ ਬਿੱਟੂ ਨੇ ਕੋਈ ਅੱਜ ਤੱਕ ਕੰਮ ਕਰਾਇਆ ਕੋਈ ਲੈਂਡਮਾਰਕ ਕੰਮ।
ਨਹੀਂ ਨਹੀਂ ਉਹਦੇ ਚ ਕਾਰਨ ਹੈ ਜੀ, ਉਹਦੇ ਚ ਪਿੱਛੋਂ ਇਸ਼ਾਰਾ ਹੁੰਦਾ, ਉਹਦੇ ਚ ਜਿਹੜੀ ਜਿੱਦਾਂ ਜਿਹੜੀਆਂ ਝਾਂਜਰਾਂ ਪਾ ਕੇ ਨਚਾਉਂਦੇ ਨੇ ਉਹ ਕਹਿੰਦੇ ਕਿ ਹੁਣ ਆਹ ਨੱਚ, ਹੁਣ ਉਦੋਂ ਬਾਅਦ ਜਦੋਂ ਜਿੱਥੋਂ ਸਾਰਾ ਕੁਛ ਮਿਲਣਾ, ਜਿੱਥੋਂ ਝਾਂਜਰਾਂ ਵੀ ਮਿਲਣੀਆਂ, ਉਹਨਾਂ ਨੇ ਕਹਿਣਾ ਵੀ ਹੁਣ ਤੁਸੀਂ ਆਹ ਬਿਆਨ ਦੇ ਦੋ, ਉਹ ਉਹਨਾਂ ਨੂੰ ਇਸ਼ਾਰਾ ਹੁੰਦਾ। ਇਸ ਕਰਕੇ ਉਹਨਾਂ ਨੂੰ ਪਤਾ ਕਿ ਸਾਡੀ ਰਾਜਨੀਤੀ ਜਿਹੜੀ ਹੈ ਉਸੇ ਤੋਂ ਹੀ ਚੱਲਣੀ ਹੈ, ਇਸ ਕਰਕੇ ਉਹ ਬਿਆਨ ਵੀ ਉਦੋਂ ਹੀ ਦਿੰਦੇ ਨੇ ਜਦੋਂ ਉੱਤੋਂ ਇਸ਼ਾਰਾ ਹੁੰਦਾ।
ਹਾਂਜੀ, ਉਹ ਤਾਂ ਫਿਰ ਚਲੋ ਪਾਰਟੀ ਨੇ ਚਲਾਉਣਾ, ਤੇ ਇਹ ਜਿਹੜੀ ਵਿਡੰਬਨਾ ਇਹ ਪ੍ਰੋਬਲਮ ਅਕਾਲੀ ਦਲ ਨੂੰ ਨਹੀਂ ਹੈਗੀ, ਸੁਖਬੀਰ ਬਾਦਲ ਨੂੰ, ਉਹ ਜੋ ਕਰਦੇ ਆਪਣੀ ਮਰਜ਼ੀ ਨਾਲ ਕਰਦਾ, ਤੁਸੀਂ ਅੱਗੇ ਵੀ ਕਈ ਵਾਰੀ ਦੱਸਿਆ। ਖੈਰ ਬਿੱਟਾ ਸਾਹਿਬ, ਜਾਂਦੇ ਜਾਂਦੇ ਹੁਣ ਆਪਾਂ ਪੰਜਾਬ ਦੇ ਆਬੋ ਹਵਾ ਦੀ ਗੱਲ ਕਰਨੀ ਹੈ, ਮੌਸਮ ਕਿੱਦਾਂ? ਅੱਜ ਮੈਂ ਰਿਪੋਰਟ ਦੇਖ ਰਿਹਾ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਆਸ ਪਾਸ ਕਾਫ਼ੀ ਪੋਲਿਊਸ਼ਨ ਹੈ, ਜਿਹੜਾ ਇੰਡੈਕਸ ਹੈ ਪੋਲਿਊਸ਼ਨ ਦਾ ਕਾਫ਼ੀ ਹਾਈ ਹੈ। ਹੁਣ ਉਹ ਵੀ ਟਾਈਮ ਆ ਜਾਣਾ ਜਦੋਂ ਪਰਾਲੀ ਦਾ ਵੀ ਰੌਲਾ ਪੈਣਾ, ਅੱਗ ਦਾ ਵੀ ਰੌਲਾ ਪੈਣਾ, ਬਹੁਤ ਕੁਛ ਪੈਣਾ ਆ, ਅਤੇ ਕੀ ਵਾਤਾਵਰਨ ਦਾ ਕੀ ਹਾਲ ਹੈ?
ਦੇਖੋ, ਉੱਤਰ ਭਾਰਤ ਦੇ ਵਿੱਚ ਪਿਛਲੇ 50 ਸਾਲਾਂ ਦੀ ਅਸੀਂ ਗੱਲ ਕਰੀਏ ਤਾਂ ਇਸ ਵਾਰ ਮੀਂਹ ਤਾਂ ਬਹੁਤ ਜ਼ਿਆਦਾ ਪਿਆ
ਜੀ।
ਪੋਲਿਊਸ਼ਨ ਦੀ ਜਿਹੜੀ ਤੁਸੀਂ ਅੰਮ੍ਰਿਤਸਰ ਦੀ ਗੱਲ ਕਰਦੇ ਹੋ, ਇੰਡਸਟਰੀ ਵੀ ਇਫੈਕਟ ਕੁਛ ਹੈਗਾ ਹੈ, ਲੇਕਿਨ ਇਹ ਨਵੀਂ ਰਿਪੋਰਟ ਜਿਹੜੀ ਹੈ ਇਹਨੂੰ ਰਿਵਿਊ ਵੀ ਕੀਤਾ ਜਾ ਰਿਹਾ, ਕਿਉਂਕਿ ਪਿੱਛੇ ਤਾਂ ਇਹ ਚੱਲ ਰਹੀ ਸੀ ਗੱਲ, ਕਰੋਨਾ ਤੋਂ ਬਾਅਦ ਕਾਫ਼ੀ ਜਗ੍ਹਾ ਦੇ ਉੱਤੇ ਵਾਤਾਵਰਨ ਬੜਾ ਸ਼ੁੱਧ ਹੋ ਗਿਆ ਸੀਗਾ, ਔਰ ਬਾਰਿਸ਼ਾਂ ਵੱਧ ਆਉਣ ਕਰਕੇ ਜਿੱਥੇ ਬਾਕੀ ਫਸਲਾਂ ਨੂੰ ਪਾਣੀ ਚਾਹੀਦਾ ਸੀ ਉਹ ਵੀ ਬਾਰਿਸ਼ਾਂ ਕਰਕੇ ਪੂਰਾ ਹੋ ਗਿਆ ਸੀਗਾ। ਪਿੱਛੇ ਸਾਡੇ 2 ਸਾਲ ਪਹਿਲਾਂ ਨਰਮਾ ਸਾਰਾ ਖਰਾਬ ਹੋ ਗਿਆ ਸੀਗਾ, ਲੇਕਿਨ ਅੱਜ ਹੁਣ ਛੋਟੇ ਛੋਟੇ ਬੱਚੇ ਕਰ ਰਹੇ ਸੀਗੇ ਕਿ ਫਲਾਨਿਆਂ ਦੇ ਨਾ ਰੂੰ ਦਾ ਬਾਗ ਲੱਗਿਆ, ਹਾਲਾਂਕਿ ਬੱਚਿਆਂ ਨੇ ਨਵੇਂ ਬੱਚਿਆਂ ਨੇ ਜਿਹੜੇ ਇੰਨੇ ਟੀਂਡੇ ਲੱਗੇ ਦੇਖੇ ਨੀ ਸੀ ਨਰਮੇ ਦੇ ਬੂਟਿਆਂ ਦੇ ਉੱਤੇ। ਸੋ ਮਾਲਵੇ ਦੇ ਵਿੱਚ ਤਾਂ ਕਾਫੀ ਅੱਛਾ ਮੌਸਮ ਹੈਗਾ, ਔਰ ਹੁਣ 7,500 ਤੋਂ ਉੱਤੇ ਜਿਹੜਾ ਨਰਮੇ ਦਾ, ਹਲੇ ਪਹਿਲੀ ਚੋਣੀ ਵੀ ਨੀ ਹਜੇ ਤਾਂ ਨਰਮੇ ਦੇ ਟੀਂਡੇ ਲੱਗੇ ਹੋਏ ਨੇ, ਖਿੜੇ ਵੀ ਨੀਗੇ, 7,500 ਰੁਪਈਏ ਦੇ ਸੌਦੇ ਹੋ ਰਹੇ ਨੇ ਮਾਰਕੀਟ ਦੇ ਵਿੱਚ। ਡੀ ਏ ਪੀ ਦੀ ਦਿੱਕਤ ਆਏਗੀ ਕਿਉਂਕਿ ਸੋਇੰਗ ਜਿਹੜੀ ਹੈਗੀ ਅਕਤੂਬਰ ਦੇ ਵਿੱਚ ਸ਼ੁਰੂ ਹੋਣੀ ਹੈ। ਰਾਈਸ ਦਾ ਮਸਲਾ ਜਿਹੜਾ ਹੈਗਾ ਰਾਈਸ ਮਿਲਰਾਂ ਦਾ, ਉਹ ਮਿਲਿੰਗ ਦਾ ਇੱਕ ਚੱਕਰ ਪਿਆ ਕਿ 45 ਰਾਈਸ ਹੈ ਜਿਹੜਾ ਉਹ ਜੇ ਮਿਕਸ ਕਰਨਾ ਹੈ, ਕਿਉਂਕਿ ਇਹ ਗਵਰਨਮੈਂਟ ਆਫ ਇੰਡੀਆ ਨੇ ਕਿਹਾ ਕਿ ਮਿਡ ਡੇ ਮੀਲ ਦੇ ਵਿੱਚ ਜਿਹੜਾ ਰਾਈਸ ਹੈ ਬੱਚਿਆਂ ਨੂੰ ਕਣਕ ਦੀ ਥਾਂ ਤੇ ਚਾਵਲ ਵੀ ਦਿੱਤਾ ਜਾਵੇ। ਸੋ ਇਨਵਾਇਰਮੈਂਟ ਦੇ ਨਾਲ ਜਿਹੜਾ ਮੁੱਦਾ ਹੈਗਾ ਉਹ ਕਾਫੀ ਹੱਦ ਤੱਕ ਪੰਜਾਬ ਦਾ ਤਾਂ ਠੀਕ ਹੈਗਾ, ਲੇਕਿਨ ਫਿਊਚਰ ਦੇ ਵਿੱਚ ਜਿੱਦਾਂ ਤੁਸੀਂ ਹੁਣ ਇਹ ਰਿਪੋਰਟ ਪੜ੍ਹੀ ਹੈ, ਇਹ ਇੰਡੈਕਸ ਜਿਹੜਾ ਪੋਲਿਊਸ਼ਨ ਦਾ ਇੰਡੈਕਸ ਹੈਗਾ ਇਹਦੇ ਤੇ ਪਿੱਛੇ ਇਹਨਾਂ ਨੇ ਇੱਕ ਸਰਵੇ ਵੀ ਕੀਤਾ ਸੀਗਾ ਔਰ ਇਸ ਤਰ੍ਹਾਂ ਦੇ ਕੋਈ ਇੰਸਟਰੂਮੈਂਟ ਵੀ ਲਾਏ ਸੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ, ਲੇਕਿਨ ਹੁਣ ਤਾਂ ਉਹ ਚੇਅਰਮੈਨ ਵੀ ਬਦਲ ਦਿੱਤਾ। ਸੀਚੇਵਾਲ ਸਾਹਿਬ ਬਾਬਾ ਜੀ ਵੀ ਕਾਫੀ ਇਹਨਾਂ ਨੇ ਅਗਰੈਸਿਵਲੀ ਕੰਮ ਕੀਤਾ, ਉਹਨਾਂ ਨੇ ਕਿਹਾ ਕਿ ਇਹ ਤੁਸੀਂ ਇਹਨੂੰ ਘੱਟੋ ਘੱਟ ਹਰਿਮੰਦਰ ਸਾਹਿਬ ਦੇ ਜਿਹੜੇ ਅੰਦਰ ਲੱਗਿਆ ਜਿਹੜਾ ਸੋਨਾ ਹੈ ਉਹਦੀ ਪਰਤ ਹੈ ਜਿਹੜੀ ਉਹ ਦਿੱਖ ਬਦਲ ਰਹੀ ਸੀਗੀ ਔਰ ਉਸ ਕਰਕੇ ਉਹਨਾਂ ਨੂੰ ਪ੍ਰੋਟੈਕਟ ਕਰਨ ਦੇ ਲਈ ਕਾਫੀ ਐਫਰਟ ਕੀਤੀਆਂ ਨੇ, ਲੇਕਿਨ ਇਹ ਤਾਜ਼ਾ ਰਿਪੋਰਟ ਬਾਰੇ ਮੈਂ ਹਾਲੇ ਤੱਕ ਪੜ੍ਹਿਆ ਨਹੀਂ
ਜੀ। ਇਹ ਵੈਸੇ ਜਿਹੜੀ ਪੋਲਿਊਸ਼ਨ ਹੈ ਨਾ ਸਿਆਲ ਬਰਸਾਤ ਤੋਂ ਬਾਅਦ ਦੀ ਜਾਂ ਸਿਆਲ ਵਾਲੀ, ਇਹ ਪੋਲਿਊਸ਼ਨ ਜ਼ਿਆਦਾਤਰ ਹੁੰਦੀ ਹੈ ਜਿਹੜੀਆਂ ਬਹੁਤ ਸਾਰੀਆਂ ਗੱਡੀਆਂ ਕਾਰਾਂ, ਇਹ ਰਬੜ ਧੂੜ ਧੂੰਆਂ ਤਿੰਨ ਚੀਜ਼ਾਂ ਮਿਕਸ ਹੋ ਕੇ ਹੁੰਦੀ ਹੈ ਜਿਹੜੀ ਕਿ ਤਕਰੀਬਨ 10 ਜਾਂ 15 ਮੀਟਰ ਉੱਚੀ ਹੁੰਦੀ ਹੈ, ਇਹ ਥੱਲੇ ਥੱਲੇ ਹੁੰਦੀ ਆ ਕਿਉਂਕਿ ਭਾਰਾ ਹੁੰਦਾ ਹੈ, ਅਤੇ ਕਿਉਂਕਿ ਗੱਡੀਆਂ ਜਿਹੜੀਆਂ ਆ ਉਹ ਉਹਨਾਂ ਦੀ ਕੋਈ ਪੋਲਿਊਸ਼ਨ ਚੱਕ ਜਿਹੜਾ ਜਾਲੀ ਹੁੰਦਾ ਸਾਰਾ ਕੁਛ ਤਕਰੀਬਨ। ਦੂਜਾ ਵੀ ਲੋਕ ਵੀ ਗੱਡੀ ਲੈ ਕੇ ਭਜਾਈ ਜਾਂਦੇ ਆ ਸਾਰਾ ਕੁਛ, ਵਿੱਚ ਡੀਜ਼ਲ ਚੱਲੀ ਜਾਂਦਾ। ਫਿਰ ਵੱਡੀ ਸਮੱਸਿਆ ਇਹ ਆ ਪੰਜਾਬ ਦੇ ਵਿੱਚ ਕਿ ਜਿਹੜੇ ਪੀ ਡਬਲਿਊ ਡੀ ਵਾਲੇ ਆ ਉਹ ਜਿਹੜੀਆਂ ਸੜਕਾਂ ਬਣਾਉਂਦੇ ਉਹਨਾਂ ਨੂੰ ਸੀਲ ਨਹੀਂ ਕਰਦੇ, ਉਹਨਾਂ ਦੇ ਉੱਤੋਂ ਧੂੜ ਜਿਹੜੀ ਆ, ਹੁਣ ਆਸਟ੍ਰੇਲੀਆ ਵਰਗੇ ਦੇਸ਼ਾਂ 'ਚ ਚੱਲ ਜਾਓ ਤੜਕੇ ਤੁਸੀਂ ਦੇਖਿਆ ਹੋਣਾ ਮਸ਼ੀਨਾਂ ਚੱਲਦੀਆਂ ਹੁੰਦੀਆਂ ਸੁੰਬਰ ਦੀਆਂ ਹੁੰਦੀਆਂ, ਸਾਫ਼ ਕਰਦੀਆਂ ਹੁੰਦੀਆਂ, ਧੂੜ ਸਾਰੀ ਚੱਕ ਲੈਂਦੀਆਂ, ਰਬੜ ਸਾਰੀ ਚੱਕ ਲੈਂਦੀਆਂ। ਸੋ ਸੜਕ ਬਣਾ ਦਿੰਦੇ ਆ, ਮੁੜ ਕੇ ਉਹਨੂੰ ਸੀਲ ਨਹੀਂ ਕਰਦੇ, ਮਿੱਟੀ ਉਹਦੇ ਪਰ ਜਮ੍ਹਾਂ ਹੋਈ ਜਾਂਦੀ, ਉਹਨੂੰ ਸਾਫ਼ ਨਹੀਂ ਕਰਦੇ। ਸੋ ਇਹ ਜਿਹੜੀਆਂ ਸੜਕਾਂ ਬਣਾ ਕੇ ਸਾਰਾ ਕੁਛ ਕਰਨਾ, ਇਹ ਮੁੜ ਕੇ ਇਹਨਾਂ ਨੂੰ ਡੇਲੀ ਸਾਫ਼ ਵੀ ਕਰਨਾ ਪੈਂਦਾ ਆ, ਧੂੜ ਚੱਕਦੇ ਨੇ, ਤਾਂ ਕਰਕੇ ਇਹ ਜਿਹੜੀ ਧੂੜ ਅਤੇ ਜਦੋਂ ਰਬੜ ਧੂੰਏ ਦੇ ਨਾਲ ਰਲ ਕੇ ਹਵਾ 'ਚ ਰਲਦੀ ਹੈ ਤਾਂ ਉਹ ਘਾਤਕ ਬਣਦੀ ਹੈ, ਉਹ ਵੱਡਾ ਪੋਲਿਊਸ਼ਨ ਦਾ ਕਾਰਨ ਹੁੰਦਾ ਹੈ। ਸੋ ਇੱਕ ਕਹਿ ਲਓ ਕਿ ਆਪਾਂ ਨੂੰ ਜੜ ਲੱਭਣ ਦੀ ਲੋੜ ਹੈ। ਇਹ ਮੈਂ ਖੁਦ ਦੇਖਿਆ, ਆਪਣੇ ਇੰਡੀਆ ਗਏ ਤੜਕੇ, ਮਤਲਬ ਸਵੇਰੇ ਉੱਠੇ ਹਲਕਾ ਸੂਰਜ ਚੜ੍ਹਿਆ ਅਤੇ ਮੈਂ ਦੇਖਿਆ ਬਿੱਟਾ ਸਾਹਿਬ ਕਿ ਸਾਡੇ ਕਾਫੀ ਦੂਰ ਨਾ ਇੱਕ ਹਾਈਵੇ ਆ, ਹਾਈਵੇ ਦੇ ਉੱਤੋਂ ਮੈਂ ਖੁਦ ਉਹ ਲੇਅਰ ਦੇਖੀ ਆ 20 ਮੀਟਰ ਦੀ, ਉਸ ਦੇ ਉੱਪਰ ਬਿਲਕੁਲ ਸਾਨੂੰ ਮੈਨੂੰ ਪਹਾੜ ਦਿਖ ਰਹੇ ਨੇ ਪਿੱਛੇ, ਪਰ ਇੱਕ 20 ਮੀਟਰ ਦੀ ਲੇਅਰ ਜਿੱਥੋਂ ਹਾਈਵੇ ਲੰਘ ਰਿਹਾ ਉਹਦੇ ਉੱਪਰ ਬਣੀ ਹੋਈ ਆ, ਉਹਦੇ ਆਲੇ ਦੁਆਲੇ ਬਣੀ ਹੋਈ ਆ, ਅਤੇ ਉਹੀ ਸਾਰੀ ਧੁੰਦ ਦਾ ਰੂਪ ਕਰਕੇ ਉਹ ਇੱਦਾਂ ਲੱਗ ਰਿਹਾ ਵੀ ਬਹੁਤ ਜ਼ਿਆਦਾ ਪੋਲਿਊਸ਼ਨ ਹੈ। ਸੋ ਇਸ ਕਰਕੇ ਜਿਹੜੇ ਡਿਜ਼ਾਈਨਰ ਹੈ, ਜਿਹੜੇ ਇੰਜੀਨੀਅਰ ਹੈ, ਉਹਨਾਂ ਨੂੰ, ਜਿਹੜੇ ਮਿਊਨਸਿਪਲ ਕਮੇਟੀ ਵਾਲਿਆਂ ਨੂੰ, ਉਹਨਾਂ ਨੂੰ ਸੜਕ ਸ਼ਹਿਰਾਂ ਦੇ ਵਿੱਚੋਂ ਸੀਲ ਕਰਨ ਦੀ ਲੋੜ ਹੈ। ਜਿਹੜੇ ਜਿਹੜੇ ਧੂੜ ਵਾਲੇ ਥਾਂ ਆ, ਕੱਚੇ ਆ, ਰੇਤੇ ਵਾਲੇ ਆ, ਉਹ ਰੇਤਾ ਚੱਕ ਕੇ ਉਹਨਾਂ ਨੂੰ ਡੰਪ ਕਿਤੇ ਹੋਰ ਕਰਨ ਦੀ ਲੋੜ ਹੈ, ਤਾਂ ਕਿ ਉਹ ਜਿਹੜੀ ਰਬੜ ਅਤੇ ਧੂੜ ਉਹ ਸਾਈਡ 'ਤੇ ਕੀਤੀ ਜਾਵੇ, ਪੋਲਿਊਸ਼ਨ 'ਚ ਨਾ ਰਲੇ। ਖੈਰ ਬਿੱਟਾ ਸਾਹਿਬ, ਜਾਂਦੇ ਜਾਂਦੇ ਕੋਈ ਅਹਿਮ ਗੱਲ ਸਾਂਝੀ ਕਰਨਾ ਚਾਹੋ?
ਬਿਲਕੁਲ, ਜਿਹੜੀ ਤੁਸੀਂ ਆ ਗੱਲ ਕੀਤੀ ਹੈ, 100 ਸਾਲ ਲੱਗੂਗਾ ਸਾਨੂੰ ਜੀ, ਕਰ ਦਿਆਂਗੇ ਤੁਹਾਡਾ ਹੁਕਮ ਸਿਰ ਮੱਥੇ। ਦਿੱਲੀਓਂ ਦਿੱਲੀ ਜਿਹੜਾ ਕੂੜੇ ਦਾ ਪਹਾੜ ਹੈ, ਜਦੋਂ ਤੁਸੀਂ ਦਿੱਲੀ ਕਦੇ ਵੜਦੇ ਹੋ, ਨਿਕਲਦੇ ਹੋ, ਤੁਹਾਨੂੰ ਯਾਦ ਹੋਣਾ ਉਹ ਵੀ ਚੱਕਣਾ ਸ਼ੁਰੂ ਕਰਾਂਗੇ ਹੌਲੀ ਹੌਲੀ। ਤੇ ਮੈਨੂੰ ਯਾਦ ਹੈ
ਟੋਆ ਹੁੰਦਾ ਸੀ, ਉਹ ਟੋਆ ਹੁੰਦਾ ਸੀ, ਬਹੁਤ ਵੱਡਾ ਖਤਾਨ,
ਬਿਲਕੁਲ ਟੋਆ, ਹਾਂ ਉਹ ਖਤਾਨ ਹੁੰਦੀ ਸੀ। ਤੇ ਹੁਣ ਤੁਸੀਂ ਦੇਖ ਲਓ ਕਈ ਕਿਲੋਮੀਟਰਾਂ ਦੇ ਵਿੱਚ
ਉਹ ਪਹਾੜ,
ਮਤਲਬ ਉੱਥੇ JCB ਮਸ਼ੀਨਾਂ, ਐਕਸੀਵੇਟਰ ਮਸ਼ੀਨਾਂ ਜਿਹੜੀਆਂ ਤੁਰੀਆਂ ਫਿਰਦੀਆਂ, ਏਦਾਂ ਲੱਗਦੀਆਂ ਜਿਵੇਂ ਵੈਸੇ ਕੋਈ ਬੱਚਿਆਂ ਦੇ ਖਿਡੌਣੇ ਛੱਡੇ ਹੁੰਦੇ ਆ, ਤੁਸੀਂ ਕਿਤੇ ਧਿਆਨ ਨਾਲ ਦੇਖੇ ਹੋਣੇ ਲਾਜ਼ਮੀ ਲੰਘਦੇ ਟੱਪਦੇ,
ਬਿਲਕੁਲ।
ਸੋ ਇਸ ਕਰਕੇ ਹੁਣ ਤਾਂ ਜੀ ਇਕੱਲਾ ਕੈਪਟਨ ਕੈਪਟਨ ਹੀ ਹੋਈ ਜਾਂਦੀ ਹੈ, ਹਾਈਕਮਾਨ ਦੇ ਰਵੱਈਏ ਨੇ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੂੰ ਖੰਡ ਪਾਈ ਹੈ, ਉਹਨਾਂ ਨੇ ਅਸਤੀਫਾ ਦੇ ਦਿੱਤਾ। ਹੁਣ ਤਾਂ ਅੱਜ ਦੀ ਘੜੀ ਤਾਂ ਇਹੀ ਚਰਚਾ ਚੱਲੀ ਜਾਂਦੀ ਹੈ, ਅੱਜ ਸਵੇਰੇ ਹੀ ਅਖਬਾਰ ਲੋਕਾਂ ਨੇ ਫੜ ਕੇ ਸੱਥਾਂ ਦੇ ਵਿੱਚ ਹੋ ਜਾਣਾ ਵੀ ਹਾਂ ਵੀ ਫਲਾਨਿਆਂ, ਮੈਂ ਤਾਂ ਕਿਹਾ ਸੀ ਪਹਿਲਾਂ ਹੀ ਇਹਨੂੰ ਨਾ ਪੰਗਾ ਲੈ, ਹੁਣ ਤੁਸੀਂ ਹਟੇ ਨੀ। ਹੁਣ ਉਧਰੋਂ ਸੁਖਬੀਰ ਬਾਦਲ ਵਾਲੇ ਪਾਸਿਓਂ ਵੀ, ਲੰਬੀ ਵਾਲੇ ਪਾਸੇ ਵੀ ਲਾਈਨਾਂ ਲੱਗੀਆਂ ਪਈਆਂ ਹੋਣੀਆਂ, ਮੇਰੇ ਵਰਗੇ ਨੇ 100 ਰੁਪਏ ਦਾ ਡੀਜ਼ਲ ਪਾ ਲਿਆ ਹੋਣਾ ਵੀ ਬਾਦਲ ਸਾਹਿਬ ਨੂੰ ਵੀ ਸਤਿ ਸ੍ਰੀ ਅਕਾਲ ਬੁਲਾਈ ਆਵਾਂਗੇ, ਤੇ 2022 ਦੇ ਵਿੱਚ ਭੁੱਲੀ ਨਾ ਜਾਣ।
ਬਿੱਟਾ ਸਾਹਿਬ ਏਦਾਂ ਕਰੋ, ਚਾਹ ਦਾ ਕੱਪ ਧਰੋ ਤੇ ਮਾਰੋ ਕਿੱਕ ਤੇ ਜਾਓ ਤੁਸੀਂ ਵੀ, ਆਪਾਂ ਵੀ ਆਪਣਾ ਵੀ ਸੂਤ ਆ ਜਾਵੇ ਇੱਧਰ, ਅਮਰੀਕ ਭਾਜੀ ਨੇ ਫੋਟੋਆਂ ਵੀ ਖਿਚਾਉਣੀਆਂ ਉਹਨਾਂ ਨਾਲ, ਸਾਡੀ ਤਾਂ ਇਹੀ ਡਿਮਾਂਡ ਹੈ, ਵੱਡੇ ਬਾਦਲ ਸਾਹਿਬ ਨੇ ਫੋਟੋ ਖਿਚਾਉਣੀ ਅਮਰੀਕ ਭਾਜੀ ਨੇ,
ਤੇ ਨਹੀਂ ਫੋਟੋਆਂ ਤਾਂ ਆਪਾਂ ਐਡਿਟ ਕਰਾ ਲਾਂਗੇ।
ਨਹੀਂ ਠੀਕ ਹੈ ਬਿੱਟਾ ਸਾਹਿਬ, ਲਈਏ ਇਜਾਜ਼ਤ ਕਿਉਂਕਿ ਸਮਾਂ ਹੋ ਗਿਆ ਹੁਣ, ਤੇ ਆਪਾਂ
ਕਿਉਂਕਿ ਅਸੀਂ ਹਵਾਲਾ ਦੇ ਸਕਦੇ ਹਾਂ ਨਾ, ਜਦੋਂ ਸੁਖਬੀਰ ਸਿੰਘ ਬਾਦਲ ਨੇ ਤੁਹਾਡੇ ਨਾਲ ਇੰਟਰਵਿਊ ਕੀਤੀ ਸੀ ਤਾਂ ਮੈਨੂੰ ਯਾਦ ਹੈ ਤੁਸੀਂ ਉਹਨਾਂ ਨੂੰ ਪੁੱਛਿਆ ਵੀ ਮੈਂ ਸਵਾਲ ਬੜੇ ਤੱਤੇ ਪੁੱਛਣੇ, ਤੇ ਉਹਨਾਂ ਨੇ ਆਖਿਆ ਹਾਂਜੀ ਹਾਂਜੀ ਜੋ ਮਰਜ਼ੀ ਪੁੱਛੋ ਅਸੀਂ ਹਰ ਗੱਲ ਦਾ ਜਵਾਬ ਦੇਵਾਂਗੇ।
ਨਹੀਂ ਉਹਨੇ ਦਿੱਤਾ ਵੀ ਸੀ, ਪਿੱਠ ਸੁਣਦੀ ਆ, ਉਹਨੇ ਦਿੱਤਾ ਵੀ ਸੀ ਔਰ ਬੜਾ ਜੈਨੂਅਨ ਤਰੀਕੇ ਨਾਲ ਦਿੱਤਾ ਸੀਗਾ। ਤੇ
ਬਿਲਕੁਲ ਜੀ,
ਚਲੋ
ਜਿੱਦਾਂ ਤੁਸੀਂ ਗੱਲ ਕਰਦੇ ਸੀਗੇ ਕਿ ਕਈ ਵਾਰੀ ਬੰਦੇ ਤਾਰੀਫ਼ ਨੀ ਕਰਨੀ ਹੁੰਦੀ, ਉਦਾਂ ਹੀ ਚਰਚਾ ਹੋਈ ਪੰਜਾਬ ਮੁਕਤਸਰ ਦੇ ਵਿੱਚ ਵੀ ਸੁਖਬੀਰ ਸਿੰਘ ਬਾਦਲ ਕਿੱਥੇ ਆਇਆ, ਤੇ ਕਿਸੇ ਨੇ ਅਫਵਾਹ ਫੈਲਾ ਦਿੱਤੀ ਵੀ ਉਹ ਬਿੱਟੇ ਦੇ ਗੁਆਂਢ ਕਿਸੇ ਬੰਦੇ ਦੀ ਡੈਥ ਹੋਈ ਸੀ, ਉਹਨਾਂ ਦੇ ਘਰੇ ਆਇਆ ਸੁਖਬੀਰ ਸਿੰਘ ਬਾਦਲ, ਕਿਸੇ ਨੂੰ ਗੱਲ ਹਜਮ ਨੀ ਹੋਈ ਕਿ ਬਿੱਟੇ ਦੇ ਘਰੇ ਸੁਖਬੀਰ ਸਿੰਘ ਬਾਦਲ ਆਇਆ। ਮੈਂ ਕਿਹਾ ਮੇਰੇ ਘਰੇ ਕਾਹਦਾ ਆਇਆ, ਹਰਮਨ ਰੇਡੀਓ ਦੇ ਸਟੂਡੀਓ ਚ ਆਇਆ ਭਰਾਵੋ,
ਡੈਥ ਹੋ ਗਈ ਸੀ,
ਮੈਂ ਕਿਹਾ ਤੁਸੀਂ ਆਹੀ ਸੁਣਨੀ ਚਾਹੁੰਦੇ ਹੋ ਗੱਲ ਨਾ ਵੀ ਬਿੱਟੇ ਦੇ ਘਰੇ ਨੀ ਆਇਆ। ਮੈਂ ਕਿਹਾ ਹਾਂ ਬਿੱਟੇ ਦੇ ਘਰੇ ਨੀ ਆਇਆ, ਹਰਮਨ ਰੇਡੀਓ ਦੇ ਸਟੂਡੀਓ ਚ ਆਇਆ ਸੁਖਬੀਰ ਸਿੰਘ ਬਾਦਲ।
ਠੀਕ ਹੈ, ਚਲੋ ਠੀਕ ਹੈ ਬਿੱਟਾ ਸਾਹਿਬ, ਲੈਣੇ ਇਜਾਜ਼ਤ ਤੇ ਫਿਰ ਅਗਲੇ ਹਫਤੇ ਮਿਲਾਂਗੇ। ਖਿਆਲ ਰੱਖਿਓ ਵੀ ਪੰਜਾਬ ਦਾ ਹੁਣ ਤੁਹਾਡੇ ਹੱਥ ਹੀ ਆ ਸਾਰਾ ਕੁਛ।
ਬਿਲਕੁਲ ਜੀ, ਬਸ ਤੁਸੀਂ ਮੈਨੂੰ ਇਜਾਜ਼ਤ ਦਿਓ ਤੇ ਮੈਂ ਤਾਂ ਚੰਡੀਗੜ੍ਹ ਵਾਲੀ ਪਾਸੇ ਕਾਰ ਪਾ ਦੇਣੀ, ਹੁਣ ਤਾਂ ਟੋਲ ਵੀ ਨੀ ਲੱਗਣਾ, ਨਾ ਮੈਨੂੰ ਬਠਿੰਡੇ ਵਾਲਾ ਟੋਲ ਲੱਗਣਾ, ਨਾ ਮੈਨੂੰ ਜੀਰਕਪੁਰ ਵਾਲਾ ਲੱਗਣਾ। ਮੈਂ ਅੱਜ ਕੈਪਟਨ ਸਾਹਿਬ ਨੂੰ ਵੇਖ ਕੇ ਆਉਣਾ, ਜਾ ਕੇ ਨਾਲੇ ਤੁਹਾਡੀ ਗੱਲ ਵੀ ਕਰਾਊਂਗਾ ਜੇ ਮੌਕਾ ਮਿਲਿਆ ਤਾਂ ਮੈਨੂੰ।
ਠੀਕ ਹੈ, ਚਲੋ ਰੱਖਿਓ ਖਿਆਲ ਫਿਰ, ਚੰਗਾ ਜੀ, ਸਤਿ ਸ੍ਰੀ ਅਕਾਲ ਬਾਜੀ
ਜੀ, ਬਹੁਤ ਮਿਹਰਬਾਨੀ, ਸਤਿ ਸ੍ਰੀ ਅਕਾਲ, ਸ਼ੁਕਰੀਆ।
ਸੋ ਪਿਆਰਿਓ, ਮੈਨੂੰ ਵੀ ਦਿਓ ਇਜਾਜ਼ਤ, ਆਪਣਾ ਰੱਖਿਓ ਖਿਆਲ, ਪੋਡਕਾਸਟ ਦੇ ਵਿੱਚ ਇਹ ਪ੍ਰੋਗਰਾਮ ਬੜੀ ਛੇਤੀ ਚਾੜ ਦਿੱਤਾ ਜਾਵੇਗਾ, ਤੁਸੀਂ ਦੁਬਾਰਾ ਵੀ ਸੁਣ ਸਕਦੇ ਹੋ। ਅਗਲੇ ਹਫ਼ਤੇ ਫਿਰ ਮਿਲਾਂਗੇ, ਤਦ ਤੱਕ ਦੇ ਲਈ ਰੱਬ ਰਾਖਾ।